ਹਰਮਨ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਆਪਣਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਕੋਲੋਂ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਰਹੇ ਹੋਵੋ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਤੁਸੀਂ ਹਿਫਾਜ਼ਤ ਵਿੱਚ ਰਹੋ ਤੇ ਜੋ ਵੀ ਤੁਸੀਂ ਕੰਮ ਉਲੀਕ ਰਹੇ ਹੋ, ਜੋ ਵੀ ਤੁਹਾਡੇ ਮਕਸਦ ਨੇ, ਜੋ ਵੀ ਤੁਹਾਡੇ ਸੁਪਨੇ ਨੇ, ਉਹ ਸਭ ਤੇ ਸਭ ਪੂਰੇ ਹੋਣ। ਸੋ ਦੋਸਤੋ, ਅੱਜ ਦਿਨ ਵੀਰਵਾਰ, ਹਮੇਸ਼ਾ ਦੀ ਤਰ੍ਹਾਂ ਵੀਰਵਾਰ ਲਓ ਜੀ। ਜਦੋਂ ਕਹਿੰਦੇ ਆ ਕਿ ਸਾਡਾ ਕਿਸੇ ਸ਼ਹਿਰ ਦੇ ਵਿੱਚ ਦਿਲ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਨਾਲ ਸਮਾਂ ਬਹੁਤ ਜਲਦੀ ਨਿਕਲਦਾ, ਬਹੁਤ ਜਲਦੀ ਬੀਤਦਾ ਹੈਗਾ। ਸੋ ਇਸੇ ਤਰ੍ਹਾਂ ਹਫ਼ਤਾ ਜਿਹੜਾ ਬਹੁਤ ਜਲਦੀ ਬੀਤ ਜਾਂਦਾ ਆ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਾਡੀ ਜਰਮਨ ਦਾ ਬੁੱਧਵਾਰ ਆ ਗਿਆ ਤੇ ਉਧਰੋਂ ਵੀਰਵਾਰ ਸ਼ੁਰੂ ਹੋ ਗਿਆ। ਸੋ ਦੋਸਤੋ, ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹਾਂ ਜਿਸ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੱਲਬਾਤ ਹੋਵੇਗੀ, ਇੱਕ ਛੋਟੀ ਜਿਹੀ ਮਿੰਨੀ ਕਹਾਣੀ ਹੋਵੇਗੀ ਤੇ ਨਾਲ ਹੀ ਨਾਲ ਅੱਜ ਅਸੀਂ ਹੋਰ ਕੀ ਕਰਾਂਗੇ। ਅੱਜ ਬੜਾ ਖਾਸ ਦਿਨ ਆ, ਇਹ ਖੁਸ਼ੀਆਂ ਵਾਲਾ ਦਿਨ ਆ, ਖਾਸ ਦਿਨ ਆ। ਉਹ ਕਿਹੜਾ ਹੈ ਮੈਂ ਤੁਹਾਨੂੰ ਹੁਣੇ ਦੱਸਦੀ। ਜੀ ਹਾਂ ਦੋਸਤੋ, ਅੱਜ ਮੁਸਲਿਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਹਰਮਨ ਰੇਡੀਓ ਵੱਲੋਂ। ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈਗਾ, ਯੂਰਪ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈਗਾ ਆ। ਧੂਮ ਧਾਮ ਦੇ ਨਾਲ ਇੱਕ ਦੂਸਰੇ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਆ। ਸੋ ਅਸੀਂ ਇਹ ਅਰਦਾਸਾਂ ਪ੍ਰਾਰਥਨਾਵਾਂ ਜੋਧੜੀਆਂ ਕਰਦੇ ਹਾਂ ਸਭ ਮੁਸਲਿਮ ਕੌਮ ਦੇ ਲਈ, ਮੁਸਲਿਮ ਭਾਈਚਾਰੇ ਦੇ ਲਈ, ਕਿ ਪਰਮਾਤਮਾ ਅੱਲਾ ਤਾਲਾ ਉਹਨਾਂ ਦੀਆਂ ਸਾਰੀਆਂ ਖੁਆਹਿਸ਼ਾਂ, ਮਨੋਕਾਮਨਾਵਾਂ ਪੂਰੀਆਂ ਕਰੇ। ਜਿਹੜੇ ਇਹ ਦੁਨੀਆਂ ਦੇ ਵਿੱਚ ਇੱਕ ਮਹਾਮਾਰੀ ਜਿਹੀ ਵਸੀ ਹੋਈ ਆ, ਇਹਦਾ ਖਾਤਮਾ ਹੋਵੇ, ਘਰਾਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਖੁਸ਼ੀਆਂ ਆਉਣ, ਬੱਚੇ ਮਾਂ ਬਾਪ ਦੇ ਵਿੱਚ ਉਹਨਾਂ ਦੀਆਂ ਵਫਾਦਾਰੀਆਂ ਨਿਭਾਉਂਦੇ ਰਹਿਣ ਤੇ ਮਾਂ ਬਾਪ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਫਰਜ਼ ਅਦਾ ਕਰਦੇ ਰਹਿਣ। ਅੱਜ ਦੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਜਿਹੜੀ ਥੋੜ ਆ ਰਹੀ ਆ, ਅੱਜ ਦੇ ਸਮੇਂ ਦੇ ਲਈ ਇਹਨਾਂ ਚੀਜ਼ਾਂ ਦੀ ਅਸੀਂ ਪ੍ਰਾਰਥਨਾ ਕਰਦੇ ਹਾਂ, ਜੋਦੜੀ ਕਰਦੇ ਆ ਕਿ ਹਰ ਕਿਸੇ ਨੂੰ ਆਪਣਿਆਂ ਦਾ ਪਿਆਰ ਨਸੀਬ ਹੋਵੇ, ਆਪਣੇ ਜਿਹੜੇ ਰਿਸ਼ਤੇਦਾਰ ਆ, ਆਪਣੇ ਜਿਹੜੇ ਖੂਨ ਦੇ ਰਿਸ਼ਤੇ ਆ, ਘਰਾਂ ਚ ਜਿਹੜੀਆਂ ਫਿੱਕਾਂ ਪਈਆਂ ਹੋਈਆਂ ਨੇ ਉਹ ਗੂੜਾ ਰੰਗ ਲੈ ਕੇ ਆਵੇ। ਸੋ ਈਦ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਖੁਸ਼ੀਆਂ ਹੀ ਹਨ, ਇਹ ਤਿਉਹਾਰ ਹੀ ਹਨ ਜਿਹੜੇ ਸਾਨੂੰ ਇੱਕ ਦੂਜੇ ਦੇ ਨਜ਼ਦੀਕ ਲੈ ਕੇ ਆਉਂਦੇ ਆ, ਇੱਕ ਦੂਜੇ ਦੇ ਭਾਈਚਾਰੇ ਦੇ ਨਾਲ ਸਾਂਝਾ ਵਧਾਉਂਦੇ ਆ ਤੇ ਕਿਸੇ ਨੂੰ ਆਪਣਾ ਕਹਿੰਦੇ ਆ ਤੇ ਕਿਸੇ ਨੂੰ ਆਪਣਾ ਬਣਾਉਂਦੇ ਆ। ਸੋ ਬਹੁਤ ਬਹੁਤ ਮੁਬਾਰਕਾਂ ਹਰਮਨ ਰੇਡੀਓ ਦੇ ਵੱਲੋਂ ਪੰਜਾਬੀ ਭਾਈਚਾਰੇ ਨੂੰ, ਮੁਸਲਿਮ ਭਾਈਚਾਰੇ ਨੂੰ, ਜਿੱਥੇ ਜਿੱਥੇ ਵੀ ਤੁਸੀਂ ਵਸੇ ਹੈਗੇ ਆ ਦੁਨੀਆਂ ਭਰ ਦੇ ਵਿੱਚ, ਸਾਡੀਆਂ ਮਨੋਕਾਮਨਾਵਾਂ, ਸਾਡਾ ਪਿਆਰ ਤੁਹਾਡੇ ਤੱਕ ਪੁੱਜੇ।
ਤਾਸ਼ਾਂ ਦੇ ਕੋਈ ਪੱਤਰੇ ਵੇ ਤਾਸ਼ਾਂ ਦੇ ਕੋਈ ਪੱਤਰੇ ਤਾਸ਼ਾਂ ਦੇ ਕੋਈ ਪੱਤਰੇ ਤਾਸ਼ਾਂ ਦੇ ਅੱਲਾ ਮਨਜ਼ੂਰ ਕਰੇ ਅੱਲਾ ਮਨਜ਼ੂਰ ਕਰੇ ਤਿੰਨ ਸਫ਼ਰ ਨਿਮਾਸ਼ਾਂ ਦੇ ਵੱਲ ਵਤਨ ਤੇ ਰੱਬ ਤੋਂ ਪੀਕ ਡੇਰੀ ਮੈਰਾਵਾਂ ਦੇ ਦੀ ਖਲੀਆਂ ਬਾਜ ਹਿਜਰ ਦੀ ਕੈਦਣ ਕੂ ਹੁਣ ਦੇਵੇ ਕੌਣ ਤਸਲੀਆਂ ਹਰ ਬਾਰ ਉਜਾੜ ਪੁਜਾੜ ਨਿਤਈ ਵੀਰਾਨ ਨਸੀਬ ਮੁਗਲੀਆਂ ਦੇਖ ਕੋਈ ਤਾਂ ਸਾਬਿਰ ਝਲ ਦੇਖ ਜਿਵੇਂ ਮੈਂ ਤਕਲੀਫਾਂ ਝਲੀਆਂ ਵੇ ਈਦ ਦਾ ਚੰਨ ਚੜਿਆ ਵੇ ਈਦ ਦਾ ਚੰਨ ਚੜਿਆ ਵੇ ਈਦ ਦਾ ਚੰਨ ਚੜਿਆ ਵਤਨ ਤੇ ਚੜਿਆ ਬੇਦ ਦਾ ਚੰਨ ਚੜ मलाई वाली चाह पीवा मलाई वाली चाह पीवा मलाई वाली चाह पीवा मलाई वाली चिट्ठिया नु अगलावा चिट्ठिया नु अगलावा आई खबर जुदाई वाली मता दिल भर वतन ते वाले आवे घर साफ करे दीवदिया तू नफल मने है मोहत दे मिठे चोले वंडे दीवदिया अच्छे क्यों दे तिड़के लाला के मैं साधु पके दीवदिया सत रंग ले साबिर पलंगू ते तायों चादर पे दीवदिया वेद दा चन चढ़िया वेद दा चन चढ़िया वेद दा चन चढ़िया नसीब होवे बंदे इंज महसूस करें दिन जिंदे बन के साबिर नहीं बन दे फट जिगर उना दे बैन दिन ईद द चन चढ़िया वे ईद द चन चढ़िया वे ईद द चन चढ़िया
सेंगी सूट की दे सेंग अखियां सूत की दे मैं कफन सिवाई बैठी ईद फितर दा चन नेठ केड़े मुंह नल में दिया लावा बड़े बाल छुड़ावा कहंदे कण कहंदे कीते सुर में पावा इन मुझे नो लड़ जानी दे पासे बा किन छणकावा आसा फिर से गिया हस दिया हिन मैं रोवा ते कुरनावा वे ईद द चन चढ़िया वे ईद द चन चढ़िया ईद दा चन चढ़िया साबिर निखण के मर पोवा दुख देवे हा झल झल के वे ईद द चन चढ़िया वे ईद द चन चढ़िया वे ईद द चन चढ़िया
बड़ा औखा निबसी कसम खुदा दी ते साडा ईद फितर दा असि दूर अपने प्यारिया तू साडे सिर ते बदल फिकर दा होवे ईद वतन ते प्यारिया नाल दिल करदा माही हर दा मां बाप बिना वड़ा ईद दंदे औखा विच परदेस गुजरदा
सुना है आने वाली है यानी सब खुशियां मनाएंगे मुर्शिद तेरे ठुकराए हुए हम बेवारस बताओ ना किधर जाएंगे।
जी हाँ दोस्तों तुसी सुन रहे हो हरमन रेडियो लहरा प्रोग्राम अंजू जी के नाल। इस पार्ट दे विच असी ईद मुबारक दवांगे ते थोड़ी जी खुशियां उस तरह का मिलता जुलता गीत संगीत सुनांगे ते अगले पार्ट दे विच हमेशा की तरह गलबात कोई विचार ते गीत संगीत नाल होवेगा।
आज मेरे अंगन मेरा प्यार आया रे आज मेरे अंगन मेरा प्यार आया रे सजन हाय सोना सजन ओ मेरा सोना सजन घर आया मेरा सोना सजन घर आया ईद हो गई मेरी मुझ चांद नजर आ गया
ये ईद का त्योहार है Oh, yeah. खूबसूरत आवाज दी परवाज हरमन रेडियो आस्ट्रेलिया दे संग तुसी सुन रहे हो प्रोग्राम लहरां।
मैं अब जिंदगी से थक चुका हूँ, न जाने कौन सी शाम मेरी आखिरी शाम हो जाए, और ये चलती चलती सांसें न जाने कब खो जाए।
उसको जाना था मैंने जाने दिया, अब इससे ज्यादा और क्या वफा करता।
ए मोहब्बत तेरे अलजाम पे रोना
की भी सकत नहीं हमें, तूने किस मौसम में पिंजरे खोले। बाहर आने की भी सकत नहीं हमें, तूने किस मौसम में पिंजरे खोले हैं। ये मेरा पहला रमजान था उसके बगैर, मत पूछो किस मुंह से रोजे खोले।
हो सके तो मेरा एक काम करो, शाम का एक पहर मेरे नाम करो। हो सके तो मेरा एक काम करो, शाम का एक पहर मेरे नाम करो। हो सके तो मेरा एक काम करो। एहतराम करो, मेरे जज्बात का एहतराम करो। शाम का एक पहर मेरे नाम करो, हो सके तो मेरा एक काम करो। ला 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 मेरे शानों पे जुल्फे बिखेरो कभी मेरे शानों पे जुल्फे बिखेरो कभी दिल की धड़कन कभी तार छेड़ो कभी पास बैठो नजर से कलाम करो पास बैठो नजर से कलाम करो शाम का एक पहर मेरे नाम करो हो सके तो मेरा एक काम करो
रेडियो पंजाबियों का मनपसंद रेडियो दोस्तों मेरा नाम अंजुजीत शर्मा ते मैं हर वीरवार थोड़े लिए खुशियां खेड़ियां ते सकारात्मक सोच भरिया प्रोग्राम लेके हाजिर होया करांगी सुनन दा समा सिडनी टाइम सवेरे 8 तो 10 बजे यूरोप टाइम रात दे 11 बजे ते कैनेडा सरी टाइम 2:30 बजे दोपहर तो सुनना ना भुलना हर वीरवार हरमन रेडियो ते अंजुजीत शर्मा दे नाल
Hello. गली में आता निकला, गली में आता निकला, तुम आए तो आया मुझे याद, गली में आता निकला, जाने कितने दिनों के बाद, गली में आता निकला, जाने कितने दिनों के बाद। गली में आजा निकला, गली में आजा निकला, तुम आए तो आया मुझे याद, गली में आजा निकला।
ਅੱਜ ਅਸੀਂ ਗੱਲਬਾਤ ਕਰਾਂਗੇ ਬਚਪਨ ਦੇ ਬਾਰੇ ਚ। ਸਾਡਾ ਬਚਪਨ, ਉਹ ਬਚਪਨ ਜਿਹੜਾ ਬੜਾ ਨਿਰਦੋਸ਼ ਜਿਹਾ ਹੁੰਦਾ ਆ, ਇਹ ਜਿਸ ਨੂੰ ਕਿਸੇ ਗਲਤੀ ਦਾ ਪਤਾ ਨਹੀਂ ਹੁੰਦਾ, ਜਿਹੜਾ ਗਲਤੀਆਂ ਰਹਿਤ ਹੁੰਦਾ, ਸੱਚ ਤੇ ਖੜਾ ਹੁੰਦਾ, ਸੱਚ ਬੋਲਣ ਵਾਲਾ ਹੁੰਦਾ ਆ, ਬੇਵਾਕ ਸੱਚ ਬੋਲਣ ਵਾਲਾ, ਇਮਾਨਦਾਰ ਤੇ ਸਭ ਦਾ ਸਾਂਝਾ ਬਚਪਨ। ਬਚਪਨ ਜਿਹੜਾ ਸਾਡੇ ਆਪਣੇ ਵਿਹੜਿਆਂ ਤੋਂ ਲੈ ਕੇ ਗੁਆਂਢੀਆਂ ਦੇ ਵਿਹੜੇ ਔਰ ਪਿੰਡਾਂ ਦੇ ਵਿਹੜਿਆਂ ਦੇ ਵਿੱਚ, ਗਲੀਆਂ ਦੇ ਵਿੱਚ, ਖੇਡਦਾ ਆ ਉਹਦਾ ਜਿਹੜੀ ਉਹਦੀ ਯਾਦ ਆ ਹਰ ਗਲੀ ਹਰ ਮੁਹੱਲੇ ਦੇ ਨਾਲ ਜੁੜੀ ਹੁੰਦੀ ਆ। ਬਜ਼ੁਰਗਾਂ ਦੇ ਨਾਲ ਜਿਨ੍ਹਾਂ ਦੀ ਗੋਦੀ ਦੇ ਵਿੱਚ ਬੈਠ ਕੇ ਉਹਨੇ ਬਚਪਨ ਮਾਣਿਆ ਹੁੰਦਾ, ਉਹਨਾਂ ਮਾਵਾਂ ਉਹਨਾਂ ਬਜ਼ੁਰਗਾਂ ਮਾਤਾਵਾਂ ਦੇ ਨਾਲ ਜਿਨ੍ਹਾਂ ਨੇ ਉਹਨੂੰ ਮੱਤ ਦਿੱਤੀ ਹੁੰਦੀ ਆ, ਜ਼ਿੰਦਗੀ ਦੇ ਤੌਰ ਤਰੀਕੇ ਸਿੱਖਣ ਦੇ ਲਈ ਸਿਖਾਉਣ ਦੇ ਲਈ ਉਹਨਾਂ ਨੇ ਉਹਦਾ ਸਾਥ ਦਿੱਤਾ ਹੁੰਦਾ ਆ। ਸੋ ਅੱਜ ਗੱਲਬਾਤ ਕਰਾਂਗੇ ਬਚਪਨ ਦੀ। ਕਹਿੰਦੇ ਹਨ ਕਿ ਇਨਸਾਨ ਦੇ ਅੰਦਰ ਇੱਕ ਬੱਚਾ ਇੱਕ ਬਚਪਨ ਹਮੇਸ਼ਾ ਰਹਿੰਦਾ ਆ, ਉਹ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਵਿੱਚ ਕਿਉਂ ਨਾ ਹੋਵੇ, ਉਹ ਹਮੇਸ਼ਾ ਬਚਪਨ ਦੇ ਵਿੱਚ ਹੀ ਰਹਿੰਦਾ ਆ, ਆਪਣੇ ਬਚਪਨ ਨੂੰ ਯਾਦ ਕਰਦਾ ਰਹਿੰਦਾ ਆ। ਅਤੇ ਜਦੋਂ ਉਹ ਆਪਣੇ ਇਸ ਬਚਪਨ ਨੂੰ ਯਾਦ ਕਰਦਾ ਤਾਂ ਉਸਨੂੰ ਇਸ ਤਰ੍ਹਾਂ ਲੱਗੇਗਾ ਕਿ ਹੁਣ ਮੈਂ ਉਹ ਬੱਚਾ ਹੀ ਹਾਂ। ਸੋ ਸਾਡੇ ਅੰਦਰ ਇਹ ਬੱਚਾ ਇਹ ਬਚਪਨਾ ਹਮੇਸ਼ਾ ਜਿੰਦਾ ਰਹਿਣਾ ਚਾਹੀਦਾ ਆ, ਕਿਉਂਕਿ ਇਹਦੇ ਨਾਲ ਜ਼ਿੰਦਗੀ ਹੋਰ ਸੋਹਣੀ ਲੱਗਦੀ ਆ। ਅਤੇ ਉਹ ਜਿਹੜਾ ਬੱਚਾ ਆ ਉਹ ਜ਼ਿੰਦਗੀ ਨੂੰ ਅੱਗੇ ਤੋਰਨ ਦਾ ਬਲ ਬਖਸ਼ਦਾ ਆ, ਖੁਸ਼ੀਆਂ ਪੈਦਾ ਕਰਦਾ, ਖੁਸ਼ੀਆਂ ਦਿੰਦਾ ਆ। ਸਾਡੇ ਟਾਈਮ ਦੇ ਵਿੱਚ, ਜਾਂ ਮੈਂ ਆਪਣੀ ਗੱਲ ਕਰ ਲਵਾਂ, ਮੇਰੇ ਆਪਣੇ ਟਾਈਮ ਦੇ ਵਿੱਚ ਉਸ ਵੇਲੇ ਇੰਨੀਆਂ ਸਹੂਲਤਾਂ ਨਹੀਂ ਸਨ, ਸਮੇਂ ਸਾਦੇ ਸਨ, ਖਸਤਾ ਹਾਲਾਤ ਸਨ, ਪਰ ਬਹੁਤ ਸਾਰੀਆਂ ਖੁਸ਼ੀਆਂ ਸੀ। ਖੁਸ਼ੀਆਂ ਹਰ ਵਿਹੜੇ ਦੇ ਵਿੱਚ ਸੀ, ਹਰ ਚਿਹਰੇ ਦੇ ਉੱਤੇ ਖੁਸ਼ੀਆਂ ਸੀ, ਹਰ ਬੋਲਾਂ ਦੇ ਵਿੱਚ ਖੁਸ਼ੀਆਂ ਸੀ। ਅਤੇ ਉਹ ਖੁਸ਼ੀਆਂ ਮਾਣਦੇ ਹੋਏ ਉਹ ਜਿਹੜਾ ਇੱਕ ਮਿਲਵਰਤਨ ਵਾਲਾ ਮਾਹੌਲ ਸੀਗਾ, ਉਹਦੇ ਨਾਲ ਗੜੋਚ, ਉਹਦੇ ਨਾਲ ਗੁੰਨਿਆ ਬਚਪਨ ਬਿਤਾਇਆ ਹੈ। ਉਹ ਬੋੜਾਂ ਦੇ ਥੱਲੇ, ਉਹਨੂੰ ਪਿੱਪਲਾਂ ਦੇ ਥੱਲੇ, ਉਹ ਛੋਟੇ ਜਿਹੇ ਸਕੂਲ ਦੇ ਵਿੱਚ, ਜਿਸ ਸਕੂਲ ਦੇ ਕੰਧ ਵੀ ਕੱਚੀ ਸੀਗੀ, ਤਿੰਨ ਕਮਰੇ ਸਨ, ਤਿੰਨਾਂ ਕਮਰਿਆਂ ਦੇ ਵਿੱਚ ਪੰਜਵੀਂ ਕਲਾਸ ਤੱਕ ਕਲਾਸਾਂ ਲੱਗਦੀਆਂ ਸੀ। ਬਹੁਤ ਵੱਡਾ ਇੱਕ ਵਿਚਕਾਰ ਬੋਰਡ ਦਾ ਦਰਖਤ ਸੀ, ਬਹੁਤ ਪੁਰਾਣਾ ਬੋਰਡ ਦਾ ਦਰਖਤ ਸੀ। ਕਹਿੰਦੇ ਸੀ ਕਿ ਇਸ ਬੋਰਡ ਦੇ ਦਰਖਤ ਦੇ ਉੱਤੇ ਇੱਕ ਮਨੀ ਵਾਲਾ ਸੱਪ ਰਹਿੰਦਾ ਆ, ਰਹਿੰਦਾ ਸੀ ਜਾਂ ਨਹੀਂ ਰਹਿੰਦਾ ਸੀ, ਪਰ ਸਾਡਾ ਭਰਮ ਸੀ। ਦਿਨ ਵੇਲੇ ਸਾਨੂੰ ਉਸ ਬੋਰਡ ਵਾਲੇ ਦਰਖਤ ਦੇ ਕੋਲੋਂ ਲੰਘਦਿਆਂ ਕਦੇ ਖੌਫ ਨਹੀਂ ਸੀ ਆਇਆ, ਕਦੇ ਡਰ ਨਹੀਂ ਸੀ ਲੱਗਾ, ਪਰ ਰਾਤ ਵੇਲੇ ਸਾਨੂੰ ਉਸ ਦਰਖਤ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ। ਇੰਜ ਲੱਗਦਾ ਸੀ ਤੇ ਜਿਵੇਂ ਸੱਪ ਇਸ ਦਰਖਤ ਦੇ ਉੱਪਰ ਫਣ ਖਿਲਾਰ ਕੇ ਬੈਠਾ। ਦਰਖਤ ਦੇ ਐਨ ਪਿਛਲੇ ਪਾਸੇ ਗੁਰਦੁਆਰਾ ਸੀ, ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ, ਉਹਦੀ ਇੱਕ ਲਾਈਟ ਪੂਰੇ ਪਿੰਡ ਵਿੱਚ ਜਗਦੀ ਹੁੰਦੀ ਸੀ, ਰੋਸ਼ਨੀ ਪੂਰੇ ਪਿੰਡ ਵਿੱਚ ਹੁੰਦੀ ਸੀ। ਸਾਨੂੰ ਇਸ ਤਰ੍ਹਾਂ ਕਦੇ ਕਦੇ ਲੱਗਣਾ ਉਹ ਜਿਹੜੀ ਰੋਸ਼ਨੀ ਆ ਉਹ ਮਨੀ ਵਾਲੇ ਸੱਪ ਦੀ ਆ, ਉਹਦੇ ਸਿਰ ਦੇ ਉੱਤੇ ਮਨੀ ਜਗ ਰਹੀ ਆ। ਸੋ ਇਹ ਇੱਕ ਸਾਡਾ ਭਰਮ ਹੁੰਦਾ ਸੀ, ਉਹ ਬਚਪਨ ਜਿੱਥੇ ਅਸੀਂ ਟਾਟ ਤੇ ਬਹਿਣਾ ਤੇ ਉੱਚੇ ਉੱਚੇ ਸੁਪਨੇ ਲੈਣੇ, ਉਹ ਬਚਪਨ ਜਦੋਂ ਅਸੀਂ ਧੁੱਦਲ ਉਡਾਉਂਦਿਆਂ ਨੇ ਪਹਿਹਾਂ 'ਚ ਦੌੜਨਾ, ਸੋਚਣਾ ਦੁਨੀਆ ਦੀ ਇਸ ਤੋਂ ਵਧੀਆ ਸੜਕ ਕੋਈ ਹੋ ਹੀ ਨਹੀਂ ਸਕਦੀ, ਦੁਨੀਆ ਦਾ ਇਸ ਤੋਂ ਵਧੀਆ ਰਸਤਾ ਕੋਈ ਹੋ ਹੀ ਨਹੀਂ ਸਕਦਾ। ਪਿੰਡ ਦੇ ਵਿੱਚ ਜਦੋਂ ਕੋਈ ਸ਼ਹਿਰੀ ਮਹਿਮਾਨ ਆਉਂਦਾ ਸੀ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕਿਤੋਂ ਪਰਲੇ ਪਾਰੋਂ ਆਇਆ ਹੁੰਦਾ ਸੀ। ਸ਼ਹਿਰ ਦਾ ਨਾਂ ਸਾਡੇ ਲਈ ਬਹੁਤ ਵੱਡਾ ਹੁੰਦਾ ਸੀ ਤੇ ਜਦੋਂ ਅਸੀਂ ਸ਼ਹਿਰ ਜਾਂਦੇ ਸੀ, ਸ਼ਹਿਰ ਲਾਗੇ ਗੁਰਾਇਆ, ਸ਼ਹਿਰ ਜਾਂਦੇ ਸੀ ਤੇ ਸਾਨੂੰ ਚਾਅ ਹੁੰਦਾ ਸੀ ਸ਼ਹਿਰ ਜਾਣਾ। ਪਿੰਡ ਖਤਮ ਹੁੰਦਿਆਂ ਹੀ ਜਦੋਂ ਸ਼ਹਿਰ ਦੀ ਭੀੜ ਸ਼ੁਰੂ ਹੋਣੀ, ਰਿਕਸ਼ੇ ਟਾਂਗਿਆਂ ਦੀ ਆਵਾਜ਼ ਆਉਣੀ ਸ਼ੁਰੂ ਹੋਣੀ, ਸੜਕਾਂ ਦੇ ਉੱਪਰ ਹਲਵਾਈਆਂ ਦੀਆਂ ਦੁਕਾਨਾਂ, ਸਜੀਆਂ ਦੁਕਾਨਾਂ, ਮਨਿਆਰੀ ਦੀਆਂ ਕੱਪੜਿਆਂ ਦੀਆਂ ਦੁਕਾਨਾਂ ਅਸੀਂ ਦੇਖਣੀਆਂ, ਖਿਡੌਣਿਆਂ ਦੀਆਂ ਦੁਕਾਨਾਂ ਦੇਖਣੀਆਂ, ਇਸ ਤਰ੍ਹਾਂ ਲੱਗਣਾ ਕਿ ਇਹ ਇੱਕ ਵੱਖਰੀ ਜਿਹੀ ਦੁਨੀਆ ਆ, ਇਹ ਸੁਪਨਿਆਂ ਦੀ ਦੁਨੀਆ ਆ ਜਿੱਥੇ ਪੈਸੇ ਦਿੱਤੇ ਜਾਂਦੇ ਆ ਤੇ ਸੁਪਨੇ ਖਰੀਦੇ ਜਾਂਦੇ ਆ। ਕਈ ਦਫ਼ਾ ਮਾਂ ਦੀ ਜਿਹੜੀ ਜੇਬ ਸੀਗੀ ਉਹ ਐਡੀ ਇਜਾਜ਼ਤ ਨਹੀਂ ਦਿੰਦੀ ਹੁੰਦੀ ਸੀ ਕਿ ਸਾਰੇ ਸੁਪਨੇ ਸਾਰੇ ਖਿਡੌਣੇ ਖਰੀਦੇ ਜਾਣ। ਜਿੰਨੇ ਵੀ ਖਿਡੌਣੇ ਮਿਲਦੇ ਸੀ ਜਾਂ ਜਿਸ ਤਰ੍ਹਾਂ ਦਾ ਵੀ ਖਿਡੌਣਾ ਮਿਲਦਾ ਸੀ ਉਹ ਜਾਣ ਤੋਂ ਬਾਅਦ ਪਿਆਰਾ ਹੁੰਦਾ ਸੀ, ਉਹਨੂੰ ਸਾਂਭ ਸਾਂਭ ਕੇ ਰੱਖਣਾ, ਉਹਦੇ ਨਾਲ ਖੇਡਣਾ, ਇਸ ਗੱਲ ਦਾ ਡਰ ਹੁੰਦਾ ਸੀ ਕਿ ਇਹ ਖਿਡੌਣਾ ਟੁੱਟ ਨਾ ਜਾਵੇ, ਕਿਉਂਕਿ ਦੂਸਰਾ ਖਿਡੌਣਾ ਜਾਂ ਤਾਂ ਦੀਵਾਲੀ 'ਤੇ ਮਿਲਦਾ ਹੁੰਦਾ ਸੀ ਅਤੇ ਜਾਂ ਫਿਰ ਕਦੇ ਕਦਾਰ ਮਿਲਦਾ ਹੁੰਦਾ ਸੀ। ਸਕੂਲ ਜਾਣ ਦਾ ਬਾਹਲਾ ਚਾਅ ਨਹੀਂ ਸੀ ਹੁੰਦਾ, ਪਰ ਮਜਬੂਰੀ ਬਸ ਜਾਣਾ ਪੈਂਦਾ ਸੀ। ਸਕੂਲ ਤੋਂ ਜਦ ਘਰ ਆਉਣਾ ਦੁਬਾਰਾ ਖੇਡਣ ਦਾ ਬਹੁਤ ਚਾਅ ਹੁੰਦਾ ਸੀ।
ਮਿੱਟੀ ਦੇ ਭਾਂਡਿਆਂ ਨੂੰ ਬਣਾਉਣ ਦਾ ਬਹੁਤ ਚਾਅ ਹੁੰਦਾ ਸੀ, ਬਹੁਤ ਰੀਝ ਹੁੰਦੀ ਸੀ। ਮਿੱਟੀ ਦੇ ਭਾਂਡੇ ਬਣਾਉਣ ਦੇ ਲਈ ਅਸੀਂ ਟਿੱਬਿਆਂ 'ਚੋਂ ਮਿੱਟੀ ਲੈ ਕੇ ਆਈ ਦੀ ਸੀ ਅਤੇ ਫਿਰ ਪਾਣੀ ਪਾ ਪਾ ਕੇ ਛੋਟੇ ਛੋਟੇ ਭਾਂਡੇ ਬਣਾ ਬਣਾ ਕੇ ਧੁੱਪਾਂ 'ਚ ਸਿਖਾਉਂਦੇ ਸੀ ਅਤੇ ਉਸ ਤੋਂ ਬਾਅਦ ਆਪਣੇ ਹੀ ਬਣਾਏ ਹੋਏ ਭਾਂਡਿਆਂ ਨੂੰ ਆਪਣੀਆਂ ਸਹੇਲੀਆਂ 'ਚ ਵੰਡਦੀਆਂ ਸੀ ਅਤੇ ਵੰਡੇ ਪਾ ਪਾ ਕੇ ਘਰ ਘਰ ਬਣਾ ਕੇ ਖੇਡੀ ਦਾ ਸੀ। ਲੀਰਾਂ ਦੇ ਕੁਛ ਟੁਕੜੇ ਇਕੱਠੇ ਕਰਕੇ ਗੁੱਡੀਆਂ ਪਟੋਲੇ ਬਣਾਉਂਦੇ ਸੀ ਅਤੇ ਫਿਰ ਉਸ ਗੁੱਡੀ ਅਤੇ ਗੁੱਡੇ ਨੂੰ ਸ਼ਾਮ ਵੇਲੇ ਰਾਤ ਵੇਲੇ ਘੜੇ ਦੇ ਵਿੱਚ ਲੁਕੋ ਦੇਈਦਾ ਸੀ ਕਿ ਕੋਈ ਚੱਕ ਨਾ ਲਵੇ, ਕੋਈ ਚੋਰੀ ਨਾ ਕਰ ਲਵੇ। ਕਿੰਨਾ ਭੋਲਾ ਬਚਪਨ ਸੀ, ਆਪਣੇ ਘਰ ਦੇ ਵਿੱਚ ਆਪਣੇ ਤੋਂ ਹੀ ਸਾਨੂੰ ਚੋਰੀ ਦਾ ਡਰ ਰਹਿੰਦਾ ਸੀ। ਮਿੱਟੀ ਦੇ ਭਾਂਡਿਆਂ ਨੂੰ ਸਾਂਭ ਸਾਂਭ ਕੇ ਰੱਖਣਾ ਕਿ ਕਿਤੇ ਮੀਂਹ ਆਏ ਤੋਂ ਖੁਰ ਨਾ ਜਾਵੇ। ਬੜਾ ਪਿਆਰਾ ਬਚਪਨ ਸੀ, ਬਹੁਤ ਸੋਹਣਾ ਬਚਪਨ ਸੀ। ਜਿੱਦਾਂ ਮਾਂ ਘਰ ਵਿੱਚ ਝਾੜੂ ਪੋਚਾ ਕਰਦੀ, ਰੋਟੀ ਟੁੱਕ ਕਰਦੀ, ਪ੍ਰਾਹੁਣਿਆਂ ਦੀ ਦੇਖਭਾਲ ਕਰਦੀ, ਐਨ ਉਸੇ ਤਰ੍ਹਾਂ ਘਰ ਘਰ ਖੇਡਦੀਆਂ ਨੇ, ਮਾਵਾਂ ਦੀਆਂ ਨਕਲਾਂ ਉਤਾਰ ਤਰ ਆਪਣੇ ਘਰਾਂ ਨੂੰ ਸਜਾਉਣਾ, ਮਿੱਟੀ ਦੇ ਭਾਂਡਿਆਂ ਨੂੰ ਟਕਾ ਟਕਾ ਕੇ ਸਜਾ ਸਜਾ ਕੇ ਰੱਖਣਾ, ਗੁੱਡੇ ਗੁੱਡੀ ਦਾ ਵਿਆਹ ਕਰਨਾ, ਉਸ ਗੁੱਡੇ ਗੁੱਡੀ ਦੇ ਵਿਆਹ ਦੇ ਵਿੱਚ ਆਪਣੇ ਸੁਪਨੇ ਦੇਖਣੇ, ਆਪਣੇ ਆਪ ਨੂੰ ਗੁੱਡੀ ਵਿੱਚ ਦੇਖਣਾ ਅਤੇ ਗੁੱਡਾ ਦੂਰ ਕਿਤੇ ਦੂਰ ਬੈਠਾ ਹੋਣਾ, ਇੱਕ ਰਾਜਾ ਇੱਕ ਸ਼ਹਿਜ਼ਾਦਾ ਜਿਸ ਦੇ ਸੁਪਨੇ ਲੈਣੇ ਕਿ ਵਿਆਹ ਇਸ ਤਰ੍ਹਾਂ ਹੁੰਦਾ ਆ। ਸੁਪਨਿਆਂ ਸੁਪਨਿਆਂ ਦੇ ਵਿੱਚ ਆਪਣਾ ਹੀ ਵਿਆਹ ਕਰਨਾ, ਆਪਣੇ ਹੀ ਬਾਰੇ ਸੋਚਣਾ, ਉਹਨਾਂ ਮਿੱਟੀ ਦੇ ਭਾਂਡਿਆਂ ਵਿੱਚ ਆਪਣੇ ਘਰ ਨੂੰ ਸਜਾ ਕੇ ਦੇਖਣਾ। ਹਾਲੇ ਵੀ ਯਾਦ ਆ ਉਹ ਫੁੱਲਾਂ ਵਾਲੀ ਫਰਾਕ, ਜਿਸ ਫੁੱਲਾਂ ਵਾਲੀ ਫਰਾਕ ਦੇ ਪਿੱਛੇ ਮਾਂ ਦੇ ਮਗਰ ਪੈ ਪੈ ਕੇ ਸਵਾਈ ਸੀ ਅਤੇ ਮਾਂ ਨੇ ਹਰ ਵੇਲੇ ਕਿਹਾ ਸੀ ਇਸ ਵਾਰੀ ਜਦੋਂ ਪੈਸੇ ਵਾਧੂ ਹੋਣਗੇ ਤੈਨੂੰ ਫਰਾਕ ਸੀ ਕੇ ਦਊਂਗੀ। ਕਿੰਨਾ ਸੋਹਣਾ ਲੱਗਾ ਸੀ ਜਦ ਮਾਂ ਨੇ ਮਨਪਸੰਦ ਦਾ ਕੱਪੜਾ ਲੈ ਕੇ ਮੈਨੂੰ ਫਰਾਕ ਸੀ ਕੇ ਦਿੱਤੀ ਸੀ। ਉਹਦੇ ਨਾਲ ਦੇ ਰੀਵਨ ਵੀ ਤਾਂ ਪਾਏ ਸੀ, ਰੀਵਨ ਲਏ ਸੀਗੀ ਉਹ ਲਾਲੇ ਦੀ ਹੱਟੀ ਤੋਂ। ਉਹਨੂੰ ਕਿਹਾ ਸੀ ਕਿ ਮੈਂ ਦੋ ਗੁੱਤਾਂ ਕਰਨੀਆਂ, ਇਸ ਫਰਾਕ ਨਾਲ ਦੇ ਰੀਵਨ ਦੇ ਦੇ। ਅਤੇ ਉਸ ਲਾਲੇ ਨੇ ਕਿਹਾ ਸੀ ਰੀਵਨ ਸਿਰਫ ਦੋ ਰੰਗ ਦੇ ਹੀ ਆਉਂਦੇ ਆ, ਇੱਕ ਚਿੱਟੇ ਅਤੇ ਇੱਕ ਲਾਲ ਰੰਗ ਦੇ। ਬੜਾ ਦਿਲ ਦੁਖੀ ਹੋਇਆ ਸੀ ਕਿ ਮੇਰੀ ਫਰਾਕ ਵਰਗਾ ਰੰਗ ਕਿਉਂ ਨਹੀਂ ਹੈਗਾ। ਫਿਰ ਮਾਂ ਨੇ ਕਿਹਾ ਸੀ ਇਹ ਰੰਗ ਵੀ ਤਾਂ ਤੇਰੀ ਫਰਾਕ ਨਾਲ ਜੱਚਦਾ, ਬਹੁਤ ਸੋਹਣਾ ਲੱਗਦਾ ਸੀ ਜਦੋਂ ਮਾਂ ਦੋ ਗੁੱਤਾਂ ਕਰਦੀ ਸੀ, ਕਦੇ ਦੋ ਕਰੇਲੇ ਕਰਦੀ ਸੀ। ਹਾਂ ਸੱਚ, ਉਹ ਪਿੱਛੇ ਪੀਂਘ ਵੀ ਪਾਉਂਦੀ ਹੁੰਦੀ ਸੀ ਬਾਲਾਂ ਦੀ, ਲੰਬੇ ਲੰਬੇ ਬਾਲਾਂ ਦੀ। ਮਾਂ ਨੂੰ ਕਹਿੰਦੀ ਹੁੰਦੀ ਸੀ ਮਾਂ ਅੱਜ ਮੇਰੇ ਬਾਲਾਂ ਦੀ ਪੀਂਘ ਪਾ ਦੇ, ਅਤੇ ਮਾਂ ਦੋਨੇ ਬਾਲਾਂ ਦੀਆਂ ਗੁੱਤਾਂ ਨੂੰ ਪਿੱਛੇ ਕਰਕੇ ਦੋਨੇ ਪਾਸੇ ਫੁੱਲ ਬਣਾ ਦਿੰਦੀ ਸੀ। ਉਹ ਫੁੱਲ ਕਦੇ ਚਾਰ ਹੁੰਦੇ ਸੀ, ਕਦੇ ਛੇ ਹੁੰਦੇ ਸੀ। ਬਹੁਤ ਚੰਗਾ ਲੱਗਦਾ ਸੀ, ਸੋਹਣਾ ਲੱਗਦਾ ਸੀ ਜਦੋਂ ਮਾਂ ਕੰਘੀ ਕਰਦੀ ਸੀ। ਮਾਂ ਦੇ ਹੱਥਾਂ ਦੇ ਵਿੱਚ ਵੀ ਜਾਦੂ ਸੀ, ਉਹ ਜਾਦੂ ਜਿਹੜਾ ਹਰ ਤਰ੍ਹਾਂ ਦਾ ਦੁੱਖ ਦਰਦ ਲੈ ਲੈਂਦੀ ਸੀ, ਹਰ ਤਰ੍ਹਾਂ ਦੀ ਤਕਲੀਫ ਦੂਰ ਕਰ ਦਿੰਦੀ ਸੀ। ਮਾਂ ਮਾਂ ਆਪਣੇ ਰੂਪ ਵਿੱਚ ਇੱਕ ਰੱਬ ਆ। ਜਦੋਂ ਬੁਖਾਰ ਚੜ੍ਹਦਾ ਸੀ ਮਾਂ ਲਾਗੇ ਬੈਠੀ ਰਹਿੰਦੀ ਸੀ। ਇੱਕ ਵਾਰ ਤਾਂ ਹਾਦੀ ਹੋ ਗਈ, ਬੁਖਾਰ ਇੰਨੀ ਤੇਜ਼ ਚੜ੍ਹਿਆ ਅਤੇ ਮਾਂ ਪਤਾ ਲੱਗਾ ਕਿ ਕਿਸੇ ਸਾਧੂ ਦੇ ਕੋਲ ਗਈ ਹੋਈ ਆ, ਪਿੰਡ ਦੇ ਵਿੱਚ ਆਇਆ ਸੀ। ਉਹ ਦੱਸਦਾ ਸੀ ਕਿ ਕਿੱਡੀ ਵੀ ਵੱਡੀ ਬਿਮਾਰੀ ਕਿਉਂ ਨਾ ਹੋਵੇ, ਉਹ ਜਦੋਂ ਕੁਛ ਆਪਣੇ ਕੋਲੋਂ ਪੁੜੀ ਦੇ ਵਿੱਚ ਬਣਾ ਕੇ ਦਿੰਦਾ ਨਾ, ਵੱਡੀ ਤੋਂ ਵੱਡੀ ਬਿਮਾਰੀ ਵੀ ਖਤਮ ਹੋ ਜਾਂਦੀ ਆ। ਕਮਲੀ ਮਾਂ, ਮੈਂ ਬੁਖਾਰ ਦੇ ਵਿੱਚ ਤੜਫ ਰਹੀ ਸੀ। ਮੈਨੂੰ ਪਤਾ ਸੀ ਇਸ ਵੇਲੇ ਮੇਰੀ ਮਾਂ ਮੇਰੇ ਕੋਲ ਨਹੀਂ ਹੈ। ਬੇਸ਼ੱਕ ਘਰ ਦੇ ਵਿੱਚ ਬਾਪ ਸੀ, ਮੈਨੂੰ ਤਸੱਲੀਆਂ ਦੇ ਰਿਹਾ ਸੀ ਕਿ ਥੋੜ੍ਹੀ ਦੇਰ ਤੱਕ ਤੇਰੀ ਮਾਂ ਆ ਜਾਵੇਗੀ, ਪਰ ਨਹੀਂ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੀ ਜਾਨ ਨਿਕਲ ਰਹੀ ਹੈ। ਮੇਰੀ ਮਾਂ ਇਸ ਵੇਲੇ ਕਿੱਥੇ ਹੋਵੇਗੀ? ਘਰ ਦੀਆਂ ਬੱਤੀਆਂ ਜਗ ਗਈਆਂ ਸੀ, ਹਨੇਰਾ ਹੋ ਰਿਹਾ ਸੀ, ਪਰ ਮੇਰੀ ਮਾਂ ਨਹੀਂ ਪਰਤੀ ਸੀ। ਮੈਂ ਮਾਂ ਦੀ ਉਡੀਕ ਵਿੱਚ ਹੋਰ ਕੰਬਦੀ ਜਾ ਰਹੀ ਸੀ ਅਤੇ ਬਾਪ ਨੂੰ ਕਹਿ ਰਹੀ ਸੀ ਮੈਨੂੰ ਬੁਖਾਰ ਹੋਰ ਚੜ੍ਹ ਰਿਹਾ, ਮੇਰਾ ਸਰੀਰ ਟੁੱਟ ਰਿਹਾ। ਇੰਨੀ ਦੇਰ ਨੂੰ ਘਰ ਦਾ ਦਰਵਾਜ਼ਾ ਖੜਕਿਆ। ਮੈਨੂੰ ਇੱਦਾਂ ਲੱਗਾ ਮੇਰੀ ਮਾਂ ਆ ਗਈ, ਸੱਚੀ ਮੇਰੀ ਮਾਂ ਆ ਗਈ ਸੀ। ਉਹਦੇ ਸ਼ਾਲ ਦੇ ਵਿੱਚ ਉਹ ਪੁੜੀਆਂ ਸੀ, ਰੱਬ ਜਾਣੇ ਉਹ ਪੁੜੀਆਂ ਕੀ ਸੀ। ਮੇਰੀ ਮਾਂ ਨੇ ਹੌਲੀ ਦੇਣੀ ਮੈਨੂੰ ਕਿਹਾ ਮੈਂ ਪੁੜੀਆਂ ਲੈ ਕੇ ਆਈ ਹਾਂ, ਦੇਖ ਇਹਨੂੰ ਮੈਂ ਤੇਰੇ ਸਿਰਾਣੇ ਥੱਲੇ ਰੱਖੂੰਗੀ ਅਤੇ ਸਵੇਰ ਤੱਕ ਤੂੰ ਠੀਕ ਹੋ ਜਾਣਾ। ਰੱਬ ਜਾਣੇ ਉਹ ਸਾਧੂ ਦੀ ਕੋਈ ਸ਼ਫਾ ਸੀ ਜਾਂ ਮੇਰੀ ਮਾਂ ਦੇ ਬੋਲਾਂ ਦੇ ਵਿੱਚ ਕਰਾਮਾਤ ਸੀ। ਮੈਨੂੰ ਸਵੇਰ ਤੱਕ ਬੁਖਾਰ ਉਤਰ ਗਿਆ ਸੀ, ਮੈਂ ਨਾ ਵਾਰ ਨਾ ਹੋ ਗਈ ਸੀ ਉਸੇ ਤਰ੍ਹਾਂ, ਪਰ ਮਾਂ ਨੇ ਹਾਲੇ ਵੀ ਮੈਨੂੰ ਬਾਹਰ ਨਹੀਂ ਸੀ ਜਾਣ ਦਿੱਤਾ। ਆਖੇ ਤੂੰ ਕਮਜ਼ੋਰ ਹੈ, ਘਰ ਰਹਿ, ਕਿਤੇ ਚੱਕਰ ਖਾ ਕੇ ਡਿੱਗ ਪਵੇਂਗੀ। ਮੈਂ ਮਾਂ ਦੇ ਆਲ ਦੁਆਲ ਫਿਰਕੀ ਦੀ ਤਰ੍ਹਾਂ ਘੁੰਮਦੀ ਰਹੀ, ਮਾਂ ਨੂੰ ਲਾਡ ਕਰਦੀ ਰਹੀ। ਮੇਰੀ ਮਾਂ ਨੇ ਰਾਤ ਭਰ ਬੈਠ ਬੈਠ ਕੇ ਮੈਨੂੰ ਰਾਜ਼ੀ ਕਿਉਂ ਕੀਤਾ ਸੀ। ਮਾਂ ਕਦੇ ਵੀ ਆਪਣੇ ਧੀ ਪੁੱਤ ਨੂੰ ਉਹਦੇ ਅਸਲ ਨਾਂ ਤੋਂ ਬਹੁਤ ਘੱਟ ਬੁਲਾਉਂਦੀ ਆ। ਉਹਦੇ ਕੋਲ ਆਪਣੇ ਧੀ ਪੁੱਤ ਦੇ ਲਾਡਾਂ ਵਾਲੇ ਨਾਂ ਜਿਉਂ ਇੰਨੇ ਹੁੰਦੇ ਆ। ਹਰ ਰੋਜ਼ ਇੱਕ ਨਵਾਂ ਨਾਂ ਮਾਂ ਦੀ ਜ਼ੁਬਾਨ 'ਤੇ ਆਇਆ ਹੁੰਦਾ ਅਤੇ ਧੀ ਪੁੱਤ ਨੂੰ ਪਤਾ ਹੁੰਦਾ ਇਹ ਨਾਂ ਮੇਰੇ ਲਈ ਹੀ ਮਾਂ ਨੇ ਅਪਣਾਇਆ ਹੈ। ਉਸੇ ਨਾਂ ਦੇ ਨਾਲ ਆਪਣੇ ਧੀ ਪੁੱਤ ਨੂੰ ਸੰਬੋਧਿਤ ਕਰਦੀ ਆ, ਉਹਨੂੰ ਬੁਲਾਉਂਦੀ ਹੈ। ਬਾਪ ਭਾਵੇਂ ਉੱਪਰੋਂ ਸਖ਼ਤ ਸੁਭਾਅ ਦਾ ਹੁੰਦਾ ਪਰ ਅੰਦਰੋਂ ਨਰਮ ਰੋਟੀ ਦੀ ਤਰ੍ਹਾਂ ਹੁੰਦਾ। ਉਹ ਚੁੱਪ ਚਪੀਤੇ ਸਭ ਕੁਛ ਕਰਦਾ ਰਹਿੰਦਾ। ਉਹਨੂੰ ਸਭ ਕੁਛ ਪਤਾ ਹੁੰਦਾ ਆਪਣੇ ਧੀ ਪੁੱਤ ਦੀਆਂ ਜ਼ਰੂਰਤਾਂ ਦਾ। ਉਹਨੂੰ ਪਤਾ ਹੁੰਦਾ ਕਿ ਘਰ ਦੇ ਵਿੱਚ ਕਿਸ ਨੂੰ ਕਿਸ ਚੀਜ਼ ਦੀ ਲੋੜ ਹੁੰਦੀ ਹੈ। ਉਸਦੇ ਮੋਢਿਆਂ ਦੇ ਉੱਤੇ ਇੱਕ ਬਹੁਤ ਵੱਡਾ ਜ਼ਿੰਮਾ ਹੁੰਦਾ, ਬੱਚਿਆਂ ਦੇ ਸੁਪਨੇ ਪੂਰੇ ਕਰਨੇ, ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਸੁਪਨੇ ਖਰੀਦ ਕੇ ਲੈ ਕੇ ਦੇਣੇ। ਧੀ ਦੇ ਲਈ ਬਾਪ ਦੁਨੀਆ ਦਾ ਉਹ ਬਾਦਸ਼ਾਹ ਹੁੰਦਾ ਜਿਹੜਾ ਉਸਦੇ ਸਾਰੇ ਸੁਪਨੇ ਖਰੀਦ ਕੇ ਦੇਣ ਦੀ ਹੈਸੀਅਤ ਰੱਖਦਾ ਹੁੰਦਾ। ਧੀ ਦੀ ਨਜ਼ਰੇ ਬਾਪ ਇੱਕ ਉਹ ਤਾਕਤਵਰ ਸੈਨਿਕ ਹੁੰਦਾ ਜਿਸ ਦੇ ਹੁੰਦਿਆਂ ਧੀ ਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਹੁੰਦਾ। ਬਾਪ ਧੀ ਦਾ ਉਹ ਪਹਿਲਾ ਪਿਆਰ ਹੁੰਦਾ ਜਿਸ ਨੂੰ ਉਹ ਬਹੁਤ ਖੂਬਸੂਰਤੀ ਦੇ ਨਾਲ ਦੇਖਦੀ ਆ ਅਤੇ ਇਹ ਮੰਨਦੀ ਆ ਕਿ ਇਸ ਤੋਂ ਖੂਬਸੂਰਤ ਦੁਨੀਆ 'ਤੇ ਕੋਈ ਹੋਰ ਹੋ ਨਹੀਂ ਸਕਦਾ। ਧੀ ਅਤੇ ਬਾਪ ਦੀ ਬਹੁਤ ਨੇੜਤਾ ਹੁੰਦੀ ਹੈ। ਧੀ ਆਪਣੇ ਬਾਪ ਨੂੰ ਉਸਦੀ ਮਾਂ ਦੀ ਤਰ੍ਹਾਂ ਦੇਖਦੀ ਹੈ, ਉਸਦੇ ਕੱਪੜਿਆਂ ਦਾ ਖਿਆਲ ਰੱਖਦੀ ਹੈ, ਉਹਦੇ ਖਾਣ ਪੀਣ ਅਤੇ ਉਹਦੀ ਸਿਹਤ ਦਾ ਬਹੁਤ ਖਿਆਲ ਰੱਖਦੀ ਹੈ। ਬਾਪ ਦੁਨੀਆ ਮੋਹਰੇ ਉੱਚੀ ਬੋਲ ਸਕਦਾ ਹੈ ਪਰ ਧੀ ਦੇ ਮੋਹਰੇ ਉਹ ਹਮੇਸ਼ਾ ਖਮੋਸ਼ ਅਤੇ ਇੱਕ ਬੱਚਾ ਜਿਹਾ ਬਣ ਕੇ ਹੀ ਰਹਿੰਦਾ ਆ। ਧੀ ਵੀ ਆਪਣੇ ਬਾਪ ਨੂੰ ਉਹਦੀ ਮਾਂ ਦੀ ਤਰ੍ਹਾਂ ਪਿਆਰ ਕਰਦੀ ਆ, ਉਹਦਾ ਖਿਆਲ ਕਰਦੀ, ਉਹਦਾ ਫਿਕਰ ਕਰਦੀ। ਬਚਪਨ ਦੌੜਦਾ ਡਿੱਗਦਾ ਦੜੰਗੇ ਲਾਉਂਦਾ, ਪਤਾ ਨਹੀਂ ਕਦ ਜ਼ਿੰਦਗੀ ਦੀ ਰਾਹ 'ਤੇ ਤੁਰਨਾ ਸ਼ੁਰੂ ਹੋ ਜਾਂਦਾ। ਪਤਾ ਹੀ ਨਹੀਂ ਲੱਗਦਾ ਕਦ ਉਸਦੇ ਕਦਮ ਵੱਡੇ ਹੋ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਕਦ ਉਹ ਐਡੀ ਸਮਝ ਰੱਖਣੀ ਸ਼ੁਰੂ ਕਰ ਦਿੰਦਾ। ਅਤੇ ਜਦ ਉਹ ਪਿਛਾਂਹ ਮੁੜ ਕੇ ਝਾਤੀ ਮਾਰਦਾ ਅਤੇ ਗੋਡੀਆਂ ਪਟੋਲੇ ਅਤੇ ਉਹਦੇ ਖਿਡੌਣੇ ਇੱਕ ਨੁੱਕਰੇ ਪਏ ਉਹਨੂੰ ਬੇਟਰ ਬੇਟਰ ਦੇਖ ਰਹੇ ਹੁੰਦੇ ਆ, ਉਸ ਨੂੰ ਆਪਣੇ ਬਾਰੇ ਦੱਸ ਰਹੇ ਹੁੰਦੇ ਆ। ਕਿੰਨਾ ਸੋਹਣਾ ਹੁੰਦਾ ਹੈ ਬਚਪਨ, ਝੂਠ ਬੋਲ ਕੇ ਵੀ ਦੱਸ ਦਿੰਦਾ ਬਚਪਨ ਕਿ ਮੈਂ ਝੂਠ ਬੋਲਿਆ ਆ, ਅਤੇ ਗੁੱਸੇ ਹੋ ਕੇ ਫਿਰ ਰਾਜ਼ੀ ਹੋ ਜਾਂਦਾ। ਕੁਛ ਗੱਲ ਦਾ ਚੇਤਾ ਹੀ ਨਹੀਂ ਰਹਿੰਦਾ ਕਿ ਮੈਂ ਕਿਸ ਗੱਲੋਂ ਗੁੱਸੇ ਹੋਇਆ ਸੀ। ਜਾਤ ਪਾਤ ਊਚ ਨੀਚ ਧਰਮ ਮਜ਼ਹਬ ਦਾ ਕੁਛ ਪਤਾ ਨਹੀਂ, ਸਭ ਦਾ ਸਾਂਝਾ, ਸਭ ਲਈ ਇੱਕ। ਕਿੰਨਾ ਸੋਹਣਾ ਹੁੰਦਾ ਹੈ ਬਚਪਨ, ਐਨ ਰੱਬ ਦੇ ਰੂਪ ਵਰਗਾ, ਭੋਲਾ ਜਿਹਾ, ਮਿੱਠਾ ਜਿਹਾ, ਨਿੱਘਾ ਜਿਹਾ।
ਬੈਠ ਕੇ ਤੇਰੀ ਜੜਾਂ ਚ ਸੋਣੀਏ ਕੱਢੇ ਜਦੋਂ ਚਾਦਰ ਤੇ ਫੁੱਲ ਤੂੰ, ਬੈਠ ਕੇ ਤੇਰੀ ਜੜਾਂ ਚ ਸੋਣੀਏ ਕੱਢੇ ਜਦੋਂ ਚਾਦਰ ਤੇ ਫੁੱਲ ਤੂੰ,
ਜਿਹਨੂੰ ਯਾਦ ਕਰ ਕਰ ਹੱਸਦੀ ਚੁੰਨੀ ਚ ਲੁਕਾ ਕੇ ਸੂਹੇ ਫੁੱਲ ਤੂੰ, ਜਿਹਨੂੰ ਯਾਦ ਕਰ ਕਰ ਹੱਸਦੀ ਚੁੰਨੀ ਚ ਲੁਕਾ ਕੇ ਸੂਹੇ ਫੁੱਲ ਤੂੰ।
ਆਹ ते खले पाउन लग पई जिदे पिछे मसिया ते मेले आउन लग पई पावे चमकार चन वांगरा सोनिए नी हीरियां दे तुल तू
कीनू याद कर कर हसदी चुन्नी ते लुका के सूहे भुल तू कीनू याद कर कर हसदी चुन्नी ते लुका के सूहे भुल तू
ਗੱਲ ਕਰਦੇ ਆ ਅੱਜ ਤੀਆਂ ਦੀ ਕਿ ਤੀਆਂ ਕਿਹਨੂੰ ਕਹਿੰਦੇ ਆ ਕਿੱਦਾਂ ਮਨਾਈਆਂ ਜਾਂਦੀਆਂ ਇਹਦੇ ਪਿੱਛੇ ਮੇਨ ਮਕਸਦ ਕੀ ਹੁੰਦਾ ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿੱਚ ਸਰੂਰ ਜਿਹਾ ਭਰ ਜਾਂਦਾ ਖਿਆਲਾਂ ਵਿੱਚ ਬੱਦਲਾਂ ਦੀ ਗੜਗੜਾਹਟ ਤੇ ਮੋਰਾਂ ਦੀ ਕਿਆਂ ਕਿਆਂ ਕਿਆਕੋ ਕਿਆਕੋ ਆ ਗੂੰਜਦੀ ਹੈ ਸੌਣ ਦੀ ਪੁਹਾਰ ਕੱਪੜੇ ਭਿਉਂਦੀ ਤਨ ਮਨ ਨੂੰ ਹੁਲਾਰਾ ਦਿੰਦੀ ਕੁੜੀਆਂ ਚਿੜੀਆਂ ਮਟਿਆਰਾਂ ਬਿਆਂਦੜਾਂ ਤੇ ਹੋ ਸਭ ਔਰਤਾਂ ਦੇ ਮਨਾਂ ਵਿੱਚ ਖੇੜਾ ਭਰ ਜਾਣ ਦਾ ਸੁਭਾਵਕ ਹੈ ਗੱਭਰੂ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦੀਆਂ ਮੰਗੇਤਰਾਂ ਬੋਟੀਆਂ ਅਤੇ ਭੈਣਾਂ ਸਭ ਖੁਸ਼ ਹੁੰਦੇ ਹਨ ਬੁੱਢੇ ਬੁੱਢੀਆਂ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦੇ ਬੱਚੇ ਤੇ ਬੱਚੀਆਂ ਖੁਸ਼ ਹਨ ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਰੀਤ ਮੁਤਾਬਕ ਮਾਪੇ ਆਪਣੀ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਕੇ ਆਉਂਦੇ ਹਨ ਕੁੜੀਆਂ ਹੱਥਾਂ ਤੇ ਮਹਿੰਦੀ ਲਾਉਂਦੀਆਂ ਹਨ ਤੇ ਨਾਲੇ ਰੰਗ ਬਿਰੰਗੀਆਂ ਚੂੜੀਆਂ ਵੀ ਚੜਾਉਂਦੀਆਂ ਹਨ ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ ਪਿੱਪਲਾਂ ਟਾਹਲੀਆਂ ਬੋਹੜਾਂ ਤੇ ਬਰੋਟਿਆਂ ਤੇ ਪੀਂਘਾਂ ਪਾਉਂਦੀਆਂ ਹਨ ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਇੱਕ ਕੁੜੀ ਬੋਲੀ ਪਾਉਂਦੀ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਤੇ ਵੱਧ ਤੋਂ ਵੱਧ ਘੇਰੇ ਵਿੱਚ ਨੱਚਦੀਆਂ ਪੁੰਨਿਆਂ ਵਾਲੇ ਦਿਨ ਬੱਲੋ ਪਾਈ ਜਾਂਦੀ ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਬਾਰ ਬਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਹਨ ਤੇ ਉਹ ਕਹਿੰਦੀਆਂ ਸੌਣ ਬੀਰ ਕੱਠੀਆਂ ਕਰੇ ਭਾਬੋ ਚੰਦਰੀ ਵਿਛੋੜੇ ਪਾਵੇ। ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਵਾਪਸ ਜਾਂਦੀਆਂ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਆਦਿ ਦੇ ਕੇ ਤੋਰਦੇ ਹਨ। ਸੋ ਦੋਸਤੋ, ਜਦੋਂ ਬਿਸਕੁਟਾਂ ਦੀ ਗੱਲ ਆਈ ਹੈ ਤੇ ਇਹ ਇੱਕ ਸਾਡੇ ਘਰਾਂ ਦੇ ਵਿੱਚ ਰਿਵਾਜ ਹੁੰਦਾ ਸੀਗਾ ਕਿ ਅਸੀਂ ਪੀਪੇ ਭਰ ਭਰ ਕੇ ਦੇਸੀ ਜਿਹੜੇ ਬਿਸਕੁਟ ਆ ਇਹ ਆਪਣਾ ਅਸੀਂ ਸਮਾਨ ਦਿੰਦੇ ਹੁੰਦੇ ਸੀਗੇ ਤੇ ਉੱਥੋਂ ਭੱਠੀ ਤੋਂ ਜਿੱਥੇ ਬਿਸਕੁਟ ਬਣਦੇ ਹੁੰਦੇ ਸੀ ਉਹਨਾਂ ਤੋਂ ਬਿਸਕੁਟ ਬਣਾ ਕੇ ਘਰਾਂ ਚ ਲੈ ਕੇ ਆਈਦਾ ਹੁੰਦਾ ਸੀ। ਆਉਣ ਜਾਣ ਵੇਲੇ ਜਦੋਂ ਕਿਸੇ ਨੇ ਪ੍ਰਾਹੁਣੇ ਨੇ ਘਰ ਆਉਣਾ ਤੇ ਚਾਹ ਦੇ ਨਾਲ ਉਹ ਦੇਸੀ ਬਿਸਕੁਟ ਰੱਖੇ ਜਾਂਦੇ ਸੀ। ਕੁੜੀਆਂ ਨੂੰ ਜਦੋਂ ਸੰਧਾਰਾ ਦਿੱਤਾ ਜਾਂਦਾ ਸੀਗਾ ਉਦੋਂ ਵੀ ਇਹ ਬਿਸਕੁਟ ਦਾ ਉਹਨਾਂ ਨੂੰ ਸੰਧਾਰਾ ਦਿੱਤਾ ਜਾਂਦਾ ਸੀਗਾ। ਸੋ ਪੀਪੇ ਭਰ ਭਰ ਕੇ ਇਹਨਾਂ ਦਿਨਾਂ ਦੇ ਵਿੱਚ ਬਿਸਕੁਟਾਂ ਦੇ ਬਣਾ ਕੇ ਰੱਖੇ ਜਾਂਦੇ ਸੀਗੇ। ਏਦਾਂ ਜਦੋਂ ਫਿਰ ਸਰਦੀਆਂ ਸ਼ੁਰੂ ਹੋ ਜਾਂਦੀਆਂ ਤੇ ਪੀਪਿਆਂ ਦੇ ਵਿੱਚ ਪਿੰਨੀਆਂ ਬਣਾ ਬਣਾ ਕੇ ਰੱਖੀਆਂ ਜਾਂਦੀਆਂ ਸੀਗੀਆਂ ਪੂਰੀਆਂ ਸਰਦੀਆਂ ਖਾਣ ਦੇ ਲਈ। ਸੋ ਤੀਆਂ ਸ਼ੁਰੂ ਹੋ ਚੁੱਕੀਆਂ ਨੇ, ਤੀਆਂ ਦੇ ਮੇਲੇ ਲੱਗ ਰਹੇ ਨੇ। ਅੱਜ ਅਸੀਂ ਤੀਆਂ ਦਾ ਤਿਉਹਾਰ ਹਰਮਨ ਰੇਡੀਓ ਰਾਹੀਂ ਮਨਾ ਰਹੇ ਹਾਂ। ਉਦਾਂ ਦੇ ਗੀਤ ਸੰਗੀਤ ਲਾਉਣ ਦੀ ਕੋਸ਼ਿਸ਼ ਕਰਾਂਗੇ, ਇਹ ਉਸ ਤਰ੍ਹਾਂ ਦਾ ਪੇੜ ਬੰਨਣ ਦੀ ਕੋਸ਼ਿਸ਼ ਕਰਾਂਗੇ। ਸੋ ਦੋਸਤੋ, ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਮੰਜੂ ਜੀ ਦੇ ਨਾਲ ਸੁਣਦੇ ਹਾਂ ਖੂਬਸੂਰਤ ਗੀਤ ਤੇ ਤੀਆਂ ਦੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ। ਸੋ ਦੋਸਤੋ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੀਆਂ ਨੂੰ ਸਾਂਵੇ ਵੀ ਕਿਹਾ ਜਾਂਦਾ ਆ। ਤੀਆਂ ਤੇ ਸਾਂਵੇ ਹੈ ਇੱਕੋ ਹੀ ਆ, ਪਰ ਇਹਨਾਂ 'ਚ ਇਹ ਮਾੜਾ ਜਿਹਾ ਫਰਕ ਹੈਗਾ ਕਿ ਤੀਆਂ ਸ਼ੁਰੂ ਹੋਣ 'ਤੇ ਲਗਾਤਾਰ ਮਨਾਈਆਂ ਜਾਂਦੀਆਂ, ਜਦੋਂ ਤੀਆਂ ਸ਼ੁਰੂ ਹੋ ਜਾਂਦੀਆਂ ਆ ਉਹਨਾਂ ਨੂੰ ਆਪਾਂ ਲਗਾਤਾਰ ਮਨਾਉਂਦੇ ਰਹਿੰਦੇ ਹਾਂ, ਅਤੇ ਜਿਹੜੇ ਸਾਂਵੇ ਹੁੰਦੇ ਆ ਅਤੇ ਉਹਨਾਂ ਨੂੰ ਹਰ ਐਤਵਾਰ ਉਹਨਾਂ ਨੂੰ ਮਨਾਇਆ ਜਾਂਦਾ ਆ। ਬਾਕੀ ਖਾਣ ਪੀਣ ਪਹਿਨਣ ਦਾ ਰੰਗ ਮੰਚ ਸਾਰਾ ਕੁਛ ਉਹੀ ਹੁੰਦਾ ਆ ਜਿਹੜਾ ਕਿ ਤੀਆਂ ਦੇ ਵੇਲੇ ਹੁੰਦਾ। ਮਹਿੰਦੀ ਲਾਈ ਜਾਂਦੀ ਆ, ਕੁੜੀਆਂ ਅਤੇ ਸਾਰੀਆਂ ਬਜ਼ੁਰਗ ਮਾਤਾਵਾਂ ਮਹਿੰਦੀ ਲਾਉਂਦੀ, ਫਿਰ ਬੰਜਾਰੇ ਲੋਕ ਉਸ ਵੇਲੇ ਆਉਂਦੇ ਹੁੰਦੇ ਸੀ ਸਾਈਕਲਾਂ ਦੇ ਉੱਤੇ, ਉਹ ਲੈ ਕੇ ਰੰਗ ਬਿਰੰਗੀਆਂ ਚੂੜੀਆਂ ਕੱਛ ਦੀਆਂ, ਅਤੇ ਉਹਨਾਂ ਨੇ ਆਪਣੀ ਉਹ ਇੱਕ ਗਠੜੀ ਜਿਹੀ ਹੁੰਦੀ ਸੀ ਜਿਹਦੇ ਵਿੱਚ ਉਹਨਾਂ ਨੇ ਗੁੱਛੇ ਬਣਾ ਬਣਾ ਕੇ ਚੂੜੀਆਂ ਰੱਖੀਆਂ ਹੁੰਦੀਆਂ ਸੀ। ਫਿਰ ਬੰਜਾਰਿਆਂ ਤੋਂ ਰੰਗ ਬਿਰੰਗੀਆਂ ਆਪਾਂ ਚੂੜੀਆਂ ਚੜਾਉਂਦੇ ਹੁੰਦੇ ਸੀਗੇ, ਅਤੇ ਫਿਰ ਜਿਹੜੀ ਇੱਕ ਨੈਣ ਵੀ ਹੁੰਦੀ ਸੀਗੀ ਸਾਡੇ ਗਲੀ 'ਚ ਹੁੰਦੀ ਸੀ ਨੈਣ, ਅਤੇ ਫਿਰ ਉਹਨੂੰ ਕਹਿਣਾ ਕਿ ਮੇਰਾ ਸਿਰਗੁੰਦ ਦੇ ਚਾਚੀ ਤੀਆਂ 'ਤੇ ਜਾਣਾ, ਅਤੇ ਉਹਨੇ ਸਿਰਗੁੰਦ ਦੇਣਾ। ਮੇਰੀ ਨਾਨੀ ਸੱਗੀ ਫੁੱਲ ਵਾਲਾ ਗੁੱਤ ਸਿਰ ਪਾਉਂਦੀ ਹੁੰਦੀ ਸੀਗੀ, ਉਹਦੀਆਂ ਬਹੁਤ ਸਾਰੀਆਂ ਮੀਂਡੀਆਂ ਕਰਕੇ ਉਹ ਪਤਾ ਨਹੀਂ ਕਿਸ ਤਰ੍ਹਾਂ ਦਾ ਇੱਕ ਡਿਜ਼ਾਇਨ ਜਿਹਾ ਬਣਾਉਂਦੀ ਹੁੰਦੀ ਸੀਗੀ ਮੇਰੀ ਨਾਨੀ, ਅਤੇ ਉਹ ਬਣਾ ਦੇਣਾ। ਛੋਟੇ ਛੋਟੇ ਹੁੰਦੇ ਸੀ ਅਤੇ ਆਪਣੇ ਬਾਲਾਂ ਨੂੰ ਇੱਦਾਂ ਗੁੰਦਿਆਂ ਦੇਖਣਾ, ਇਹ ਰੰਗ ਬਿਰੰਗੀਆਂ ਚੂੜੀਆਂ ਬਾਹਾਂ ਦੇ ਵਿੱਚ ਪਾਈਆਂ ਹੋਣੀਆਂ, ਇਹ ਫਿਰ ਮਹਿੰਦੀ ਲਾ ਲੈਣੀ ਛੱਲਿਆਂ ਵਾਲੀ ਮਹਿੰਦੀ। ਡਿਜ਼ਾਇਨ ਤਾਂ ਉਸ ਵੇਲੇ ਆਉਂਦਾ ਨਹੀਂ ਹੁੰਦਾ ਸੀਗਾ, ਛੱਲਿਆਂ ਵਾਲੀ ਮਹਿੰਦੀ ਸਾਡੀ ਚਾਚੀ ਹੁੰਦੀ ਸੀਗੀ ਗਲੀ ਦੇ ਵਿੱਚ, ਉਹਨੇ ਕਹਿਣਾ ਨਹੀਂ ਕੁੜੀਓ ਤੀਆਂ ਆ ਗਈਆਂ ਮਹਿੰਦੀ ਲਾ ਲਓ, ਉਹਨੇ ਇੱਕ ਥਾਂ 'ਤੇ ਮਹਿੰਦੀ ਭਿਉਂ ਦੇਣੀ, ਮਹਿੰਦੀ ਭਿਉਂ ਕੇ ਅਤੇ ਫਿਰ ਉਹਨੇ ਸਾਡੇ ਹੱਥਾਂ ਦੇ ਉੱਤੇ ਟਿੱਕੇ ਰੱਖ ਦੇਣੇ ਅਤੇ ਕਹਿਣਾ ਹੁਣ ਮੁੱਠੀਆਂ ਬੰਦ ਕਰ ਲਓ, ਅਤੇ ਫਿਰ ਸਾਰੀ ਰਾਤ ਉਹਨੇ ਨਾ ਮੁੱਠੀਆਂ ਦੇ ਉੱਤੇ ਕੱਪੜਾ ਬੰਨ੍ਹ ਦੇਣਾ ਕਿ ਹੱਥ ਖੁੱਲ੍ਹਣ ਅਤੇ ਹੱਥਾਂ ਦੇ ਉੱਤੇ ਛੱਲੇ ਪੈ ਜਾਣ। ਸਵੇਰੇ ਜਦੋਂ ਉੱਠਣਾ ਹੱਥ ਹੈ ਲਾਲ ਕਚੂਰ ਹੋਏ ਹੋਣੇ, ਅਤੇ ਫਿਰ ਚਾਚੀ ਨੂੰ ਦਿਖਾਉਣਾ, ਚਾਚੀ ਆ ਦੇਖ ਮਹਿੰਦੀ ਚੜੀ ਹੈ ਛੱਲਿਆਂ ਵਾਲੀ, ਅਤੇ ਜਿਹੜੇ ਪੋਟਿਆਂ ਦੇ ਉੱਤੇ ਰਹਿ ਜਾਣੀ ਅਤੇ ਉੱਥੇ 'ਚ ਵਾਈਟ ਰਹਿਣਾ ਸਕਿਨ ਕਲਰ ਰਹਿਣਾ, ਅਤੇ ਬਾਕੀ ਦੇ ਉੱਤੇ ਛੱਲਿਆਂ ਵਾਲੀ ਮਹਿੰਦੀ ਚੜ੍ਹ ਜਾਣੀ ਲਾਲ ਰੰਗ ਦੀ, ਅਤੇ ਉਹਨੂੰ ਛੱਲਿਆਂ ਵਾਲੀ ਮਹਿੰਦੀ ਕਹਿਣਾ। ਅਤੇ ਚਾਚੀ ਨੇ ਦੇਖਣਾ ਅਤੇ ਦੇਖ ਕੇ ਉਹਨੇ ਰਾਤ ਨੂੰ ਹੀ ਸਾਡੇ ਮੱਥਿਆਂ ਦੇ ਉੱਤੇ ਬਿੰਦੀਆਂ ਲਾ ਦੇਣੀਆਂ ਕਿ ਸਵੇਰ ਵੇਲੇ ਦੇਖਾਂਗੇ ਕਿ ਜਿਹਦੀ ਬਿੰਦੀ ਦਾ ਰੰਗ ਜ਼ਿਆਦਾ ਗੂੜਾ ਹੋਊਗਾ ਅਤੇ ਹੱਥ ਦਾ ਰੰਗ, ਅਤੇ ਉਹ ਜਿਹੜਾ ਆ ਸੱਸ ਉਹਨੂੰ ਜ਼ਿਆਦਾ ਪਿਆਰ ਕਰਦੀ ਹੋਊਗੀ, ਅਤੇ ਜੇ ਮੱਥੇ 'ਤੇ ਬਿੰਦੀ ਦਾ ਰੰਗ ਚੜ੍ਹ ਗਿਆ ਮਹਿੰਦੀ ਦੀ ਬਿੰਦੀ ਦਾ ਰੰਗ ਚੜ੍ਹ ਗਿਆ ਅਤੇ ਇਹਦਾ ਮਤਲਬ ਕਿ ਤੁਹਾਨੂੰ ਤੁਹਾਡਾ ਘਰ ਵਾਲਾ ਬਹੁਤ ਪਿਆਰ ਕਰਦਾ ਹੋਊਗਾ। ਸਵੇਰੇ ਚਾਹ ਦੇ ਨਾਲ ਉੱਠ ਕੇ ਮਹਿੰਦੀ ਵਾਲੇ ਹੱਥ ਧੋਣੇ, ਮੱਥੇ ਤੋਂ ਬਿੰਦੀ ਧੋਣੀ, ਅਤੇ ਫਿਰ ਦੇਖਣਾ ਕਿ ਹਾਏ ਬਿੰਦੀ ਦਾ ਰੰਗ ਗੂੜਾ ਆ ਜਾਂ ਫਿੱਕਾ, ਜੇ ਤਾਂ ਗੂੜਾ ਹੋਣਾ ਮੱਥੇ ਦੀ ਬਿੰਦੀ ਦਾ ਫਿਰ ਕਹਿਣਾ, ਅਤੇ ਜਦੋਂ ਵੱਡੀਆਂ ਹੋਵਾਂਗੇ ਪਿਆਰ ਆਪਣਾ ਵਿਆਹ ਕਰਵਾਵਾਂਗੇ ਇਹ ਸਾਡਾ ਜਿਹੜਾ ਘਰ ਵਾਲਾ ਹੋਊਗਾ ਸਾਨੂੰ ਬਹੁਤ ਪਿਆਰ ਕਰਦਾ ਹੋਊਗਾ। ਸੋ ਇੱਕ ਭਾਵਨਾ ਇੱਕ ਉਹ ਭੋਲਾ ਜਿਹਾ ਪਨ ਬਿੰਦੀ ਦੇ ਰਾਹੀਂ ਆਪਣੀ ਜ਼ਿੰਦਗੀ ਦੇ ਨਾਲ ਸਾਡਾ ਜੁੜਿਆ ਹੁੰਦਾ ਸੀ। ਹੱਥਾਂ ਨੂੰ ਦੇਖਣਾ ਲਾਲ ਕਚੂਰ ਹੱਥ ਹੋਏ ਹੋਣੇ, ਸੱਸ ਦਾ ਪਿਆਰ ਉਹਨਾਂ ਹੱਥਾਂ ਦੇ ਵਿੱਚ ਦੇਖਣਾ ਕਿ ਸੱਸ ਸਾਨੂੰ ਕਿੱਦਾਂ ਪਿਆਰ ਕਰਦੀ ਹੋਊਗੀ। ਇੱਕ ਰਿਸ਼ਤਿਆਂ 'ਚ ਮੋਹ ਜਿਹਾ ਜਾਗ ਆਉਂਦਾ ਸੀਗਾ, ਉਹ ਨੈਣ ਸਾਨੂੰ ਚੰਗੀ ਲੱਗਣੀ ਜਿਹਨੇ ਹੱਥ ਦੇਖ ਕੇ ਕਹਿਣਾ ਨੀ ਕੁੜੀਏ ਤੇਰੇ ਤਾਂ ਹੱਥਾਂ ਨੂੰ ਮਹਿੰਦੀ ਬੜੀ ਲੱਗੀ ਹੈ, ਤੈਨੂੰ ਤਾਂ ਸੱਸ ਬਹੁਤ ਪਿਆਰ ਕਰਦੀ ਹੋਊਗੀ, ਅਤੇ ਜੇ ਕਿਤੇ ਮੱਥੇ ਨੂੰ ਲੱਗੀ ਬਿੰਦੀ ਦਾ ਰੰਗ ਲਾਲ ਹੋਣਾ ਅਤੇ ਉਹਨੇ ਕਹਿਣਾ ਲੈ ਤੇਰਾ ਤਾਂ ਪਰਾਉਣੇ ਨੇ ਵੀ ਤੈਨੂੰ ਬੜਾ ਪਿਆਰ ਕਰਨਾ। ਸੋ ਇਹ ਸ਼ਬਦ ਉਸ ਵੇਲੇ ਸਾਡੀ ਇੰਨੀ ਸਮਝ ਨਹੀਂ ਆਉਂਦੇ ਹੁੰਦੇ ਸੀ ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਗੁਰੂ ਆ ਜਿਨ੍ਹਾਂ ਦੇ ਨਾਲ ਇੱਕ ਸੱਸ ਸਾਡੀ ਮਾਂ ਵਾਲਾ ਰੂਪ ਆ, ਅਤੇ ਜਿਹੜਾ ਇੱਕ ਹਸਬੈਂਡ ਆ ਉਹਦੇ ਨਾਲ ਅਸੀਂ ਸਾਰੀ ਜ਼ਿੰਦਗੀ ਗੁਜ਼ਾਰਨੀ ਹੁੰਦੀ ਆ, ਆਪਣੀ ਜ਼ਿੰਦਗੀ ਦੇ ਚੰਗੇ ਮਾੜੇ ਸਮਝੌਤੇ ਉਹਦੇ ਨਾਲ ਕਰਨੇ ਹੁੰਦੇ ਆ। ਸੋ ਬਸ ਇੰਨੀ ਕੁ ਖੁਸ਼ੀ ਹੁੰਦੀ ਸੀ ਕਿ ਮਹਿੰਦੀ ਦੇ ਵਿੱਚ ਇੱਕ ਸੱਸ ਦਾ ਪਿਆਰ ਹੈਗਾ ਅਤੇ ਇੱਕ ਉਹ ਘਰ ਵਾਲੇ ਦੀ ਦਾ ਪਿਆਰ ਹੈਗਾ ਆ। ਸੋ ਮਹਿੰਦੀ ਰਿਸ਼ਤਿਆਂ ਦਾ ਰੰਗ ਚਾੜਦੀ ਹੁੰਦੀ ਸੀਗੀ। ਇਸ ਤਰ੍ਹਾਂ ਦੀ ਮਹਿੰਦੀ ਆਪਣੇ ਉਸ ਪਿੰਡਾਂ ਦੇ ਵਿੱਚ ਫਿਰ ਆਪਣੀਆਂ ਰੰਗ ਬਿਰੰਗੀਆਂ ਸੀ ਚੂੜੀਆਂ ਚੜਾਉਣੀਆਂ, ਨੈਣ ਤੋਂ ਬਾਲ ਬਹਾਉਣੇ, ਅਤੇ ਫਿਰ ਅਸੀਂ ਆਪਣੇ ਆਪ ਨੂੰ ਉਹ ਤੀਆਂ ਵਾਲਾ ਮਾਹੌਲ ਲੱਗਦਾ ਹੁੰਦਾ ਸੀ। ਇਹਨਾਂ ਦਿਨਾਂ ਦੇ ਵਿੱਚ ਸੰਧਾਰੇ ਵੀ ਦਿੱਤੇ ਜਾਂਦੇ ਕੁੜੀਆਂ ਨੂੰ, ਜਿਹਦੇ ਵਿੱਚ ਕੱਪੜੇ ਹੁੰਦੇ ਸੀ, ਬਿਸਕੁਟ ਦਿੱਤੇ ਜਾਂਦੇ ਸੀਗੇ ਕੁੜੀਆਂ ਨੂੰ, ਮਠਿਆਈ ਦਿੱਤੀ ਜਾਂਦੀ ਸੀ, ਸ਼ਗਨ ਦਿੱਤੇ ਜਾਂਦੇ ਸੀ, ਸੱਸ ਨੂੰ ਨਣਦ ਨੂੰ ਜਵਾਈਆਂ ਦੇ ਕੱਪੜੇ, ਮੰਗਣੀਆਂ, ਬਹੁਤ ਸਾਰਾ ਕੁਛ। ਧੀਆਂ ਦੇ ਜਿਹੜੇ ਸਹੁਰੇ ਘਰ ਸੀਗੇ ਮਾਪੇ ਉਹਨਾਂ ਨੂੰ ਪੂਰਦੇ ਹੁੰਦੇ ਸੀਗੇ ਕਿ ਸਾਡੀ ਧੀ ਨੂੰ ਬਹੁਤ ਸਾਰਾ ਪਿਆਰ ਮਿਲੇ, ਉਹਦੇ ਸਹੁਰੇ ਇਹ ਨਾ ਸੋਚਣ ਕਿ ਸਾਡੀ ਧੀ ਕਿਸੇ ਚੀਜ਼ ਮਾਪੇ ਅਸੀਂ ਕੁਛ ਕਰ ਨਹੀਂ ਸਕੇ, ਵੀ ਜਿਹੜੇ ਸਾਡੇ ਪੋਤੇ ਆ ਉਹ ਤਾਂ ਖੁਸ਼ੀਆਂ ਵੇਲੇ ਸਾਡੇ ਕੋਲ ਆ, ਖੁਸ਼ੀਆਂ ਮਨਾਉਂਦੇ ਆ, ਤੇ ਧੀ ਜਿਹੜੀ ਸਾਡੇ ਘਰ ਦੇ ਵਿੱਚ ਜੰਮੀ ਪਲੀ ਆ ਉਹ ਹੁਣ ਸਾਡੇ ਨਾਲ ਉਹ ਖੁਸ਼ੀਆਂ ਸ਼ੇਅਰ ਨਹੀਂ ਕਰ ਸਕਦੀ, ਤੇ ਉਸ ਧੀ ਨੂੰ ਆਪਣਾਪਨ ਅਹਿਸਾਸ ਦਵਾਉਣ ਦੇ ਲਈ ਕਿ ਤੂੰ ਜਿੱਥੇ ਵੀ ਹੈਗੀ ਆ ਅਸੀਂ ਤੈਨੂੰ ਦਿਨ ਤਿਉਹਾਰ ਤੇ ਯਾਦ ਕਰਦੇ ਆ ਤੇ ਤੇਰਾ ਹਿੱਸਾ ਤੇਰੇ ਲਈ ਕੱਢ ਕੇ ਰੱਖਿਆ। ਸੰਧਾਰੇ ਦੇ ਰੂਪ ਦੇ ਵਿੱਚ ਭਰਾ ਆਪਣੀ ਭੈਣ ਨੂੰ ਸੰਧਾਰਾ ਦੇਣ ਜਾਂਦਾ ਹੁੰਦਾ ਸੀਗਾ ਤੇ ਭੈਣ ਦਾ ਮਾਣ ਵੱਧਦਾ ਹੁੰਦਾ ਸੀਗਾ ਕਿ ਮੇਰਾ ਵੀਰ ਮੈਨੂੰ ਮਿਲਣ ਆਇਆ, ਤੇ ਉਸ ਵੇਲੇ ਵਾਟ ਹੁੰਦੀ ਸੀ, ਵਾਟਾਂ ਤੁਰ ਤੁਰ ਕੇ ਵੀਰ ਜਾਂਦਾ ਹੁੰਦਾ ਸੀ ਆਪਣੀ ਭੈਣ ਨੂੰ ਮਿਲਣ ਦੇ ਲਈ, ਤੇ ਭੈਣ ਨੂੰ ਖੁਸ਼ੀ ਹੋਣੀ ਤੇ ਉਹਨੇ ਫਿਰ ਆਪਣੀ ਗਲੀ ਮੁਹੱਲੇ ਦੇ ਵਿੱਚ ਦੱਸਣਾ ਕਿ ਮੇਰਾ ਵੀਰ ਆਇਆ ਆ। ਸੱਸ ਦੇ ਅੱਗੇ ਉਹਦਾ ਰੋਹਬ ਨਹੀਂ ਹੁੰਦਾ ਸੀਗਾ, ਲੇਕਿਨ ਇੱਕ ਮਾਣ ਜਿਹਾ ਵੱਧ ਜਾਂਦਾ ਸੀਗਾ ਕਿ ਮੇਰਾ ਵੀਰ ਮੇਰੇ ਘਰ ਆਇਆ, ਪ੍ਰਾਹੁਣਾ ਬਣ ਕੇ ਆਇਆ, ਤੇ ਉਹਦੀ ਵੱਧ ਤੋਂ ਵੱਧ ਸੇਵਾ ਕਰਦੀ ਹੁੰਦੀ ਸੀਗੀ। ਉਹੀ ਜਿਹੜਾ ਪਿਆਰ ਭੈਣ ਭਰਾ ਦਾ ਹੁੰਦਾ, ਕਦੇ ਲੜਨਾ ਹੁੰਦਾ, ਕਦੇ ਰੁੱਸਣਾ ਹੁੰਦਾ, ਤੇ ਜਦੋਂ ਭਰਾ ਭੈਣ ਦਾ ਮਾਣ ਰੱਖਣ ਦੇ ਲਈ ਆਪਣਾ ਸਮਾਂ ਕੱਢ ਕੇ ਸਹੁਰੇ ਘਰ ਜਾਂਦਾ ਤੇ ਭੈਣ ਜਿਹੜੀ ਆ ਉਹ ਗਦ ਗਦ ਹੋ ਉੱਠਦੀ ਆ ਤੇ ਆਪਣੀ ਸੱਸ ਨੂੰ ਦੱਸਦੀ ਆ ਕਿ ਮੇਰਾ ਵੀਰ ਆਇਆ ਆ, ਤੇ ਉਹਨੂੰ ਕਦੇ ਕਾੜਨੀ ਚ ਦੁੱਧ ਕੱਢ ਕੇ ਪਿਲਾਉਂਦੀ ਆ, ਕਦੇ ਮਲਾਈ ਪਾ ਪਾ ਕੇ ਪਿਲਾਉਂਦੀ ਆ, ਤੇ ਉਹਨੂੰ ਚਾਅ ਇੰਨਾ ਚੜਿਆ ਹੁੰਦਾ ਸੀਗਾ। ਸੋ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਹੁਣ ਅਲੋਪ ਜਿਹੀਆਂ ਹੋ ਗਈਆਂ, ਇਹ ਰਿਸ਼ਤੇ ਅਲੋਪ ਹੋ ਗਏ ਆ। ਗੁੱਡੀਆਂ ਨਾਲ ਖੇਡਣਾ, ਗੁੱਡੀਆਂ ਨੂੰ ਫੂਕਣਾ, ਤੇ ਉਹ ਇੱਕ ਰਸਮ ਰਿਵਾਜ, ਮਹਿੰਦੀ, ਚੂੜੀਆਂ, ਗਿੱਧੇ, ਉਹ ਪਿੱਪਲ, ਉਹ ਬੋਹੜ, ਉਹ ਰੰਗ ਬਿਰੰਗੇ ਡੋਰੀਆਂ ਪਰਾਂਦੇ, ਉਹ ਬਜ਼ੁਰਗਾਂ ਦੀ ਮੱਤ, ਬਜ਼ੁਰਗਾਂ ਦਾ ਨਾਲ ਸ਼ਾਮਿਲ ਹੋਣਾ, ਤੇ ਤੀਆਂ ਦੇ ਸੱਦੇ ਦੇਣੇ, ਸਾਰਾ ਕੁਛ ਅਲੋਪ ਹੋ ਰਿਹਾ, ਸਾਡਾ ਵਿਰਸਾ ਅਲੋਪ ਹੋ ਰਿਹਾ, ਕਿਉਂਕਿ ਲੋਕਾਂ ਦਾ ਜਿਹੜਾ ਝੁਕਾਅ ਹੈਗਾ ਆ ਉਹ ਇੱਕ ਬਨਾਵਟੀ ਪਾਂਝੇ ਵੱਲ ਆ ਗਿਆ। ਜਿਹੜੇ ਸਾਡੇ ਆਪਣੇ ਤਿਉਹਾਰ ਨਹੀਂ ਵੀ ਹੈਗੇ, ਅਸੀਂ ਉਹਨਾਂ ਤਿਉਹਾਰਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾ ਅਹਿਮੀਅਤ ਦੇ ਰਹੇ ਹਾਂ, ਜਿਹੜੇ ਯੂਰਪੀਅਨ ਹੋ ਗਏ, ਜਿਸ ਤਰ੍ਹਾਂ ਕਿ ਈਸਟਰ ਹੋ ਗਈ ਜਾਂ ਹੋਰ ਬਹੁਤ ਸਾਰੇ ਜਿਹੜੇ ਅਸੀਂ ਆਪਣੇ ਨਾਲ ਆਪਣੇ ਮਨ ਦੀ ਖੁਸ਼ੀ ਦੇ ਨਾਲ ਐਡ ਕਰ ਲਿਆ, ਤੇ ਜਿਹੜੀ ਸਾਡੀ ਅਸਲੀਅਤ ਸੀਗੀ ਅਸੀਂ ਉਹ ਤੋਂ ਦੂਰ ਹੋ ਗਏ ਹਾਂ। ਸੋ ਦੋਸਤੋ, ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਸਾਨੂੰ ਕਿਸੇ ਦੂਸਰੇ ਧਰਮ ਦੇ ਤਿਉਹਾਰ ਨਹੀਂ ਮਨਾਉਣੇ ਚਾਹੀਦੇ। ਸੋ ਜਿੰਨੇ ਅਸੀਂ ਤਿਉਹਾਰ ਮੇਲੇ ਮਨਾਵਾਂਗੇ ਜ਼ਿੰਦਗੀ ਦੇ ਵਿੱਚ, ਉਨੀਆਂ ਜ਼ਿਆਦਾ ਖੁਸ਼ੀਆਂ ਦੇ ਨਾਲ ਅਸੀਂ ਜੁੜੇ ਰਹਾਂਗੇ, ਜ਼ਿੰਦਗੀ ਦੇ ਜਿਹੜੇ ਭਾਰੂ ਪਾਨੇ ਆ ਦੂਰ ਹੋਣਗੇ। ਪਰ ਅਸੀਂ ਇਹ ਕਿਤੇ ਨਾ ਕਿਤੇ ਭੁੱਲ ਕਰ ਜਾਂਦੇ ਹਾਂ, ਇੱਥੋਂ ਕਿਤੇ ਨਾ ਕਿਤੇ ਉੱਕ ਜਾਂਦੇ ਹਾਂ ਕਿ ਜਿਹੜੇ ਸਾਡੇ ਅਸਲ ਤਿਉਹਾਰ ਸਾਡੇ ਵਿਰਸੇ ਨਾਲ ਜੁੜੇ ਹੋਏ ਨੇ, ਸਾਡੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ, ਜਿਨ੍ਹਾਂ ਦੇ ਨਾਲ ਸਾਡੀ ਪਹਿਚਾਣ, ਜਿਨ੍ਹਾਂ ਦੇ ਵਿੱਚ ਕੋਈ ਸਿੱਖ ਆ, ਕੋਈ ਮੱਤ ਆ, ਅਸੀਂ ਉਹਨਾਂ ਨੂੰ ਭੁੱਲ ਰਹੇ ਹਾਂ। ਉਹਨਾਂ ਦੇ ਉੱਤੇ ਅਸੀਂ ਦੂਸਰੇ, ਉਹਨਾਂ ਦੇ ਮੋਢਿਆਂ ਦੇ ਉੱਤੇ ਲਿਆ ਕੇ ਦੂਸਰੇ ਅਸੀਂ ਤਿਉਹਾਰ ਆਪਣੇ ਬਿਠਾ ਰਹੇ ਹਾਂ ਜਿਹੜੇ ਸਾਡੇ ਕਦੇ ਹੈ ਹੀ ਨਹੀਂ ਸੀਗੇ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ ਸੰਧਿਆ ਖੂਬਸੂਰਤ ਕੀ ਤੁਹਾਡੇ ਸਭ ਦੇ ਨਾਮ।
ਨੀ
ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ। ਅੱਜ ਆਪਾਂ ਗੱਲਬਾਤ ਕਰ ਰਹੇ ਹੈਗੇ ਹਾਂ ਤੀਆਂ ਦੀ, ਤੀਆਂ ਦੀਆਂ ਖੁਸ਼ੀਆਂ ਦੀ ਗੱਲਬਾਤ ਕਰ ਰਹੇ ਹਾਂ, ਜਿਹੜੇ ਸਾਨੂੰ ਆਪਣੇ ਵਿਰਸੇ ਵਿਰਾਸਤ ਤੋਂ ਮਿਲੇ ਖੁਸ਼ੀਆਂ ਦੇ ਮੌਕੇ ਕਿ ਜਦੋਂ ਕੁਦਰਤ ਆਪਣਾ ਰੰਗ ਬਦਲਦੀ ਆ, ਖੁਸ਼ੀਆਂ ਵਾਲਾ ਮਾਹੌਲ ਲੈ ਕੇ ਆਉਂਦੀ ਆ, ਧਰਤੀ ਦੇ ਉੱਤੇ ਹਰਿਆਵਲ ਹੁੰਦੀ ਆ, ਧਰਤੀ ਨੂੰ ਪਾਣੀ ਮਿਲਦਾ ਆ, ਤੇ ਜਿਹੜੀ ਬਨਸਪਤੀ ਆ ਉਹ ਖੁਸ਼ ਹੁੰਦੀ ਆ, ਤੇ ਮਨੁੱਖ ਦਾ ਖੁਸ਼ ਹੋਣਾ ਉਦੋਂ ਸੁਭਾਵਕ ਹੁੰਦਾ, ਤੇ ਕਿਸ ਤਰ੍ਹਾਂ ਮਨੁੱਖ ਖੁਸ਼ ਹੋ ਸਕਦਾ ਆ, ਕਿਸ ਤਰ੍ਹਾਂ ਆਪਣੀਆਂ ਖੁਸ਼ੀਆਂ ਨੂੰ ਸਾਂਝੇ ਕਰ ਸਕਦਾ, ਏਦਾਂ ਦੀਆਂ ਗੱਲਾਂ ਹਰ ਕੌਮ ਨੂੰ ਜਿੱਥੇ ਜਿੱਥੇ ਉਹ ਜਿਸ ਜਿਸ ਧਰਤੀ ਤੇ ਮੌਨਸੂਨ ਦੇ ਮੁਤਾਬਕ, ਜਲਵਾਯੂ ਦੇ ਮੁਤਾਬਕ ਆਪਾਂ ਆਪਣੀ ਧਰਤੀ ਦੇ ਉੱਤੇ ਰਹਿ ਰਿਹਾ, ਉਹਨੂੰ ਇਹ ਸਾਰਾ ਕੁਛ ਆਪਣੇ ਸੱਭਿਆਚਾਰ ਦੇ ਵਿੱਚੋਂ ਮਿਲਦਾ ਹੈਗਾ। ਸੋ ਅੱਜ ਸਾਡੀ ਗੱਲ ਤੀਆਂ ਦੇ ਉੱਤੇ ਹੋ ਰਹੀ ਆ, ਤੇ ਨਾਲ ਹੀ ਨਾਲ ਮੈਂ ਇਹ ਵੀ ਦੱਸਦੀ ਜਾਵਾਂ ਕਿ ਜਿੱਥੇ ਸਾਨੂੰ ਖੁਸ਼ੀਆਂ ਵੰਡਣ ਦੀ, ਖੁਸ਼ੀ ਖੁਸ਼ ਰਹਿਣ ਦਾ, ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਜੀਵਨ ਬਿਤਾਉਣ ਦੇ ਢੰਗ ਤੌਰ ਤਰੀਕੇ ਸਾਨੂੰ ਆਪਣੇ ਸੱਭਿਆਚਾਰ ਵਿੱਚੋਂ ਮਿਲਦੇ ਹਨ, ਸਾਡੇ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਤੁਰਦੇ ਹਾਂ ਕਿ ਕਿਸ ਤਰ੍ਹਾਂ ਉਹ ਕੁਦਰਤ ਦੇ ਨਾਲ ਨਾਲ ਕਿਸ ਤਰ੍ਹਾਂ ਉਹ ਆਪਣੀਆਂ ਖੁਸ਼ੀਆਂ ਨੂੰ ਸਾਂਝੇ ਕਰਦੇ ਸੀ। ਅੱਜ ਦਾ ਟਾਈਮ ਥੋੜਾ ਰੌਲੇ ਖੌਲੇ ਵਾਲਾ ਆ, ਖਿੱਚ ਤੂਜੇ ਵਾਲਾ ਆ, ਪਰ ਉਹ ਕੁਦਰਤ ਦੇ ਨਾਲ, ਧਰਤੀ ਦੇ ਨਾਲ ਜੁੜੇ ਹੋਏ ਲੋਕ ਸਨ ਜਿਹੜੇ ਕਿ ਸਾਨੂੰ ਦੱਸ ਕੇ ਗਏ ਕਿ ਇੱਕ ਮਨੁੱਖ ਆਪਣੀ ਜ਼ਿੰਦਗੀ ਨੂੰ ਵਧੀਆ ਜੀਣ ਦੇ ਲਈ ਕਿੱਦਾਂ ਕਿੱਦਾਂ ਉਹ ਆਪਣੇ ਲਈ ਤੇ ਆਪਣੇ ਆਲੇ ਦੁਆਲੇ ਨੂੰ ਉਹ ਖੁਸ਼ੀਆਂ ਭਰਿਆ ਬਣਾ ਸਕਦਾ। ਤੇ ਉੱਥੇ ਨਾਲ ਹੀ ਨਾਲ ਸਾਨੂੰ ਇਹ ਵੀ ਦੱਸਿਆ ਜਾਂਦਾ ਕਿ ਜੇ ਕਿਤੇ ਦੁੱਖ ਦੀ ਘੜੀ ਆਵੇ ਤੇ ਉਹ ਦੁੱਖ ਦੀ ਘੜੀ ਨੂੰ ਅਸੀਂ ਕਿਸ ਤਰ੍ਹਾਂ ਫੇਸ ਕਰਨਾ ਆ, ਉਹਦੇ ਵਿੱਚ ਕਿਸ ਤਰ੍ਹਾਂ ਦੇ ਉਹ ਪਲ ਹੁੰਦੇ ਆ ਜਿਹੜੇ ਕਿ ਸਾਨੂੰ ਉਹ ਸੋਗਮਈ ਜਿਹੜੇ ਪਲ ਹੁੰਦੇ ਉਹਨਾਂ ਨੂੰ ਅਸੀਂ ਕਿੱਦਾਂ ਬਤੀਤ ਕਰਨਾ, ਕਿਸੇ ਦੇ ਨਾਲ ਉਹਨਾਂ ਪਲਾਂ ਨੂੰ ਜਿਨ੍ਹਾਂ ਦੇ ਉੱਤੇ ਪਲ ਭਾਰੀ ਪਏ ਹੁੰਦੇ ਆ ਦੁੱਖ ਤਕਲੀਫ ਵਾਲੇ, ਉਹਨਾਂ ਦੇ ਨਾਲ ਹਮਦਰਦੀ ਕਿਸ ਤਰ੍ਹਾਂ ਜਿਤਾਉਣੀ, ਆਪਣਾਪਨ ਉਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਕਰਾਉਣਾ ਤੇ ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਅਸੀਂ ਕਿਸ ਤਰ੍ਹਾਂ ਸਮਝਣਾ, ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਖੁਸ਼ੀਆਂ ਨੂੰ ਵੰਡਦੇ ਹਾਂ, ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਕੇ ਖੁਸ਼ੀਆਂ ਨੂੰ ਵਧਾਉਂਦੇ ਹਾਂ, ਤੇ ਇਸੇ ਤਰ੍ਹਾਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋ ਕੇ ਉਹਦੇ ਦੁੱਖ ਨੂੰ ਘਟਾਉਣਾ, ਉਹਦੇ ਦੁੱਖ ਨੂੰ ਵੰਡਣਾ, ਆਪਣਾ ਸਮਝਣਾ, ਇਹ ਵੀ ਸਾਨੂੰ ਆਪਣੇ ਵਿਰਸੇ ਵਿੱਚੋਂ ਹੀ ਮਿਲਦਾ। ਇਸੇ ਤਰ੍ਹਾਂ ਦੀਆਂ ਰਸਮਾਂ ਸਾਨੂੰ ਛੋਟੇ ਹੁੰਦਿਆਂ ਨੂੰ ਬਚਪਨ ਦੇ ਵਿੱਚ ਸਿਖਾਈਆਂ ਜਾਂਦੀਆਂ, ਜਿੱਦਾਂ ਕਿ ਗੁੱਡੀ ਫੁੱਕਣ ਦੀ ਰਸਮ, ਕੁੜੀਆਂ ਨੂੰ ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨੇ ਇੱਕ ਜ਼ਿੰਮੇਵਾਰ ਔਰਤ ਬਣਨਾ, ਜ਼ਿੰਮੇਵਾਰ ਮਾਂ ਬਣਨਾ, ਜ਼ਿੰਮੇਵਾਰ ਪਤਨੀ ਬਣਨਾ, ਉਹ ਸਾਰਾ ਕੁਛ ਬਚਪਨ ਤੋਂ ਹੀ ਸਿਖਾਇਆ ਜਾਂਦਾ। ਸਾਡੀਆਂ ਬਜ਼ੁਰਗ ਮਾਤਾਵਾਂ ਉਹ ਸਾਨੂੰ ਬਚਪਨ ਤੋਂ ਹੀ ਗਾਈਡ ਕਰਦੀਆਂ। ਇਹ ਸਾਰਾ ਕੁਛ ਜਿਸ ਤਰ੍ਹਾਂ ਵਿਆਹ ਵੇਲੇ ਕੁੜੀ ਨੂੰ ਸਿੱਖਿਆ ਦਿੱਤੀ ਜਾਂਦੀ ਸੀਗੀ, ਅੱਜ ਦੇ ਟਾਈਮ ਦੇ ਵਿੱਚ ਤਾਂ ਉਹ ਸਾਰਾ ਕੁਛ ਖਤਮ ਹੋ ਗਿਆ, ਦਿੱਤੀ ਜਾਂਦੀ ਸੀਗੀ। ਇਸੇ ਤਰ੍ਹਾਂ ਛੋਟਿਆਂ ਹੁੰਦਿਆਂ ਨੂੰ ਜਦੋਂ ਖੇਡਦੇ ਹੁੰਦੇ ਸੀ ਤੇ ਇਹ ਖੇਡਾਂ ਖੇਡਾਂ ਦੇ ਵਿੱਚ ਇੱਕ ਸਿੱਖਿਆ ਦਿੱਤੀ ਜਾਂਦੀ ਸੀਗੀ, ਗੁੱਡੀ ਫੁੱਕਣ ਦੀ ਰਸਮ, ਉਹਦੇ ਵਿੱਚ ਬਹੁਤ ਕੁਛ, ਉਹਦੇ ਜਿਹੜਾ ਪਿਛੋਕੜ ਆ ਉਹਦੇ ਵਿੱਚ ਬਹੁਤ ਕੁਛ ਛੁਪਿਆ ਹੁੰਦਾ ਸੀ ਕਿ ਕਾਹਤੇ ਗੁੱਡੀ ਫੁੱਕੀ ਜਾਂਦੀ ਸੀ, ਕਾਹਤੇ ਸਾਨੂੰ ਰਵਾਇਆ ਜਾਂਦਾ ਸੀ, ਕਾਹਤੇ ਸਾਨੂੰ ਇੱਕ ਲਹਿ ਦੇ ਵਿੱਚ ਖੜ ਕੇ ਉਸ ਗੁੱਡੀ ਦਾ ਪਿੱਠ ਸਿਆਪਾ ਕਰਨ ਨੂੰ ਕਿਹਾ ਜਾਂਦਾ ਸੀ, ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੀ, ਕਿਸ ਤਰ੍ਹਾਂ ਦਾ ਉਹ ਮਾਹੌਲ ਹੁੰਦਾ ਸੀਗਾ ਉਸ ਮਾਹੌਲ ਦੇ ਵਿੱਚ, ਖੇਡਾਂ ਖੇਡਾਂ ਦੇ ਵਿੱਚ ਸਾਡੀਆਂ ਮਾਤਾਵਾਂ ਸਾਨੂੰ ਦੱਸਦੀਆਂ ਹੁੰਦੀਆਂ ਸੀ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ। ਅੱਜ ਗੱਲਬਾਤ ਜ਼ਿੰਦਗੀ ਦੇ ਨਾਲ ਜੁੜੇ ਹੋਏ ਰੰਗਾਂ ਦੀ ਹੋ ਰਹੀ ਆ, ਕਿਤੇ ਜ਼ਿੰਦਗੀ ਦੇ ਰੰਗ ਗੂੜੇ ਨੇ, ਖੁਸ਼ੀਆਂ ਦੇਣ ਵਾਲੇ ਨੇ, ਤੇ ਕਿਤੇ ਜ਼ਿੰਦਗੀ ਦੇ ਰੰਗ ਜਿਹੜੇ ਆ ਉਦਾਸਮਈ ਵੀ ਨੇ, ਜਿਹੜੇ ਕਿ ਪਲ ਸਾਨੂੰ ਉਦਾਸ ਕਰ ਜਾਂਦੇ ਨੇ, ਥੋੜੇ ਫਿੱਕੇ ਜਿਹੇ ਹੋ ਜਾਂਦੇ ਆ। ਸੋ ਉਹਨਾਂ ਪਲਾਂ ਦੀ ਗੱਲਬਾਤ ਹੋ ਰਹੀ ਹੈ, ਸੁਣਦੇ ਖੂਬਸੂਰਤ ਗੀਤ, ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ।
Mr. H, Mr. H, two Chris. Suddenly myself, we're gonna bounce to this. Now let's get lively. People shock out and rock out on the dance floor. Let's move, let's dance, let's break. Let's give me more, oh.
Ki kaan kenu aag lag jao, hi na vatta yo ta nach kudiye.
ਕਰ ਜੇਚ ਵਾਲ ਵਾਲ ਫਸਿਆ ਨਾ ਹੋਰ ਮਿੱਟੀ ਪੱਟ ਕੁੜੀਏ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵੱਟਾਂ ਹਿੱਸ ਨੱਚ ਕੁੜੀਏ
You never said hi, you never wave goodbye, you never look into my eyes. Tell me why, the tinkling that's gone. I love this moon, I'm under walking under sea. Oh baby, baby, come on, come on.
ਦੋਸਤੋ ਜਦੋਂ ਮੈਂ ਆਪਣਾ ਸਮਾਂ ਲੈ ਲੈਂਦੀ ਹਾਂ ਅਤੇ ਜਦੋਂ ਅਸੀਂ ਛੋਟੀਆਂ ਹੁੰਦੀਆਂ ਸੀਗੀਆਂ ਅਤੇ ਜਦੋਂ ਕਿੰਨੇ ਕਿੰਨੇ ਦਿਨ ਪਾਣੀ ਲਈ ਤਰਸ ਜਾਂਦੇ ਸੀਗੇ ਪੰਛੀ ਵੀ ਚਿੜੀਆਂ ਵੀ ਔਰ ਧੁੱਪਾਂ ਲੱਗਦੀਆਂ ਹੁੰਦੀਆਂ ਸੀ ਜ਼ਮੀਨ ਸੜਦੀ ਹੁੰਦੀ ਸੀ ਅਤੇ ਸਾਡੀ ਇੱਕ ਗਲੀ ਦੀ ਬਜ਼ੁਰਗ ਮਾਈ ਹੁੰਦੀ ਸੀਗੀ ਉਹਨੂੰ ਅਸੀਂ ਤਾਈ ਕਹਿੰਦੇ ਹੁੰਦੇ ਸੀ ਅਤੇ ਉਹਨੇ ਕਹਿਣਾ ਨੀ ਕੁੜੀਓ ਸਾ ਅਸੀਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਅਤੇ ਉਹਨੇ ਕਹਿਣਾ ਨੀ ਕੁੜੀਓ ਤੁਸੀਂ ਇਹ ਗੁੱਡੀ ਫੂਕ ਲਵੋ ਗੁੱਡੀ ਫੂਕ ਕੇ ਆਵੋ ਤੇ ਫਿਰ ਮੀਂਹ ਪੈ ਜਾਣਾ ਆ ਉਹਨੇ ਫਿਰ ਸਾਨੂੰ ਸਿਖਾਉਣਾ ਕਿ ਗੁੱਡੀ ਦੀ ਰਸਮ ਕਿੱਦਾਂ ਹੁੰਦੀ ਆ ਕਿਸੇ ਨੇ ਘਰੋਂ ਰੂੰ ਲੈ ਕੇ ਆਉਣਾ ਕਿਸੇ ਨੇ ਪੁਰਾਣੀ ਚੁੰਨੀ ਜਾਂ ਪੁਰਾਣਾ ਕੱਪੜਾ ਲੈ ਕੇ ਆਉਣਾ ਤੇ ਫਿਰ ਸਾਨੂੰ ਗਲੀ ਦੇ ਵਿੱਚ ਦੋ ਤਿੰਨ ਜਿਹੜੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਸੀਗੀਆਂ ਤਾਈਆਂ ਚਾਚੀਆਂ ਤੇ ਉਹਨਾਂ ਨੇ ਰਲ ਕੇ ਇੱਕ ਗੁੱਡੀ ਤਿਆਰ ਕਰ ਦੇਣੀ ਤੇ ਉਹਨਾਂ ਨੇ ਸਾਨੂੰ ਨਾਲ ਲਾਉਣਾ ਵੀ ਹੁਣ ਗੁੱਡੀ ਦੀਆਂ ਅੱਖਾਂ ਆ ਆਹ ਗੁੱਡੀ ਦੀ ਚੁੰਨੀ ਆਹ ਗੁੱਡੀ ਦੀਆਂ ਲੱਤਾਂ ਬਾਹਾਂ ਆ ਤੇ ਉਹਨਾਂ ਨੇ ਇਹ ਕਰਨਾ ਤੇ ਫਿਰ ਉਹਨਾਂ ਨੇ ਨਾਲ ਹੀ ਸਾਡੀ ਉਮਰ ਦੇ ਚੌਥੀ ਪੰਜਵੀਂ 'ਚ ਜਿੱਦਾਂ ਅਸੀਂ ਪੜ੍ਹਦੀਆਂ ਸੀਗੀਆਂ ਤੇ ਫਿਰ ਉਹਨੇ ਚੌਥੀ ਪੰਜਵੀਂ ਦੇ ਇੱਥੇ ਉਹਨਾਂ ਨੇ ਮੁੰਡੇ ਨਾਲ ਲੈ ਕੇ ਆਉਣੇ ਮੁੰਡਿਆਂ ਨੂੰ ਵੀ ਸਿਖਾਉਣਾ ਮਾਤਾ ਨੇ ਮਾਈਆਂ ਨੇ ਘਰਾਂ ਦੇ ਆ ਵੀ ਉਹਨਾਂ ਨੇ ਬੰਦਿਆਂ ਵਾਲੇ ਕਾਰਜ ਕਿ ਜੇ ਵੱਡੇ ਹੋ ਕੇ ਜ਼ਿੰਦਗੀ 'ਚ ਕਿਸੇ ਦੀ ਮੌਤ 'ਤੇ ਉਹਨਾਂ ਨੂੰ ਢੁੱਕਣਾ ਪਵੇ ਅਤੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਫਿਰ ਉਹਨਾਂ ਨੇ ਕਹਿਣਾ ਮੁੰਡਿਓ ਜਾਵੋ ਜਾ ਕੇ ਛਿਟੀਆਂ ਇਕੱਠੀਆਂ ਕਰਕੇ ਲੈ ਕੇ ਆਵੋ ਅਤੇ ਗੁੱਡੀ ਦੀ ਸੀੜੀ ਬਣਾਉਣੀ ਆ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਲੱਕੜਾਂ ਇਕੱਠੀਆਂ ਕਰਨੀਆਂ, ਕਿਸੇ ਨੇ ਸੀੜੀ ਦੇ ਲਈ ਉਦਾਂ ਦੀਆਂ ਸੋਟੀਆਂ ਇਕੱਠੀਆਂ ਕਰਨੀਆਂ। ਤੇ ਫਿਰ ਇਹਨਾਂ ਮਾਈਆਂ ਨੇ ਵਿੱਚ ਬਹਿ ਜਾਣਾ ਵਿਹੜੇ ਦੇ ਵਿੱਚ ਜਾਂ ਗਲੀ ਦੇ ਵਿੱਚ। ਤੇ ਫਿਰ ਉਹਨਾਂ ਨੇ ਮੁੰਡਿਆਂ ਨੂੰ ਕਹਿਣਾ, ਜਿਹੜੇ ਛੋਟੇ ਛੋਟੇ ਸਾਡੀ ਉਮਰ ਦੇ ਹੁੰਦੇ ਸੀਗੇ, ਕਿ ਸੀੜੀ ਬਣਾਵੋ। ਤੇ ਜਦੋਂ ਉਹਨਾਂ ਨੇ ਸੀੜੀ ਤਿਆਰ ਕਰ ਲੈਣੀ ਮੁੰਡਿਆਂ ਤੋਂ, ਤੇ ਸਾਨੂੰ ਗੁੱਡੀਆਂ ਕੁੜੀਆਂ ਤੋਂ ਗੁੱਡੀਆਂ ਬਣਵਾਉਣੀਆਂ। ਤੇ ਫਿਰ ਉਹਨੇ ਕਹਿਣਾ ਹੁਣ ਇਹਦੇ ਉੱਤੇ ਕੱਫਣ ਪਾਉਣਾ ਆ। ਕੱਫਣ ਨੂੰ ਉਹਨੇ ਫਿਰ ਦੱਸਣਾ ਵੀ ਏਦਾਂ ਇਹ ਟੇਢਾ ਕੱਟੀ ਦਾ, ਕਾਣ ਵਾਲਾ ਕੱਟੀ ਦਾ। ਉਦੋਂ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਸੀ ਇਹਨਾਂ ਗੱਲਾਂ ਦੀ, ਪਰ ਉਹਨਾਂ ਦੀਆਂ ਸਿਖਾਈਆਂ ਗੱਲਾਂ ਹੁਣ ਦਿਮਾਗ ਦੇ ਵਿੱਚ ਆਉਂਦੀਆਂ। ਇਹਦੇ ਵਿੱਚ ਕਾਣ ਵਾਲਾ ਕਰੀ ਦਾ ਉਹਨਾਂ ਨੇ ਉਹ ਪਾਉਣ ਤੋਂ ਬਾਅਦ ਤੇ ਫਿਰ ਸਾਨੂੰ ਦੱਸਣਾ, ਸਾਡਾ ਗਰੁੱਪ ਬਣਾ ਦੇਣਾ। ਤੇ ਉਹ ਆਪ ਜਿਹੜੀਆਂ ਦੋ ਤਿੰਨ ਮਾਈਆਂ ਸਾਡੀਆਂ ਗਲੀ ਚ ਹੁੰਦੀਆਂ ਸੀ, ਸਾਰੀ ਗਲੀ ਨੂੰ ਪਤਾ ਹੁੰਦਾ ਸੀ ਵੀ ਅੱਜ ਗੁੱਡੀ ਫੂਕਣ ਜਾਣਾ ਆ ਕੁੜੀਆਂ ਨੇ। ਸਾਨੂੰ 10-12 ਕੁੜੀਆਂ ਨੂੰ ਇਕੱਠੇ ਕਰਕੇ ਤੇ ਫਿਰ ਉਹਨਾਂ ਨੇ ਕਹਿਣਾ ਬਈ ਆਹ ਜਿਹੜੇ ਮੁੰਡੇ ਆ ਇਹ ਚੱਕਣਗੇ ਸੀੜੀ ਗੁੱਡੀ ਦੀ, ਤੇ ਸੀੜੀ ਦੇ ਸਿਵਿਆਂ ਤੱਕ ਸਾਡਾ ਗਰੁੱਪ ਬਣਾ ਦੇਣਾ ਕਿ ਅੱਧੀਆਂ ਜਾਣਗੀਆਂ ਸਿਵਿਆਂ ਤੱਕ ਗੁੱਡੀ ਨੂੰ ਫੂਕਣ, ਤੇ ਅੱਧੀਆਂ ਜਾਣਗੀਆਂ ਜੇ ਰਹਿਣਗੀਆਂ ਘਰ, ਤੇ ਉਹ ਉਹਨਾਂ ਦੇ ਜਿਹੜੀਆਂ ਮਕਾਨ ਆਉਣੀ ਆ ਮੁੜ ਕੇ ਗੁੱਡੀ ਦੀ, ਤੇ ਉਹਨਾਂ ਦੇ ਲਈ ਉਹ ਰੋਟੀ ਬਣਾਉਣਗੀਆਂ। ਤੇ ਸਾਡੇ ਆਉਂਦਿਆਂ ਨੂੰ ਉਹਨਾਂ ਨੇ ਰੋਟੀ ਬੁੜੀਆਂ ਕੁੜੀਆਂ ਨੇ ਆਪ ਆਟਾ ਗੁੰਨ ਕੇ ਰੋਟੀ ਪਕਾਉਣੀ, ਨਾਲ ਹੈਲਪ ਕਰ ਦੇਣੀ, ਚੁੱਲ੍ਹਾ ਬਾਲ ਦੇਣਾ, ਭੱਠੀ ਬਾਲ ਦੇਣੀ, ਇਹ ਕੜਾਹ ਆਪੇ ਬਣਾਈ ਦਾ ਹੁੰਦਾ ਸੀਗਾ, ਕੜਾਹ ਤੇ ਨਾਲ ਫੁਲਕੇ ਸਾਨੂੰ ਆਉਂਦਿਆਂ ਨੂੰ ਤਿਆਰ ਕਰਕੇ ਉਹਨਾਂ ਨੇ ਰੱਖੇ ਹੋਣਾ ਕਿ ਮਕਾਨ ਆਉਣੀ ਆ ਤੇ ਉਹਨਾਂ ਨੂੰ ਭੁੱਖ ਲੱਗੀ ਹੋਣੀ ਆ। ਫਿਰ ਇੱਕ ਮਾਈ ਨੇ ਸਾਡੇ ਨਾਲ ਖੇਤਾਂ ਦੇ ਵਿੱਚ ਜਾਣਾ, ਖੇਤਾਂ 'ਚ ਜਾ ਕੇ ਤੇ ਉਹਨੇ ਫਿਰ ਸਾਨੂੰ ਪਹਿਲਾਂ ਕਹਿਣਾ ਸਾਰੀਆਂ ਚਿੱਟੀਆਂ ਚੁੰਨੀਆਂ ਲਵੋ ਕੁੜੀਆਂ, ਮੁੰਡਿਆਂ ਦੇ ਛੋਟੀਆਂ ਛੋਟੀਆਂ ਪੱਗਾਂ ਬਣਾ ਕੇ ਤੇ ਸੀੜੀ ਕਰਵਾ ਦੇਣੀ। ਤੇ ਫਿਰ ਉਹਨੇ ਅੱਗੇ ਲੱਗਣਾ ਤੇ ਲੱਗ ਕੇ ਉਹਨੇ ਫਿਰ ਨਾ ਕੀਰਨੇ ਪਾਉਂਦੀ ਨੇ ਜਾਣਾ ਤੇ ਸਾਨੂੰ ਕਹਿਣਾ ਕਿ ਮੇਰੇ ਨਾਲ ਨਾਲ ਬੋਲੋ, ਅਸੀਂ ਉਸ ਮਾਈ ਦੇ ਨਾਲ ਨਾਲ ਬੋਲਣਾ ਤੇ ਉਹਦੇ ਨਾਲ ਕੀਰਨੇ ਪਾਉਣੇ। ਤੇ ਫਿਰ ਜਾ ਕੇ ਉਹਨੇ ਕਿਸੇ ਖੇਤ ਦੇ ਵਿੱਚ, ਜਿਹੜਾ ਇੱਕ ਖੇਤ ਮਿੱਥਿਆ ਹੁੰਦਾ ਸੀਗਾ ਕਿ ਜਿੱਥੇ ਉਹਨੂੰ ਗੁੱਡੀ ਨੂੰ ਫੂਕਣਾ ਆ, ਤੇ ਫਿਰ ਉੱਥੋਂ ਜਾ ਕੇ ਉਹਨਾਂ ਨੇ ਕਹਿਣਾ ਕਿ ਮੁੰਡਿਓ ਹੁਣ ਇਹਦੀ ਚਿਤਾ ਬਣਾਉਣੀ ਆ, ਜਾਓ ਬਾਲਣ ਲੈ ਕੇ ਆਵੋ। ਲੱਕੜਾਂ ਬਾਲਣ ਉਹਨਾਂ ਨੇ ਪਹਿਲਾਂ ਹੀ ਇਕੱਠਾ ਕਰਕੇ ਰੱਖਿਆ ਹੁੰਦਾ ਸੀਗਾ ਉੱਥੇ। ਤੇ ਫਿਰ ਉਹ ਚਿਤਾ ਬਣਾ ਕੇ ਮਾਈ ਨੇ ਕੋਲ ਖੜ ਕੇ ਮੁੰਡਿਆਂ ਨੂੰ ਦੱਸਣੀ ਕਿ ਇੱਦਾਂ ਚਿਤਾ ਬਣਾਈ ਦੀ ਹੈ ਤੇ ਉਹਨੂੰ ਕਿੱਦਾਂ ਅੱਗੇ ਉਹਨੂੰ ਚਿਤਾ ਜਿਹੜੀ ਆ ਅਗਨ ਦਿਖਾਈ ਦੀ ਹੈ। ਤੇ ਫਿਰ ਉਹਨੇ ਕੀ ਕਰਨਾ, ਸਾਡੀਆਂ ਜੇ ਅਸੀਂ 10 ਕੁੜੀਆਂ ਆ ਜਾਂ 6 ਕੁੜੀਆਂ ਆ, ਉਹਨੇ ਸਾਨੂੰ ਤਿੰਨਾਂ ਨੂੰ ਲਾਈਨ 'ਚ ਖੜੇ ਕਰਕੇ ਤਿੰਨਾਂ ਦੇ ਸਾਹਮਣੇ ਦੂਸਰੀਆਂ ਕੁੜੀਆਂ ਖੜੀਆਂ ਕਰ ਦੇਣੀਆਂ ਤੇ ਆਪ ਉਹਨੇ ਵਿਚਕਾਰ ਖੜ ਜਾਣਾ। ਖੜ ਕੇ ਤੇ ਫਿਰ ਉਹਨੇ ਸਾਨੂੰ ਕਹਿਣਾ ਕਿ ਆਪਣੇ ਦੋਨੇ ਹੱਥ ਤਾਂ ਨੂੰ ਚੱਕਣੇ ਆ ਇੱਕ ਸਾਰ ਦੇ ਵਿੱਚ, ਤੇ ਫਿਰ ਉਹ ਇੱਕ ਸਾਰ ਦੇ ਵਿੱਚ ਤੁਸੀਂ ਆਪਣੇ ਗੋਡਿਆਂ ਤੇ ਮਾਰਨੇ ਆ ਤੇ ਤੁਸੀਂ ਪਿੱਟ ਸਿਆਪਾ ਕਰਨਾ ਆ। ਜੇ ਸਹੇਕ ਦੇ ਵਿੱਚ ਉਹ ਪਿੱਟ ਸਿਆਪਾ ਕਰਦੀ ਸੀ ਤੇ ਅਸੀਂ ਉਸ ਦੇ ਨਾਲ ਹੀ ਪਿੱਟ ਸਿਆਪਾ ਕਰਦੀਆਂ ਸੀਗੀਆਂ। ਜਦੋਂ ਸਾਡੀ ਸਹੇਕ ਉੱਚੀ ਜਿਵੇਂ ਰਹਿ ਜਾਂਦੀ ਸੀਗੀ ਤੇ ਫਿਰ ਉਹ ਸਾਨੂੰ ਰੋਕਦੀ ਸੀ ਕਿ ਨਹੀਂ ਹੁਣ ਏਸੀ ਬੈਂਡ ਨੂੰ ਦੁਬਾਰਾ ਫੇਰ ਗਾਵੋ, ਫਿਰ ਅਸੀਂ ਉੱਚੀ ਦੇਣੀ ਉਹਦੇ ਨਾਲ ਜਿੰਨੀ ਦੇਰ ਸਾਡੀ ਟਿਊਨ ਤਾਨ ਉਸ ਮਾਈ ਦੇ ਨਾਲ ਉਸ ਤਾਈ ਦੇ ਨਾਲ ਨਹੀਂ ਸੀ ਮਿਲਦੀ ਹੁੰਦੀ, ਉਨੀ ਦੇਰ ਉਹਨੇ ਸਾਨੂੰ ਕਹਿਣਾ ਸਿਆਪਾ ਕਰੋ, ਇਹਦੇ ਬੈਨ ਪਾਵੋ, ਇੱਕ ਦੂਜੇ ਦੇ ਗਲ ਲੱਗੋ, ਅਫਸੋਸ ਦੀ ਗੱਲ ਕਰੋ ਕਿ ਹੁਣ ਕਿੱਦਾਂ ਹੋਊਗਾ, ਕਿੱਦਾਂ ਆ, ਤੁਹਾਡੀ ਧੀ ਮਰ ਗਈ ਆ, ਬੜੀ ਮਾੜੀ ਗੱਲ ਹੋਈ ਹੈ, ਇੱਦਾਂ ਦਾ ਅਫਸੋਸ ਦੀਆਂ ਗੱਲਾਂ ਸਾਨੂੰ ਅਫਸੋਸ ਕਰਨਾ ਸਿਖਾਉਣਾ ਤੇ ਤੁਸੀਂ ਹੱਸਣਾ ਨਹੀਂ, ਮੂੰਹ ਦੇ ਉੱਤੇ ਤੁਸੀਂ ਹਾਸਾ ਨਹੀਂ ਲੈ ਕੇ ਆਉਣਾ, ਆਪਣਾ ਹਾਸਾ ਰੋਕਣਾ ਆ। ਤੇ ਉਹ ਜਿਹੜਾ ਇਹ ਅੱਧੇ ਪੌਣੇ ਘੰਟੇ ਦੀ ਇੱਕ ਪ੍ਰੀਖਿਆ ਹੁੰਦੀ ਸੀ ਸਾਡੀ ਉਸ ਵੇਲੇ ਉਹਦੇ ਖੇਤਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਗੁੱਡੀ ਨੂੰ ਚਿਖਾ ਦੇ ਕੇ ਅਗਨ ਦਿਖਾ ਕੇ ਪਿੱਟ ਸਿਆਪਾ ਕਰਕੇ ਫਿਰ ਚਿੱਠੀਆਂ ਚੁੰਨੀਆਂ ਲੈ ਕੇ ਆਉਣੀਆਂ, ਫਿਰ ਰਸਤੇ ਦੇ ਵਿੱਚ ਨਲਕਾ ਹੁੰਦਾ ਸੀ, ਨਲਕੇ ਤੋਂ ਉਹਨੇ ਕਹਿਣਾ ਹੁਣ ਮੂੰਹ ਹੱਥ ਧੋਣਾ ਆ, ਘਰ ਨੂੰ ਜਾਣਾ ਆ। ਤੇ ਘਰ ਜਦੋਂ ਆਉਣਾ ਤੇ ਉਹ ਜਿਹੜੀਆਂ ਬਾਕੀ ਦੀਆਂ ਕੁੜੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਨੇ ਬਣਾਇਆ ਹੁੰਦਾ ਸੀਗਾ, ਲੰਗਰ ਤਿਆਰ ਕੀਤਾ ਹੁੰਦਾ ਸੀ, ਉਹ ਸਾਨੂੰ ਉਡੀਕਦੀਆਂ ਹੁੰਦੀਆਂ ਸੀ, ਉਹ ਵੀ ਚਿੱਟੀਆਂ ਚੁੰਨੀਆਂ ਲੈ ਕੇ ਦਰੀ ਵਿਛਾ ਕੇ ਬੈਠੀਆਂ ਹੁੰਦੀਆਂ ਸੀ। ਤੇ ਫਿਰ ਅਸੀਂ ਜਾ ਕੇ ਉਹ ਫਿਰ ਜਿਹੜੀਆਂ ਘਰ ਚ ਮਾਈਆਂ ਹੁੰਦੀਆਂ ਸੀ ਉਹ ਲੰਗਰ ਤਿਆਰ ਕਰਵਾਉਂਦੀਆਂ ਸੀ ਸਾਡੇ ਖਾਣ ਦੇ ਲਈ ਤੇ ਉਹਨਾਂ ਨੂੰ ਸਿਖਾਉਂਦੀਆਂ ਹੁੰਦੀਆਂ ਸੀ ਜਦੋਂ ਉਹਨਾਂ ਨੇ ਆਉਣਾ ਤੁਸੀਂ ਕਿਹੜੇ ਬੈਨ ਪਾਉਣੇ ਆ। ਤੇ ਜਦੋਂ ਅਸੀਂ ਆਉਣੀਆਂ ਹੁੰਦੀਆਂ ਸੀ ਤੇ ਸਾਡੇ ਨਾਲ ਜਿਹੜੀ ਬਜ਼ੁਰਗ ਮਾਤਾ ਹੁੰਦੀ ਸੀ ਤੇ ਉਹਨਾਂ ਦੇ ਨਾਲ ਜਿਹੜੀਆਂ ਘਰ ਰਹੀਆਂ ਹੁੰਦੀਆਂ ਸੀ ਕੁੜੀਆਂ ਉਹਨਾਂ ਦੇ ਨਾਲ ਜਿਹੜੀ ਹੁੰਦੀ ਸੀ ਤੇ ਉਹਨਾਂ ਨੇ ਫਿਰ ਵਿੱਚ ਬੈਠ ਕੇ ਸਾਨੂੰ ਇੱਕ ਦੂਸਰੇ ਦੇ ਗਲ ਲਵਾਉਣਾ, ਕਹਿਣਾ ਹੁਣ ਰੋਵੋ, ਹੁਣ ਬੈਣ ਪਾਵੋ ਤੇ ਹੁਣ ਤੁਸੀਂ ਇੱਕ ਦੂਸਰੇ ਦੇ ਕੀ ਆਪਣੇ ਗੁੱਡੀ ਦੇ ਕੀਰਨੇ ਪਾਵੋ, ਇੱਕ ਦੂਜੇ ਨੂੰ ਗਲ ਚ ਮਿਲੋ, ਗੱਲਾਂ ਗਲ ਲਾ ਲਾ ਕੇ ਮਿਲੋ। ਫਿਰ ਅਸੀਂ ਉਸ ਤੋਂ ਬਾਅਦ ਅਰਦਾਸ ਕਰਨੀ ਕਿ ਰੱਬਾ ਮੀਂਹ ਪਾ ਦੇ, ਗੁੱਡੀ ਮਰ ਗਈ, ਐਡਾ ਔਖਾ ਦਿਨ ਹੋ ਗਿਆ, ਤੇਰਾ ਢਿੱਡ ਨਹੀਂ ਫਟਦਾ, ਤੂੰ ਰੋਂਦਾ ਨਹੀਂ ਹੈਗਾ, ਤੂੰ ਰੋ, ਤੇ ਉਹ ਰੋਣ ਦੇ ਰੂਪ ਦੇ ਵਿੱਚ ਮੀਂਹ ਪਵੇ। ਸੋ ਇੱਦਾਂ ਦੀਆਂ ਅਸੀਂ ਗੱਲਾਂ ਰੱਬ ਨੂੰ ਕਹਿਣੀਆਂ, ਫਿਰ ਰਲ ਕੇ ਬਹਿ ਕੇ ਅਸੀਂ ਜਿਹੜਾ ਉਹ ਖਾਣਾ ਜੋ ਵੀ ਬਣਾਇਆ ਹੁੰਦਾ ਸੀ, ਇਹ ਕਣਕ ਦੇ ਫੁਲਕੇ ਹੁੰਦੇ ਸੀ ਮੱਖਣ ਦੇ ਨਾਲ ਚੋਪੜਿਓ ਉੱਤੇ ਕੜਾਹ ਪਾ ਪਾ ਕੇ ਅਸੀਂ ਖਾਣਾ, ਤੇ ਫਿਰ ਇਹ ਹੁੰਦਾ ਸੀ ਕਈ ਵਾਰੀ ਬੱਦਲ ਹੋ ਜਾਣੇ ਤੇ ਸਾਨੂੰ ਖੁਸ਼ੀ ਚੜ੍ਹਨੀ ਕਿ ਸਾਡੀ ਸੁਣੀ ਗਈ ਆ ਤੇ ਹੁਣ ਮੀਂਹ ਪਊਗਾ, ਤੇ ਕਈ ਵਾਰ ਮੀਂਹ ਪੈ ਵੀ ਜਾਂਦਾ ਸੀ, ਕਈ ਵਾਰ ਮੌਸਮ ਠੰਡਾ ਜਿਹਾ ਹੋ ਜਾਣਾ। ਸੋ ਇਹ ਜਿਹੜੀ ਇੱਕ ਧਾਰਨਾ ਆ ਉਸ ਵੇਲੇ ਸਾਨੂੰ ਬਚਪਨ ਚੋਂ ਹੀ ਸਾਡੀਆਂ ਮਾਤਾਵਾਂ ਵੱਲੋਂ ਸਿਖਾਇਆ ਜਾਂਦਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਦੁੱਖ ਸੁੱਖ ਵਿੱਚ ਕਿੱਦਾਂ ਵਿਚਰਨਾ, ਕਿੱਦਾਂ ਅਸੀਂ ਕਿਸੇ ਦੇ ਨਾਲ ਵਿਯੋਗ ਜਿਹੜਾ ਵਿਰਾਗ ਉਹ ਕਿੱਦਾਂ ਅਸੀਂ ਸ਼ੇਅਰ ਕਰਨਾ ਹੈਗਾ, ਆਪਣੀਆਂ ਭਾਵਨਾਵਾਂ ਕਿੱਦਾਂ ਸ਼ੇਅਰ ਕਰਨੀਆਂ, ਕਿਸੇ ਮਾਰਗ ਦੇ ਉੱਤੇ ਅਸੀਂ ਕਿੱਦਾਂ ਜਾਣਾ, ਸਾਡੇ ਜਿਹੜੇ ਬੋਲਣ ਦਾ ਸਟਾਈਲ ਕਿੱਦਾਂ ਦਾ ਹੋਣਾ ਚਾਹੀਦਾ, ਇਹ ਸਾਨੂੰ ਬਚਪਨ ਦੇ ਵਿੱਚ ਗੇਮਾਂ ਦੇ ਵਿੱਚ ਖੇਡਾਂ ਦੇ ਵਿੱਚ ਕੁੜੀਆਂ ਮੁੰਡਿਆਂ ਨੂੰ ਖਾਸ ਕਰਕੇ ਮਰਗ ਵਾਲੀ ਟਾਈਮ ਦੇ ਉੱਤੇ ਸਮਝਾਇਆ ਜਾਂਦਾ ਕਿ ਅਸੀਂ ਮਰਗ ਜਿਹੜਾ ਸਾਡੀ ਜ਼ਿੰਦਗੀ ਦਾ ਦੁੱਖ ਆ ਉਹ ਸਾਡਾ ਮੇਨ ਵੱਡਾ ਪਹਿਲੂ ਆ। ਖੁਸ਼ੀ ਅਸੀਂ ਕਿਸੇ ਵੀ ਖੁਸ਼ੀ ਨੂੰ ਇਜ਼ਹਾਰ ਕਰਨ ਦੇ ਲਈ ਦੋਸਤੋ ਲਫ਼ਜ਼ਾਂ ਦੀ ਲੋੜ ਨਹੀਂ ਪੈਂਦੀ, ਸ਼ਬਦਾਂ ਦੀ ਲੋੜ ਨਹੀਂ ਪੈਂਦੀ, ਸਾਨੂੰ ਸ਼ਬਦ ਚੁਣਨੇ ਨਹੀਂ ਪੈਂਦੇ, ਜੋ ਮੂੰਹ ਆਉਂਦਾ ਅਸੀਂ ਹੱਸ ਕੇ ਬੋਲ ਦਿੰਦੇ ਹਾਂ, ਮਨ ਦੀ ਖੁਸ਼ੀ ਹੁੰਦੀ ਹੈ। ਪਰ ਇੱਕ ਬੈਰਾਗ ਨੂੰ ਯਾਰ ਕਰਨ ਦੇ ਲਈ, ਇੱਕ ਦੁੱਖ ਨੂੰ ਯਾਰ ਕਰਨ ਦੇ ਲਈ ਤੁਹਾਡੇ ਕੋਲ ਉਹ ਸ਼ਬਦ ਹੋਣੇ ਚਾਹੀਦੇ ਆ, ਜਿਹੜਾ ਸਾਡੀਆਂ ਜਜ਼ਬਾਤ ਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਦੱਸਣਾ ਹੈਗਾ ਆ, ਤੇ ਜਿਹੜੇ ਦੁੱਖ ਦੇ ਵਿੱਚ ਸ਼ਬਦ ਕਿਸੇ ਦੀ ਹਮਦਰਦੀ ਦੇ ਲਈ ਬੋਲੇ ਜਾਂਦੇ ਆ ਉਹ ਬੋਲਣੇ ਉਹ ਲੱਭਣੇ ਬੜੇ ਔਖੇ ਹੁੰਦੇ ਆ, ਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਅਸੀਂ ਐਕਸਪਲੇਨ ਕਿੱਦਾਂ ਕਰਨਾ ਆਪਣੀ ਭਾਵਨਾਵਾਂ ਨੂੰ, ਇਹ ਸਾਨੂੰ ਬਚਪਨ ਦੀਆਂ ਗੇਮਾਂ ਦੇ ਵਿੱਚ ਹੀ ਸਿਖਾਇਆ ਜਾਂਦਾ ਆ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜਲੀ ਦੇ ਨਾਲ, ਸੁਣਦਿਆਂ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
ਪਾਣੀ ਦੀ ਕੀ ਗੱਲ ਕਰਦੇ, ਪਾਣੀ ਦੀ ਕੀ ਗੱਲ ਕਰਦੇ, ਤੁਹਾਨੂੰ ਕੋਕ ਪਿਲਾ ਦਾਂਗੇ, ਸਾਡੇ ਨਾਲ ਦਿਲ ਲਾ ਲਵੋ, ਤੁਹਾਨੂੰ ਇਟਲੀ ਕਮਾ ਦਾਂਗੇ,
ਸ਼ਾਦੀ ਤੇਰੇ ਨਾ ਕਰਾਵਾਂਗੀ, ਸ਼ਾਦੀ ਤੇਰੇ ਨਾ ਕਰਾਵਾਂ, ਲਾ ਲਓ ਚਾਪ ਮੈਂ ਬਣਾਵਾਂਗੀ,
ਤਾਰਾ ਦਿਲ ਦੀਆਂ ਟੱਚ ਕਰ ਦੇ, ਤਾਰਾ ਦਿਲ ਦੀਆਂ ਟੱਚ ਕਰ ਦੇ, ਤੁਹਾਡੇ ਬਿਨਾਂ ਸਾਡਾ ਕੋਈ,
ਕਮਾਲ ਹੁੰਦੇ ਤੇਰੇ ਕਿਸੇ ਕਮਾਲ ਹੁੰਦੇ, ਹੋਰ ਦੱਸੋ ਕੀ ਬੋਲੀਏ, ਤੁਹਾਡੀ ਸ਼ਰਤਾਂ ਤੇ ਵਾਲ ਹੁੰਦੇ,
ਮੇਰੇ ਤੇ ਯਕੀਨ ਤੂੰ ਕਰ ਲੈ ਸ਼ਹਿਰ ਦੀ ਕੁੜੀਏ ਨੀ, ਮਿੱਠੀ ਮਿੱਠੀ ਮੈਨੂੰ ਲੱਗਦੀ ਜ਼ਹਿਰ ਦੀ ਕੁੜੀਏ ਨੀ, ਸਾਡਾ ਨਹੀਂ ਉਹ ਕਰਦੇ, ਤੁਸੀਂ ਇੰਨਾ ਸਾਡਾ ਨਹੀਂ ਉਹ ਕਰਦੇ, ਅਸੀਂ ਜਿੰਨਾ ਤੁਹਾਨੂੰ ਚਾਹੀਦਾ ਨੇ ਆ, ਤੁਹਾਡੇ ਨਾਲ ਘੁੰਮ ਘੁੰਮ ਕੇ ਤੁਹਾਨੂੰ
तू कुड़िया ते गाने गाने वे तू कुड़िया ते गाने गाने कद साडे लई भी गा सोनिया तू साडा चकदा ही नहीं कद मिलन ते आ
ਵੱਡੀ ਜੀ ਲੈ ਆਵਾਂਗੇ ਗੱਡੀ ਵੱਡੀ ਜੀ ਲੈ ਆਵਾਂਗੇ ਬੈਂਡ ਬਾਜੇ ਨਾਲ ਸੋਹਣੇ ਓ ਤੁਹਾਨੂੰ ਵਿਆਹ ਕੇ ਲੈ ਜਾਵਾਂਗੇ
ਗੱਡੀ ਕੋਈ ਵੀ ਅਰੇਂਜ ਕਰਿਓ ਗੱਡੀ ਕੋਈ ਵੀ ਅਰੇਂਜ ਕਰਿਓ ਦੁਨੀਆਂ ਦੇ ਫੋਨ ਆਉਂਦੇ ਨੇ ਪਹਿਲਾਂ चेंज करो
तेरी मम्मी नू मना लवांगे मेरी सासू मां बना लवांगे
मेरे डैडी नू मनाऊं कौन वे तेरे दिले ना वेऊं कौन वे
तेरे डैडी नू मना लवांगे
ਡੈਡੀ ਨੂੰ ਮਨਾਉ ਕੌਣ ਵੇ
ਮਿਕਸਿੰਗ ਇਨ ਦ ਹਾਊਸ
ਪਾਣੀ ਦੀ ਕੀ ਗੱਲ ਕਰਦੇ ਪਾਣੀ ਦੀ ਕੀ ਗੱਲ ਕਰਦੇ ਤੁਹਾਨੂੰ ਪੋਖ ਪਿਲਾ ਦਾਂਗੇ ਸਾਡੇ ਨਾਲ ਦਿਲ ਲਾਲ ਵੋ
ਸ਼ਾਦੀ ਤੇਰੇ ਨਾ ਕਰਾਵਾਂਗੀ ਸ਼ਾਦੀ ਤੇਰੇ ਨਾ ਕਰਾਵਾਂਗੀ ਝਾੜੂ ਪੋਚਾ ਤੁਸੀਂ ਲਾ ਲਓ ਚਾਪ ਤੇ ਮੈਂ ਬਣਾਵਾਂਗੀ
ਤਾਰਾ ਦਿਲ ਦੀਆਂ ਟੱਚ ਕਰ ਦੇ ਤਾਰਾ ਦਿਲ ਦੀਆਂ ਟੱਚ ਕਰ ਦੇ ਤੁਹਾਡੇ ਬਿਨਾਂ ਸਾਡਾ ਕੋਈ ਨਾ ਦੱਸੋ ਕਿਹੜੀ ਗੱਲ ਨੂੰ ਸ਼ੱਕ ਕਰ ਦੇ
ਤੇਰੇ ਕਿਸੇ ਵੇ ਕਮਾਲ ਹੁੰਦੇ ਤੇਰੇ ਕਿਸੇ ਵੇ ਕਮਾਲ ਹੁੰਦੇ ਹੋਰ ਦੱਸੋ ਕੀ ਬੋਲੀਏ ਤੁਹਾਡੀ ਸ਼ਰਤਾਂ ਤੇ ਵਾਲ ਹੁੰਦੇ
ਮੇਰੇ ਤੇ ਯਕੀਨ ਤੂੰ ਕਰ ਲੈ ਸ਼ਹਿਰ ਦੀ ਕੁੜੀਏ ਨੀ ਮਿੱਠੀ ਮਿੱਠੀ ਮੈਨੂੰ ਲੱਗਦੀ ਜ਼ਹਿਰ ਦੀ ਕੁੜੀਏ ਨੀ
ਪਿੱਛ ਪਿੱਛ ਮੇਰੇ ਆਵੇ ਬਸ ਕੀ ਚਾਹੁੰਦਾ ਹੈ ਤੂੰ ਉਡਿਆ ਚਾਂਦੀ ਵੇ ਸ਼ਕਲੋਂ ਸੋਨਾ ਹੈ
ਸਾਡਾ ਨਹੀਂ ਉਹ ਕਰਦੇ ਤੁਸੀਂ ਇੰਨਾ ਸਾਡਾ ਨਹੀਂ ਉਹ ਕਰਦੇ ਅਸੀਂ ਜਿੰਨਾ ਤੁਹਾਨੂੰ ਚਾਹੀਦਾ ਤੁਹਾਡੇ ਨਾਲ ਘੁੰਮ ਘੁੰਮ ਕੇ ਤੁਹਾਨੂੰ ਨਜ਼ਰੋਂ ਬਚਾਈ ਜਾਂਦੇ ਆ
ਵੇ ਤੂੰ ਕੁੜੀਆਂ ਤੇ ਗਾਣੇ ਗਾਉਣੇ ਵੇ ਤੂੰ ਕੁੜੀਆਂ ਤੇ ਗਾਣੇ ਗਾਉਣੇ ਕਦੇ ਸਾਡੇ ਲਈ ਵੀ ਗਾ ਚੱਕਦਾ ਹੀ ਨਹੀਂ ਕਦੇ ਮਿਲਣ ਤੇ ਆ ਸੋਹਣਿਆ
ਗੱਡੀ ਵੱਡੀ ਜੀ ਲੈ ਆਵਾਂਗੇ ਗੱਡੀ ਵੱਡੀ ਜੀ ਲੈ ਆਵਾਂਗੇ ਬੈਂਡ ਬਾਜੇ ਨਾਲ ਸੋਹਣੇ ਓ ਤੁਹਾਨੂੰ ਵਿਆਹ ਕੇ ਲੈ
ਗੱਡੀ ਕੋਈ ਵੀ ਅਰੇਂਜ ਕਰਿਓ ਗੱਡੀ ਕੋਈ ਵੀ ਅਰੇਂਜ ਕਰਿਓ ਕੁੜੀਆਂ ਦੇ ਫੋਨ ਆਉਂਦੇ ਨੇ ਪਹਿਲਾਂ ਫੋਨ ਨੰਬਰ ਚੇਂਜ ਕਰਿਓ
ਤੇਰੀ ਮੰਮੀ
तेरे डैडी नू मना लवांगे
मेरे डैडी नू मनाओ कौन वे
ਇਹਦੇ ਨਾਲ ਹੀ ਦੋਸਤੋ ਇੱਕ ਮਿਲਦੀ ਜੁਲਦੀ ਮੈਂ ਬਾਕੀਆਂ ਤੁਹਾਨੂੰ ਸੁਣਾਉਂਦੀ ਜਾਵਾਂ। ਮੇਰੀ ਮਾਂ ਮੈਨੂੰ ਦੱਸਦੀ ਸੀ ਕਿ ਜਦੋਂ ਮੇਰੀ ਮਾਂ ਛੋਟੀ ਸੀਗੀ ਤੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਿਖਾਇਆ ਜਾਂਦਾ ਸੀਗਾ। ਬਚਪਨ ਦੇ ਵਿੱਚ ਇੱਕ ਨੈਣ ਹੁੰਦੀ ਸੀਗੀ ਸਾਡੇ ਕਾਰ ਵਿਹਾਰਾਂ ਦੇ ਵਿੱਚ ਜਿਹੜਾ ਨਾਈ ਤੇ ਨੈਣ ਦਾ ਬਹੁਤ ਵੱਡਾ ਰੋਲ ਆ। ਇਹ ਸਾਡੇ ਘਰਾਂ ਦੇ ਦੁੱਖ ਸੁੱਖ ਦੇ ਵਿੱਚ ਉਹ ਅੱਗੇ ਹੋ ਕੇ ਕੰਮ ਕਰਵਾਉਂਦੇ ਆ, ਸਾਨੂੰ ਦੱਸਦੇ ਆ ਕਿਸ ਤਰ੍ਹਾਂ ਕਰਨਾ। ਇਹਨਾਂ ਦੇ ਕੋਲ ਡਿਸਿਪਲਿਨ, ਇਹਨਾਂ ਕੋਲ ਰੀਤੀ ਰਿਵਾਜ ਸਾਰਾ ਕੁਛ ਆ। ਤੇ ਉਹ ਕਹਿੰਦੇ ਕਿ ਇੱਕ ਨੈਣ ਹੁੰਦੀ ਸੀਗੀ, ਇਸੇ ਤਰ੍ਹਾਂ ਗੁੱਡੀ ਫੋਕੀ ਜਾਂਦੀ ਸੀ ਜਿਸ ਤਰ੍ਹਾਂ ਮੈਂ ਦੱਸਿਆ। ਤੇ ਫਿਰ ਉਹ ਕਹਿੰਦੇ ਸੀ ਕਮਰੇ ਦੇ ਵਿੱਚ ਲਿਜਾ ਕੇ ਫਿਰ ਸਾਨੂੰ ਦੱਸਦੇ ਹੁੰਦੀ ਸੀ ਵੀ ਤੁਸੀਂ ਕਿਸ ਤਰ੍ਹਾਂ ਪਿੱਟਣਾ ਆ, ਰੋਣਾ ਆ। ਇੱਕ ਵਾਰੀ ਦੀ ਸੱਚੀ ਗੱਲ ਹੈਗੀ ਹੈ, ਮੇਰੀ ਨਾਨੀ ਦੱਸਦੀ ਸੀਗੀ ਕਿ ਕਿਸੇ ਦੇ ਪਿੰਡ ਦੇ ਵਿੱਚ ਕੋਈ ਮਰਗ, ਉਸੇ ਮੇਰੇ ਪਿੰਡ ਦੇ ਵਿੱਚ ਮੇਰੇ ਨਾਨਕੇ ਕਿਸੇ ਦੀ ਮੌਤ ਹੋ ਗਈ ਸੀਗੀ। ਮੌਤ ਜਦੋਂ ਹੋਈ ਤੇ ਹੁਣ ਦੋਨਾਂ ਧਿਰਾਂ ਦੇ ਮਕਾਨ ਸੀਗੀ, ਪਿੰਡ ਦੇ ਵਿੱਚ ਦੂਸਰੇ ਪਿੰਡ ਤੋਂ ਮਕਾਨ ਆਈ ਹੋਈ ਸੀਗੀ। ਤੇ ਜਦੋਂ ਮਕਾਨ ਆਈ ਸੀ ਤੇ ਹੁਣ ਉਹ ਪਿੱਟ ਸਿਆਪਾ ਕਰਨਾ ਸੀਗਾ, ਬੈਣ ਪਾਉਣੇ ਸੀਗੇ। ਨੈਣ ਸੀ ਪਿੰਡ ਦੀ, ਜਿਸ ਪਿੰਡ ਦੀ ਮੇਰੀ ਨਾਨੀ, ਜਿੱਥੇ ਮੇਰੇ ਨਾਨਕੇ ਆ, ਮੇਰੇ ਨਾਨਕਿਆਂ ਦੀ ਨੈਣ ਬੈਠੀ ਆ ਆਪਣੇ ਪਿੰਡ ਦੇ ਮਕਾਨ ਦੇ ਨਾਲ, ਤੇ ਦੂਸਰੇ ਪਿੰਡ ਦੀ ਜਿਹੜੀ ਮਕਾਨ ਉਹ ਆਈ ਆ ਉਹਨਾਂ ਦੀ ਵੀ ਨੈਣ ਸੀਗੀ। ਤੇ ਹੁਣ ਇੱਕ ਡਿਸਿਪਲਨ ਆ ਇਹ, ਉਹ ਕਹਿੰਦੇ ਕਿ ਜਦੋਂ ਅਸੀਂ ਦੋਨੇ ਧਿਰ ਬੈਠ ਗਈਆਂ ਮਕਾਨਾ ਇੱਕ ਸਿਆਪਾ ਕਰਨ ਦੇ ਲਈ, ਵਿਚਕਾਰ ਆ ਕੇ ਨੈਣ ਖੜ ਗਈ। ਹੁਣ ਇਹਦਾ ਇੱਕ ਪਿੱਟਣ ਦਾ ਇੱਕ ਇਹ ਡਿਸਿਪਲਨ ਹੈਗਾ ਕਿ ਤੁਸੀਂ ਕਿੰਨੇ ਐਂਗਲ ਤੇ ਹੱਥ ਚੱਕਣਾ ਆ, ਤੇ ਤੁਹਾਡਾ ਹੱਥ ਸਾਰਿਆਂ ਦਾ ਜਿੱਦਾਂ ਮਿਲਟਰੀ ਦੀ ਪਰੇਡ ਹੁੰਦੀ ਆ, ਇਸੇ ਤਰ੍ਹਾਂ ਤੁਹਾਡਾ ਇਕੱਠਿਆਂ ਦਾ ਹੱਥ ਤਾਂ ਨੂੰ ਉੱਠਣਾ ਚਾਹੀਦਾ ਆ, ਤੇ ਇਕੱਠਿਆਂ ਦਾ ਹੱਥ ਤੁਹਾਡੀ ਬਾਡੀ ਦੇ ਉੱਤੇ, ਤੁਹਾਡੇ ਪੱਟ ਦੇ ਉੱਤੇ ਪੂਰੇ ਉਸ ਹੀ ਐਂਗਲ ਤੇ ਉਸ ਹੀ ਆਵਾਜ਼ ਤੇ ਇੱਕੋ ਹੀ ਟਾਈਮ ਦੇ ਉੱਤੇ ਆਉਣੇ ਚਾਹੀਦੇ ਹੈਗੇ ਆ। ਇੱਕ ਸੁਰ ਦੇ ਵਿੱਚ ਬੈਣ ਗਾਏ ਜਿਹੜੇ ਪਾਏ ਜਾਂਦੇ ਆ, ਤੇ ਸਾਡੇ ਫਿਰ ਮਰਗ ਦੇ ਵੇਲੇ ਜਿਹੜੇ ਹੁੰਦੇ ਆ ਤੇ ਉਹਨਾਂ ਦੇ ਬੈਣ, ਹਰ ਤਰ੍ਹਾਂ ਦੇ ਬਜ਼ੁਰਗਾਂ ਦੇ ਬੈਣ ਹੋ ਰਹੇ ਆ, ਜਵਾਨਾਂ ਦੇ ਹੋ ਰਹੇ ਆ, ਬੱਚਿਆਂ ਦੇ ਹੋ ਰਹੇ ਆ, ਸੋ ਉਹ ਸਾਰੇ ਪਤਾ ਹੋਣਾ ਚਾਹੀਦਾ ਆ। ਤੇ ਮੇਰੀ ਨਾਨੀ ਦੱਸ ਰਹੀ ਸੀਗੀ ਕਿ ਇੱਕ ਔਰਤ ਸੀ ਕਿ ਜਿਹਨੂੰ ਸਿਆਪਾ ਕਰਨਾ ਨਹੀਂ ਆਉਂਦਾ ਸੀਗਾ, ਤੇ ਨਿਆਣ ਨੇ ਉਹਨੂੰ ਦੋ ਕੁ ਵਾਰੀ ਇਸ਼ਾਰਿਆਂ ਦੇ ਵਿੱਚ ਸਮਝਾਇਆ ਕਿ ਤੂੰ ਸਿਆਪਾ ਨਹੀਂ ਸਹੀ ਕਰ ਰਹੀ, ਪਰ ਉਸ ਨੂੰ ਸਮਝ ਨਾ ਆਈ। ਤੇ ਨੈਣ ਦਾ ਇਹ ਹੱਕ ਬਣਦਾ ਹੁੰਦਾ ਸੀ, ਉਹਨੇ ਉਸ ਔਰਤ ਦਾ ਹੱਥ ਫੜਿਆ ਤੇ ਪੂਰਾ ਜਿਹੜਾ ਕਮਰਾ ਭਰਿਆ ਸੀਗਾ ਜਿਹਦੇ ਵਿੱਚ ਦੋ ਮਕਾਨਾਂ ਖੜੀਆਂ ਸੀ, ਉਹਨੇ ਹੱਥ ਫੜਿਆ, ਚੁੱਪ ਕਰਕੇ ਦਰਵਾਜ਼ੇ ਤੋਂ ਬਾਹਰ ਉਸ ਔਰਤ ਨੂੰ ਕੱਢ ਦਿੱਤਾ ਕਿ ਤੂੰ ਸਾਨੂੰ ਡਿਸਟਰਬ ਕਰ ਰਹੀ ਆ, ਔਰ ਤੈਨੂੰ ਰੂਲ ਨਹੀਂ ਪਤਾ ਕਿ ਕਿਸ ਤਰ੍ਹਾਂ ਇਹ ਕੰਮ ਕੀਤਾ ਜਾਂਦਾ ਆ। ਤੇ ਕਹਿੰਦੇ ਕਿ ਫਿਰ ਨੈਣ ਬਾਹਰ ਲਿਆ ਕੇ ਖੜੀ ਕਰ ਦਿੰਦੀ ਸੀ, ਜਿਹੜੀ ਬਾਹਰ ਖੜਦੀ ਸੀਗੀ ਇਹਦਾ ਮਤਲਬ ਕਿ ਉਹਨੂੰ ਪਿੱਟਣਾ ਨਹੀਂ ਆਉਂਦਾ। ਸੋ ਇਹ ਸਾਡਾ ਇੱਕ ਰਿਚ ਸੱਭਿਆਚਾਰ ਆ ਜਿੱਥੇ ਖੁਸ਼ੀਆਂ ਦੇ, ਮੁਹੱਬਤਾਂ ਦੇ ਗੀਤ ਗਾਏ ਜਾਂਦੇ, ਬੰਜਲੀਆਂ ਵਜਾਈਆਂ ਜਾਂਦੀਆਂ, ਜਿੱਥੇ ਢੋਲਕੀਆਂ ਵਜਾਈਆਂ ਜਾਂਦੀਆਂ, ਢੋਲ ਵੱਜਦੇ ਨੇ, ਜਿੱਥੇ ਤੂੰਬੀ ਖੜਕਦੀ ਆ, ਤੂੰਬਾ ਖੜਕਦਾ, ਤੇ ਉੱਥੇ ਸਾਨੂੰ ਇੱਕ ਵਿਰਾਗ ਵੀ ਸਿਖਾਇਆ ਜਾਂਦਾ ਕਿ ਵਿਰਾਗ ਦੇ ਵਿੱਚ ਅਸੀਂ ਕਿਸ ਤਰ੍ਹਾਂ ਕਿਸੇ ਦੇ ਦੁੱਖ ਦੇ ਵਿੱਚ ਕਿੱਦਾਂ ਸ਼ਰੀਕ ਹੋਣਾ, ਆਪਣੇ ਅੰਦਰਲੀ ਭਾਵਨਾ, ਆਪਣੇ ਆਪ ਨੂੰ ਉਸ ਦੁੱਖ ਚ ਲਿਜਾ ਕੇ ਕਿਸ ਤਰ੍ਹਾਂ ਅਸੀਂ ਕਿਸੇ ਨੂੰ ਉਹਦਾ ਦੁੱਖ ਹਲਕਾ ਕਰਨਾ, ਕਿਸੇ ਨੂੰ ਵਧੀਆ ਸ਼ਬਦ ਬੋਲਣੇ, ਹਮਦਰਦੀ ਵਾਲੇ। ਸਾਡੇ ਵਿਰਸੇ ਦੇ ਵਿੱਚ ਛੋਟੀਆਂ ਸਾਡੇ ਬਚਪਨ ਤੋਂ ਹੀ ਸਿਖਾਇਆ ਜਾਂਦਾ, ਸਾਡੇ ਹੱਥ ਦੇ ਵਿੱਚ ਗੁੱਡੀਆਂ ਦਿੱਤੀਆਂ ਜਾਂਦੀਆਂ ਖੇਡਣ ਦੇ ਲਈ, ਲੇਕਿਨ ਗੁੱਡੀਆਂ ਦੇ ਨਾਲ ਅਸੀਂ ਖੇਲਦੀਆਂ ਵੀ ਆ, ਗੁੱਡੀਆਂ ਨੂੰ ਕਿਸ ਤਰ੍ਹਾਂ ਸਜਾਉਣਾ ਆ। ਗੁੱਡੀ ਜਿਹੜੀ ਆ ਇੱਕ ਉਹ ਕੁੜੀ ਆਪ ਆ, ਤੇ ਉਹ ਕੁੜੀ ਜਿਹੜੀ ਆ ਜਿਹੜੀ ਉਹ ਕੱਲ ਨੂੰ ਉਹਨੇ ਇੱਕ ਕੁੜੀ ਬਣਨਾ, ਜਵਾਨ ਕੁੜੀ ਬਣਨਾ, ਫਿਰ ਇੱਕ ਔਰਤ ਬਣਨਾ, ਫਿਰ ਮਾਂ ਬਣਨਾ, ਪਤਨੀ ਬਣਨਾ, ਇਹ ਉਹਦੇ ਬਹੁਤ ਸਾਰੇ ਰੋਲ ਆ। ਉਹਨੂੰ ਫਿਰ ਸਿਖਾਇਆ ਜਾਂਦਾ ਆ ਗੁੱਡੀ ਦੇ ਹਾਰ ਸ਼ਿੰਗਾਰ ਕਰਨੇ, ਤੇ ਗੁੱਡੀ ਚਾਹ ਕਿੱਦਾਂ ਬਣਾਉਂਦੀ ਆ, ਉਹ ਗੁੱਡੀ ਦਾ ਨਾਂ ਲੈ ਕੇ ਬਣਾਇਆ ਖੁਦ ਆਪੇ ਜਾਂਦਾ ਆ। ਸੋ ਸਾਨੂੰ ਇਹ ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ, ਸਾਡੀਆਂ ਬਜ਼ੁਰਗ ਮਾਤਾਵਾਂ ਘਰਾਂ ਦੇ ਵਿੱਚ ਸਿਖਾਉਂਦੀਆਂ ਸਾਨੂੰ। ਇਸੇ ਤਰ੍ਹਾਂ ਮਿੱਟੀ ਦੇ ਭਾਂਡੇ ਅਸੀਂ ਲਿਆ ਕੇ ਬਣਾਉਂਦੇ ਹੁੰਦੇ ਸੀ, ਮੁੰਡੇ ਟਰੈਕਟਰ ਬਣਾਉਂਦੇ ਹੁੰਦੇ ਸੀ, ਗੱਡੀਆਂ ਬਣਾਉਂਦੇ ਹੁੰਦੇ ਸੀ, ਬੈਲ ਗੱਡੀਆਂ ਬਣਾਉਂਦੇ ਹੁੰਦੇ ਸੀ, ਤੇ ਅਸੀਂ ਕੁੜੀਆਂ ਨੇ ਚੁੱਲ੍ਹਾ ਬਣਾਉਣਾ, ਕਿਸੇ ਨੇ ਪਤੀਲਾ ਛੋਟਾ ਜਿਹਾ ਬਣਾਉਣਾ, ਕਿਸੇ ਨੇ ਉਖਲੀ ਬਣਾਉਣੀ, ਕਿਸੇ ਨੇ ਆਪਣੀ ਪੀੜ੍ਹੀ ਬਣਾਉਣੀ ਬੈਠਣ ਦੇ ਲਈ, ਚੱਕੀ ਬਣਾਉਣੀ ਕਿ ਅਸੀਂ ਇਹਦੇ ਚ ਆਟਾ ਪੀਸਣਾ ਹੈਗਾ ਆ, ਘਰੇਲੂ ਜਿਹੜੀਆਂ ਸੀ ਘਰ ਦੇ ਨਾਲ ਚੀਜ਼ਾਂ ਹੁੰਦੀਆਂ ਸੀ, ਮੁੰਡਿਆਂ ਦੀਆਂ ਗੇਮਾਂ ਜਿਹੜੀਆਂ ਹੁੰਦੀਆਂ ਸੀ, ਮਰਦਾਨਾ ਪਨ ਜਿਹਦੇ ਵਿੱਚ ਉਹਨੇ ਆਪਣੇ ਜੀਵਨ ਦੀ ਗੱਡੀ ਤੋਰਨੀ ਹੁੰਦੀ ਸੀ, ਸਾਧਨ ਜਿਹੜੇ ਉਹਦੇ ਰੋਜੀ ਰੋਟੀ ਵਾਲੇ ਸਾਧਨ ਉਹ ਬਣਾਉਂਦਾ ਹੁੰਦਾ ਸੀ। ਸੋ ਇਹ ਹਰ ਵਿਰਸੇ ਦੇ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਆ। ਫਿਰ ਅਸੀਂ ਸਕੂਲ ਜਾਂਦੇ ਹਾਂ, ਸਕੂਲ 'ਚ ਅਸੀਂ ਨੌਲੇਜ ਲੈਂਦੇ ਹਾਂ, ਗਿਆਨ ਲੈਂਦੇ, ਐਜੂਕੇਸ਼ਨ ਲੈਂਦੇ, ਵਿੱਦਿਆ ਪੜ੍ਹਦੇ, ਪਰ ਇੱਕ ਸੱਭਿਆਚਾਰ ਨੂੰ ਅਸੀਂ ਕਿਸ ਤਰੀਕੇ ਦੇ ਨਾਲ, ਇੱਕ ਜਿਹੜੀ ਸਾਡੀ ਸੋਸ਼ਲ ਲਾਈਫ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਉਹ ਸਾਨੂੰ ਘਰਾਂ ਤੋਂ ਹੀ ਸਿਖਾਇਆ ਜਾਂਦਾ। ਅਫਸੋਸ ਅੱਜ ਦੇ ਸਮੇਂ ਦੇ ਵਿੱਚ ਇਹ ਕੁਛ ਨਹੀਂ ਹੈਗਾ। ਬਹੁਤ ਸਾਰੇ ਪਿੰਡਾਂ ਦੇ ਵਿੱਚ ਵਿਰਸਾ ਸਾਂਭਿਆ ਹੋਇਆ ਅੱਜ ਵੀ, ਬੱਚਿਆਂ ਨੂੰ ਇਸੇ ਤਰ੍ਹਾਂ ਅੱਜ ਸਿਖਾਇਆ ਜਾਂਦਾ, ਪਰ ਜ਼ਿਆਦਾਤਰ ਕਿ ਅਸੀਂ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਾਡੇ ਅੰਦਰ ਦੁੱਖ ਸੁੱਖ ਕਰਨ ਦੀ ਕਲਾ ਖਤਮ ਹੋ ਗਈ ਹੈਗੀ ਆ, ਇੱਕ ਬਨਾਵਟੀਪਨ ਜਿਹਾ ਆ ਗਿਆ। ਹੁਣ ਦੁੱਖ ਉਹ ਦੁੱਖ ਨਹੀਂ ਰਹੇ ਹੈਗੇ, ਪਹਿਲਾਂ ਦੁੱਖ ਬਹੁਤ ਦੇਰ ਤੱਕ ਦਿਲ ਤੇ ਲੱਗੇ ਰਹਿੰਦੇ ਸੀਗੇ ਔਰ ਉਦਾਸ ਰਹਿੰਦੇ ਸੀ, ਉਹ ਬਾਣਾ ਪਾ ਕੇ, ਦੁਖਾਂਤ ਵਾਲਾ ਬਾਣਾ ਪਾ ਕੇ ਘਰਾਂ ਦੇ ਵਿੱਚ ਉਹ ਇੱਕ ਇਨਸਾਨ ਜੀਂਦੇ ਜੀ ਆਪਣੇ ਆਪ ਨੂੰ ਲਾਸ਼ ਬਣਾ ਕੇ ਰਹਿੰਦਾ ਸੀ, ਇੰਨਾ ਉਹਦੇ ਅੰਦਰ ਇੱਕ ਬਜ਼ੋਗ ਆ ਜਾਂਦਾ ਸੀ। ਕਿਸੇ ਹੱਦ ਤੱਕ ਇੰਨਾ ਬਜ਼ੋਗ ਦੇ ਵਿੱਚ ਜਾਣਾ, ਇੰਨਾ ਦਰਦ ਆਪਣੇ ਆਪ ਤੇ ਲੈ ਲੈਣਾ ਠੀਕ ਨਹੀਂ ਹੈ, ਮਾਨਸਿਕ ਤੌਰ ਤੇ, ਜਿਹਨੀ ਤੌਰ ਤੇ, ਸਿਹਤ ਦੇ ਤੌਰ ਤੇ, ਪਰ ਫਿਰ ਵੀ ਪਤਾ ਲੱਗਦਾ ਕਿ ਲਗਾ ਕਿੰਨਾ ਸੀਗਾ ਕਿਸੇ ਦਾ ਵਿਛੜ ਜਾਣਾ, ਜਾਂ ਕਿਸੇ ਦੀ ਖੁਸ਼ੀ ਚ ਖੁਸ਼ ਹੋਣਾ, ਵਿਆਹ ਸ਼ਾਦੀ ਦੇ ਵਿੱਚ ਖੁਸ਼ ਹੋਣਾ, ਕਿਸੇ ਨੇ ਅਖੰਡ ਪਾਠ ਰੱਖਿਆ ਹੋਣਾ ਉਹਦੇ ਵਿੱਚ ਹੀ ਖੁਸ਼ ਹੋਣਾ। ਸਾਡੀਆਂ ਖੁਸ਼ੀਆਂ ਸਾਡੇ ਤੋਂ ਸਾਂਭੀਆਂ ਨਹੀਂ ਸੀ ਜਾਂਦੀਆਂ ਹੁੰਦੀਆਂ, ਪੂਰਾ ਪੂਰਾ ਪਿੰਡ ਢੁੱਕ ਜਾਂਦਾ ਸੀ ਉਸ ਖੁਸ਼ੀ ਨੂੰ ਸਾਂਝੇ ਕਰਨ ਲਈ ਜਿਹੜੀ ਇੱਕ ਘਰ ਦੇ ਵਿੱਚ ਕਿਸੇ ਦੇ ਹੁੰਦੀ ਸੀਗੀ ਖੁਸ਼ੀ। ਸੋ ਅੱਜ ਦੇ ਟਾਈਮ ਦੇ ਵਿੱਚ ਦੁੱਖ ਕਰਨ ਵਾਲੇ ਸ਼ਬਦ ਨਹੀਂ ਰਹੇ, ਦਰਸਾਉਣ ਵਾਲੇ, ਉਹਨੂੰ ਐਕਸਪਲੇਨ ਕਰਨ ਵਾਲੇ, ਕਿਸੇ ਨੂੰ ਹਮਦਰਦੀ ਇਹਦੇ ਸ਼ਬਦ ਬੋਲਣ ਲਈ ਉਹ ਸਾਡੇ ਕੋਲ ਸ਼ਬਦ ਨਹੀਂ ਰਹੇ ਹੈਗੇ। ਸਾਡੇ ਕੋਲ ਸ਼ਬਦਾਂ ਦੀ ਘਾਟ ਆ ਗਈ, ਸਾਡੇ ਕੋਲ ਸਮੇਂ ਦੀ ਘਾਟ ਆ, ਸਾਡੇ ਕੋਲ ਬੈਠਣ ਉੱਠਣ ਦੀ ਘਾਟ ਆ, ਸਾਡੇ ਕੋਲ ਕਿਸੇ ਕੋਲ ਜਾ ਕੇ ਉਹਦਾ ਹਾਲ ਪੁੱਛਣ ਦੀ ਘਾਟ ਆ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੀ ਦੇ ਨਾਲ, ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ। ਸੋ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਝਾਤ ਮਾਰਦੇ ਹਾਂ ਤੇ ਸਭ ਕੁਛ ਬਦਲ ਗਿਆ ਹੈਗਾ ਆ। ਜਿਸ ਤਰ੍ਹਾਂ ਅੱਜ ਤੀਆਂ ਦੀ ਗੱਲ ਕੀਤੀ ਹੈਗੀ ਆ, ਇਹ ਇੱਕ ਸੁਪਨਾ ਜਿਹਾ ਬਣ ਕੇ ਰਹਿ ਗਈਆਂ, ਇਹ ਇੱਕ ਇਤਿਹਾਸ ਜਿਹਾ ਬਣ ਕੇ ਰਹਿ ਗਈਆਂ ਕਿ ਕਿਸੇ ਟਾਈਮ ਇਸ ਤਰ੍ਹਾਂ ਤੀਆਂ ਮਨਾਈਆਂ ਜਾਂਦੀਆਂ ਸੀ, ਕਿਸੇ ਵਕਤ ਸਾਡੇ ਬਚਪਨ ਦੇ ਵਿੱਚ ਇਸ ਤਰ੍ਹਾਂ ਸਾਡੇ ਤੋਂ ਇਹ ਛੋਟੇ ਛੋਟੇ ਕਾਰ ਵਿਹਾਰ ਕਰਵਾਏ ਜਾਂਦੇ ਸੀਗੇ, ਕਿਸੇ ਵਕਤ ਇੱਦਾਂ ਹੁੰਦਾ ਸੀ। ਅੱਜ ਦਾ ਸਮਾਂ ਉਹ ਸਮਾਂ ਨਹੀਂ ਰਿਹਾ, ਉਹ ਲੋਕ ਨਹੀਂ ਰਹੇ, ਉਹ ਦਿਨ ਤਿਉਹਾਰ ਨਹੀਂ ਰਹੇ, ਉਹ ਸੱਭਿਆਚਾਰ ਵੀ ਬਦਲ ਗਿਆ ਹੈਗਾ, ਉਹਦੇ ਵਿੱਚ ਇੱਕ ਨਵਾਂ ਜਿਹਾ ਰੰਗ ਭਰਿਆ ਜਾ ਰਿਹਾ ਹੈਗਾ ਆ। ਮੈਂ ਇਸ ਰੰਗ ਦੇ ਖਿਲਾਫ ਨਹੀਂ ਹੈਗੀ, ਹਰ ਚੀਜ਼ ਸਮੇਂ ਦੇ ਮੁਤਾਬਕ ਬਦਲਦੀ ਆ, ਬਦਲਣੀ ਚਾਹੀਦੀ ਆ। ਕਹਿੰਦੇ ਆ ਕਿ ਜਿਹੜੇ ਇੱਕ ਖੜੋਤ ਆ ਉਹ ਜਿਹੜੀ ਸੜੇਹਾਂਦ ਹੋ ਜਾਂਦੀ ਹੈ, ਜਦੋਂ ਪਾਣੀ ਆ ਖੜ ਜਾਂਦਾ ਤੇ ਉਹਦੇ ਵਿੱਚੋਂ ਸੜੇਹਾਂਦ ਆਉਣੀ ਸ਼ੁਰੂ ਹੋ ਜਾਂਦੀ ਆ, ਤੇ ਇਸੇ ਤਰ੍ਹਾਂ ਜਦੋਂ ਸਾਡੀ ਸੋਚ ਇੱਕ ਖੜੋਤ ਬਣ ਜਾਂਦੀ ਆ, ਅਸੀਂ ਆਪਣੇ ਆਪ ਨੂੰ ਉਸੇ ਮਾਹੌਲ ਦੇ ਵਿੱਚ ਹੀ ਸਮਝਦੇ ਆ ਕਿ ਉਹੀ ਮਾਹੌਲ ਹੈਗਾ, ਚਾਹੇ ਨਵਾਂ ਸਮਾਂ ਚੱਲ ਰਿਹਾ ਹੁੰਦਾ ਆ, ਪਰ ਅਸੀਂ ਆਪਣੀ ਸੋਚ ਉਸੇ ਮਾਹੌਲ ਦੇ ਵਿੱਚ ਰੱਖ ਕੇ ਤੁਰਦੇ ਹੈਗੇ ਆ, ਤੇ ਉਹ ਵੀ ਕੋਈ ਫਾਇਦੇ ਵਾਲੀ ਨਹੀਂ ਹੈਗੀ, ਨੁਕਸਾਨ ਵਾਲੀ ਆ, ਕਿਉਂਕਿ ਸਮੇਂ ਦੇ ਹਾਣੀ ਹੋ ਕੇ ਤੁਰਨਾ ਪੈਂਦਾ ਹੈਗਾ। ਸਾਡੇ ਵਿਰਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਪੁਰਾਣੇ ਰੰਗ ਸੀਗੇ ਖਤਮ ਕੀਤੇ ਗਏ ਆ, ਕਰ ਦਿੱਤੇ ਗਏ ਆ, ਸਮੇਂ ਦੀ ਮੰਗ ਆ, ਬੱਚਿਆਂ ਦੀ ਮੰਗ ਆ, ਜਨਰੇਸ਼ਨ ਨਵੀਂ ਯੰਗ ਜਨਰੇਸ਼ਨ ਨਵੀਂ ਪੀੜ੍ਹੀ ਆ, ਉਹਦੀ ਸੋਚ ਹੋਰ ਆ, ਉਹ ਕੁਛ ਬਦਲਾਅ ਕਰਨਾ ਚਾਹੁੰਦੀ ਆ। ਅਸੀਂ ਵੀ ਤਾਂ ਹਰ ਵੇਲੇ ਹੀ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਬਦਲਾਅ ਹੋਣਾ ਚਾਹੀਦਾ, ਰਾਜਨੀਤੀ ਦੇ ਵਿੱਚ ਬਦਲਾਅ ਹੋਣਾ ਚਾਹੀਦਾ, ਕੁਛ ਨਵੇਂ ਤੌਰ ਤਰੀਕੇ ਹੋਣੇ ਚਾਹੀਦੇ ਆ। ਇਸੇ ਤਰ੍ਹਾਂ ਸੱਭਿਆਚਾਰ ਦਾ ਵੀ ਰੰਗ ਬਦਲਿਆ ਗਿਆ ਹੈਗਾ ਆ। ਅੱਜ ਉਹ ਚੀਜ਼ਾਂ ਨਹੀਂ, ਉਹ ਖਿਡੌਣੇ ਨਹੀਂ, ਉਹ ਬਚਪਨ ਨਹੀਂ। ਦੁਖਾਂ ਤੇ ਇਸ ਕਰਕੇ ਇਸ ਗੱਲ ਦਾ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਅਮੀਰ ਚੀਜ਼ਾਂ ਸੀ, ਜਿਹਦੇ ਵਿੱਚ ਜੀਵਨ ਜਾਚ ਸੀ, ਉਹ ਅਸੀਂ ਗਵਾ ਬੈਠੇ ਹਾਂ। ਇੱਕ ਬਨਾਵਟੀ ਪਲ ਜਿਹੇ ਅਸੀਂ ਲੈ ਕੇ ਬੈਠੇ ਹੈਗੇ ਹਾਂ ਕਿ ਖੁਸ਼ੀਆਂ ਨੂੰ ਕਿਸ ਤਰ੍ਹਾਂ ਮਨਾਉਣਾ ਆ। ਖੁਸ਼ੀਆਂ ਅਸੀਂ ਜਿਹੜੀ ਧਰਤੀ ਦੇ ਵਿੱਚੋਂ ਨਹੀਂ ਖੋਜਦੇ ਹੈਗੇ, ਖੁਸ਼ੀਆਂ ਅਸੀਂ ਜਿਹੜੀਆਂ ਸਾਡੇ ਕੋਲ ਚੀਜ਼ਾਂ ਆ, ਸਾਡੇ ਹੱਥਾਂ ਦੇ ਵਿੱਚ ਵਰਤਣ ਵਾਲੀਆਂ ਆ, ਕਿਸੇ ਕੋਈ ਮੋਬਾਈਲ ਰਾਹੀਂ, ਕੋਈ ਕਿਸੇ ਰਾਹੀਂ ਅਸੀਂ ਉਹ ਚੀਜ਼ਾਂ ਲੱਭਦੇ ਹਾਂ। ਅਸੀਂ ਮਨੁੱਖ ਦੇ ਨਾਲ ਜਿਹੜਾ ਸਾਡਾ ਇੱਕ ਤਾਲਮੇਲ ਸੀਗਾ, ਇੱਕ ਮਨੁੱਖ ਦਾ ਦੂਜੇ ਮਨੁੱਖ ਦੇ ਨਾਲ ਜੁੜ ਕੇ ਬੈਠਣਾ, ਆਪਣੀ ਗੱਲਬਾਤ ਸਾਂਝੀ ਕਰਨੀ, ਅੱਜ ਦਾ ਸਮਾਂ ਉਹ ਨਹੀਂ ਰਿਹਾ। ਅੱਜ ਦਾ ਮਨੁੱਖ ਆਪਣੇ ਨਾਲ ਹੀ ਜੁੜ ਕੇ ਸੁੰਗੜ ਕੇ ਰਹਿ ਗਿਆ ਹੈਗਾ ਆ। ਇਸੇ ਕਰਕੇ ਉਹ ਘਰੋਂ ਬਾਹਰ ਜਦੋਂ ਨਿਕਲਦਾ, ਉਹਦੇ ਅੰਦਰ ਇੱਕ ਉਹ ਛੋਟਾ ਜਿਹਾ ਘੇਰਾ ਬਣਿਆ ਹੁੰਦਾ, ਕਿਸੇ ਨੂੰ ਖੁੱਲ ਕੇ ਮਿਲਣ ਤੋਂ ਉਹ ਸੰਕੋਚ ਕਰਦਾ, ਸ਼ਬਦਾਂ ਦੀ ਉਹਦੇ ਕੋਲ ਘਾਟ ਆ ਗਈ ਆ, ਬੋਲਾਂ ਦੀ ਘਾਟ ਆ ਗਈ ਹੈਗੀ ਆ, ਤੇ ਜਾਂ ਫਿਰ ਇਹ ਵੀ ਕਹਿ ਸਕਦੇ ਆ ਕਿ ਦੂਜੇ ਪਾਸੇ ਅਸੀਂ ਲੈ ਸਕਦੇ ਆ ਕਿ ਉਹਦੇ ਕੋਲ ਮੰਨ ਲਓ ਸ਼ਬਦਾਂ ਦੀ ਘਾਟ ਨਹੀਂ ਵੀ ਆਈ ਹੈਗੀ, ਪਰ ਕਿਤੇ ਨਾ ਕਿਤੇ ਸਾਨੂੰ ਮੰਨਣਾ ਪੈਣਾ। ਜਿਹੜੇ ਸਾਡੇ ਕੋਲ ਇੱਕ ਪਿਆਰ ਵਾਲੇ ਸ਼ਬਦ ਸੀ, ਸਾਡੇ ਕੋਲ ਦੇਸੀ ਸਾਡੇ ਸ਼ਬਦ ਸੀ, ਸਾਡੀ ਬੋਲਬਾਣੀ ਸੀ, ਉਹ ਬਿਲਕੁਲ ਬਦਲ ਕੇ ਇੱਕ ਬਨਾਵਟੀ ਜਿਹੀ ਸਾਡੀ ਬੋਲੀ ਆ ਗਈ ਆ, ਇੱਕ ਉਪਰਾਪਨ ਜਿਹਾ ਸਾਡੀ ਬੋਲੀ 'ਚ ਆ ਗਿਆ, ਜਿਹਦੇ ਵਿੱਚ ਅਸੀਂ ਹਮਦਰਦੀ ਵੀ ਕਿਸੇ ਨੂੰ ਜਤਾਉਂਦੇ ਹਾਂ, ਲੇਕਿਨ ਉਹ ਹਮਦਰਦੀ ਵੀ ਹਮਦਰਦੀ ਵਰਗੀ ਨਹੀਂ, ਕਿਉਂਕਿ ਅਸੀਂ ਕਰਦੇ ਹਾਂ ਹਉ ਪੁਣਾ ਕਿ ਚਲੋ ਛੱਡੋ ਕੋਈ ਗੱਲ ਨਹੀਂ, ਹਉ ਪਰੇ ਕਰੋ, ਕਰ ਲੈਂਦੇ ਹਾਂ, ਦੇਖ ਲੈਂਦੇ ਹਾਂ, ਕੋਈ ਨਹੀਂ ਕਰ ਲਵਾਂਗੇ, ਇੱਦਾਂ ਦੇ ਸ਼ਬਦ ਜਿਹੜੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਸੰਕੇਤ ਨਹੀਂ ਦਿੰਦੇ, ਇੱਕ ਫਰਜ਼ੀ ਜਿਹਾ ਕੰਮ ਆ। ਚਲੋ ਜੇ ਕੋਈ ਕਿਸੇ ਦੀ ਖੁਸ਼ੀ ਹੈ ਤਾਂ ਜਾਂਦੇ ਜਾਂਦੇ ਉਹਦੇ 'ਚ ਸਾਂਝ ਪਾ ਲੈਂਦੇ ਹਾਂ, ਜੇ ਕਿਸੇ ਦਾ ਦੁੱਖ ਆ ਤੇ ਕਿਸੇ ਦਾ ਦੁੱਖ ਵੰਡਾ ਲੈਂਦੇ ਹਾਂ, ਚਲੋ ਦੇਖ ਲੈਂਦੇ ਹਾਂ, ਇੰਨਾ ਕੁ ਟਾਈਮ ਕੱਢ ਲੈਂਦੇ ਹਾਂ, ਇੱਦਾਂ ਦੀ ਸੋਚ, ਇੱਦਾਂ ਦੀਆਂ ਗੱਲਾਂ ਬਾਤਾਂ ਉਹਦੇ ਵਿੱਚ ਅਸੀਂ ਘੱਟ ਤੋਂ ਘੱਟ ਅੱਜ ਦੇ ਸਮੇਂ ਦੇ ਵਿੱਚ ਆਪਣੇ ਸਾਡੀ ਜਿਹੜੀ ਬੋਲੀ ਆ ਉਹ ਅਸੀਂ ਵਰਤਣਾ ਚਾਹੁੰਦੇ ਹਾਂ, ਬੋਲਣਾ ਚਾਹੁੰਦੇ ਹਾਂ ਕਿ ਮੈਨੂੰ ਕਿਸੇ ਨਾਲ ਮੈਂ ਜ਼ਿਆਦਾ ਬੋਲਿਆ, ਮੇਰਾ ਸਮਾਂ ਬਰਬਾਦ ਹੋਣਾ, ਮੇਰੇ ਕੰਮ ਰੁਕ ਜਾਣੇ ਆ, ਮੇਰਾ ਆ ਹੋ ਜਾਣਾ। ਅੱਜ ਦੇ ਟਾਈਮ 'ਚ ਅਸੀਂ ਆਲਾ ਦੁਆਲਾ ਆਪਣਾ ਖਲਾਰਾ ਜਿਹਾ ਬਹੁਤ ਪਾ ਲਿਆ, ਆਪਣੀ ਜ਼ਿੰਦਗੀ ਨੂੰ ਬਹੁਤ, ਆਪਣੀ ਜ਼ਿੰਦਗੀ ਨੂੰ ਆਪਣੇ ਆਲਾ ਦੁਆਲ ਹੀ ਅਸੀਂ ਵਧਾ ਲਿਆ ਹੈਗਾ। ਜਿਸ ਤਰ੍ਹਾਂ ਮੱਕੜੀ ਦਾ ਇੱਕ ਜਾਲ ਹੁੰਦਾ ਆ ਨਾ, ਅਸੀਂ ਇਸ ਤਰ੍ਹਾਂ ਆਪਣੇ ਆਲੇ ਦੁਆਲੇ ਜ਼ਿੰਦਗੀ ਦਾ ਜਿਹੜਾ ਜਾਲ ਆ ਉਹ ਘੁਮਾ ਲਿਆ, ਆਪਣੀਆਂ ਖਵਾਹਿਸ਼ਾਂ ਆਪਣੀਆਂ ਤਮੰਨਾ, ਸਾਡੇ ਘਰ ਆਹ ਹੋਣਾ ਚਾਹੀਦਾ, ਮੈਨੂੰ ਜ਼ਿੰਦਗੀ 'ਚ ਆਹ ਸਹੂਲਤ ਹੋਣੀ ਚਾਹੀਦੀ, ਇਹਦੇ ਬਗੈਰ ਵੀ ਨਹੀਂ ਰਹਿ ਹੁੰਦਾ, ਇਹਦੇ ਤੋਂ ਬਗੈਰ ਵੀ ਨਹੀਂ ਰਹਿ ਹੁੰਦਾ, ਉਹ ਜਿਹੜਾ ਇੱਕ ਅਸੀਂ ਆਪਣੀਆਂ ਆਪਣੇ ਆਪ ਨੂੰ ਸਿਖਾਓ ਬਣਾਉਂਦੇ ਬਣਾਉਂਦੇ, ਸਿਖਾਲਾ ਜਿਹਾ ਬਣਾਉਂਦੇ ਬਣਾਉਂਦੇ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਅਸੀਂ ਔਖੀ ਕਰ ਬੈਠੇ ਹਾਂ, ਦੂਸਰੇ ਦੇ ਨਾਲ ਮਿਲਣ ਜੁਲਣ ਤੋਂ ਅਸੀਂ ਪਿੱਛੇ ਹਟਦੇ ਗਏ ਹਾਂ, ਹਟਦੇ ਜਾ ਰਹੇ ਹੈਗੇ ਹਾਂ, ਅਤੇ ਜ਼ਿੰਦਗੀ ਸਾਡੀ ਉਨੀ ਔਖੀ ਹੁੰਦੀ ਜਾ ਰਹੀ ਆ। ਅਤੇ ਜਦੋਂ ਕਦੇ ਅਸੀਂ ਫਿਰ ਵਿਹਲੇ ਬਹਿੰਦੇ ਹਾਂ ਅਤੇ ਅਸੀਂ ਸੋਚਦੇ ਹਾਂ ਕਿ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਇੱਕ ਉਦਾਸੀ ਜਿਹੀ ਕਿਉਂ ਆ, ਸਾਰਾ ਕੁਛ ਹੋਣ ਦੇ ਬਾਵਜੂਦ ਵੀ ਇਕੱਲਾਪਨ ਜਿਹਾ ਕਿਉਂ ਆ, ਜਦੋਂ ਤੱਕ ਅਸੀਂ ਆਪਣੇ ਸੁਪਨੇ ਪੂਰੇ ਕਰਨ ਦੇ ਵਿੱਚ ਲੱਗੇ ਹੁੰਦੇ ਹਾਂ ਉਦੋਂ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਬੁਲਾਵੇ ਨਾ, ਮੈਂ ਆਪਣਾ ਕੰਮ ਕਰਾਂ, ਮੇਰੇ ਸੁਪਨੇ ਮੈਨੂੰ ਉਡੀਕਦੇ ਆ, ਮੈਨੂੰ ਸੁਪਨਿਆਂ ਨੂੰ ਪੂਰੇ ਕਰਾਂ। ਤੇ ਜਦੋਂ ਸੁਪਨੇ ਪੂਰੇ ਹੋ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਆਪਣੀਆਂ ਜ਼ਿੰਦਗੀਆਂ ਚੋਂ ਮਨਫੀ ਕੀਤੇ ਹੁੰਦੇ ਆ ਉਹ ਮਨਫੀ ਹੋ ਜਾਂਦੇ ਆ, ਤੇ ਸੁਪਨੇ ਪੂਰੇ ਕਰਨ ਤੋਂ ਬਾਅਦ ਅਸੀਂ ਇਕੱਲੇ ਰਹਿ ਜਾਂਦੇ ਆ, ਤੇ ਉਹ ਇਕੱਲਾਪਨ ਸਾਨੂੰ ਬਹੁਤ ਤੜਫਾਉਂਦਾ ਆ, ਖਾਸ ਕਰਕੇ ਪਰਦੇਸਾਂ ਦੇ ਵਿੱਚ। ਪਰਦੇਸਾਂ ਦੇ ਵਿੱਚ ਸਾਡੀ ਜ਼ਿੰਦਗੀ ਬਹੁਤ ਤੇਜ਼ ਦੌੜ ਰਹੀ ਆ, ਸਾਨੂੰ ਪਤਾ ਹੀ ਨਹੀਂ ਲੱਗਦਾ ਜਨਵਰੀ ਫਰਵਰੀ ਕਦੋਂ ਨਿਕਲੀ ਆ। ਚਲੋ ਜੀ ਹੁਣ ਮਹੀਨੇ ਸਾਲ ਦਾ ਜਿਹੜਾ ਐਂਡ ਹੋਣ ਵਾਲਾ ਹੋ ਗਿਆ, ਕ੍ਰਿਸਮਿਸ ਆਉਣ ਵਾਲੀ ਹੋ ਗਈ ਆ, ਹੁਣ ਨਵਾਂ ਸਾਲ ਚੜ੍ਹਨ ਵਾਲਾ ਹੋ ਗਿਆ, ਤੇ ਇਸ ਤਰ੍ਹਾਂ ਇੱਥੇ ਅਸੀਂ ਇੱਕ ਰੂਟੀਨ ਦੇ ਵਿੱਚ ਦੌੜ ਰਹੇ ਹਾਂ, ਚੱਲ ਰਹੇ ਹਾਂ, ਖੁਸ਼ੀਆਂ ਵੀ ਜਿੱਥੇ ਅਸੀਂ ਸਾਂਝੀਆਂ ਕਰ ਰਹੇ ਹਾਂ, ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨਾਲ ਹੀ ਜ਼ਿਆਦਾ ਖੁਸ਼ੀਆਂ ਅੱਜ ਦੇ ਟਾਈਮ 'ਚ ਸਾਂਝੀਆਂ ਕਰਦੇ ਹਾਂ। ਬਾਹਰ ਜੇ ਮੈਂ ਜਰਮਨ ਦੀ ਗੱਲ ਕਰ ਲਈਏ, ਬਾਹਰਲੇ ਮੁਲਕਾਂ ਦੀ, ਇਹਦੇ ਵਿੱਚ ਜਰਮਨ ਦੀ ਮੈਂ ਗੱਲ ਕਰ ਲੈਂਦੀ ਹਾਂ, ਮੇਲੇ ਜਿੱਥੇ ਲੱਗ ਰਹੇ ਆ, ਬਹੁਤ ਸਾਰੇ ਅਸੀਂ ਮੇਲੇ ਲਾ ਰਹੇ ਹਾਂ, ਵਿਸਾਖੀ ਦੇ, ਤੀਆਂ ਦੇ, ਦਿਵਾਲੀ ਦੇ ਤਿਉਹਾਰ ਮੇਲੇ ਜਿਹੜੇ ਅਸੀਂ ਮਨਾ ਰਹੇ ਹਾਂ, ਉੱਥੇ ਕਿਤੇ ਨਾ ਕਿਤੇ ਸਾਡੇ ਅੰਦਰ ਜਿਹੜੇ ਕੁਛ ਮੋਹਰੇ ਹੋ ਕੇ ਕਰਦੇ ਆ ਉਹ ਗੱਲ ਵੱਖਰੀ ਆ ਕਿ ਆਪਣੇ ਵਿਰਸੇ ਨੂੰ ਅਸੀਂ ਚੱਲਦਾ ਰੱਖੀਏ, ਉਹਨੂੰ ਜਿੰਦਾਬਾਦ ਰੱਖੀਏ, ਪਰ ਜਿਹੜੇ ਉਹ ਮੇਲਿਆਂ ਦੇ ਵਿੱਚ ਸ਼ਰੀਕ ਹੁੰਦੇ ਲੋਕ ਉਹ ਅਸਲੀਪਨ ਤੋਂ ਨਹੀਂ ਹੁੰਦੇ ਹੈਗੇ। ਇਹ ਨਹੀਂ ਕਿ ਸਾਰਿਆਂ ਦੀ ਮੈਂ ਗੱਲ ਕਰਦੀ ਹਾਂ, ਕੁਛ ਕੁ ਲੋਕਾਂ ਦੀ ਰੂਹ ਦੀ ਖੁਰਾਕ ਹੁੰਦੀ ਆ, ਕਿਤੇ ਵੀ ਖੁਸ਼ੀ ਹੋਈ ਵੀ ਚਲੋ ਖੁਸ਼ੀ ਵੰਡਣੀ ਆ, ਤੇ ਕਈ ਹੈਗੇ ਚਲੋ ਜਾ ਆਉਂਦੇ ਆ ਦੇਖ ਲੈਂਦੇ ਆ, ਤੇ ਉਹਦੇ ਵਿੱਚ ਤਾਂ ਇੱਕ ਤਾਂ ਸਾਡੇ ਹੱਥੋਂ ਜਿਹੜਾ ਸਾਡਾ ਵਿਰਸਾ ਖਤਮ ਹੋ ਰਿਹਾ ਹੈਗਾ ਆ ਕਿ ਜਦੋਂ ਅਸੀਂ ਉਹਦੇ ਵਿੱਚ ਇੱਕ ਨਵਾਂ ਰੰਗ ਨਹੀਂ ਪਾਉਣਾ, ਉਹਦੇ ਅੰਦਰ ਆਪਣੀ ਰੂਹ ਨਹੀਂ ਫੂਕਣੀ, ਤੇ ਦੂਸਰਾ ਫਿਰ ਉਹ ਜਿਹੜੀ ਖੁਸ਼ੀ ਦੇ ਵਿੱਚ ਅਸੀਂ ਉੱਪਰੇ ਮਨ ਦੇ ਵਿੱਚ ਜਾਣਾ, ਤੇ ਸਾਨੂੰ ਖੁਸ਼ੀਆਂ ਵੀ ਆਪਣੀ ਖੁਸ਼ੀ ਵਰਗੀ ਨਹੀਂ ਲੱਗਦੀ ਹੈਗੀ। ਸੋ ਬਾਹਰ ਵੀ ਇਸੇ ਕਰਕੇ ਆ, ਸਮੇਂ ਦੀ ਘਾਟ ਲਾ ਲਓ, ਮਨੁੱਖ ਸੁੰਗੜ ਕੇ ਰਹਿ ਗਏ ਆਪਣੇ ਦੇ ਲਈ, ਇਹ ਵੀ ਤੁਸੀਂ ਕਹਿ ਸਕਦੇ ਹੈਗੇ ਆ। ਜਾਵੇਂ ਜਿਸ ਤਰ੍ਹਾਂ ਕਿਹਾ ਕਿ ਇੱਕ ਜਿਹੜੇ ਸਾਡੇ ਕੋਲੋਂ ਸ਼ਬਦਾਵਲੀ ਘੱਟ ਗਈ ਆ, ਪੰਜਾਬੀ ਸਾਡੀ ਬੋਲਬਾਣੀ ਘੱਟ ਗਈ ਹੈਗੀ ਆ, ਜਿਹੜੇ ਇੱਕ ਵਧੀਆ ਟਿਕਾਓ ਅਸਾਰੂ ਘਿਓ ਵਰਗੇ ਪਾਏਬੰਦ ਸਾਡੇ ਕੋਲ ਸ਼ਬਦ ਸੀ, ਇੱਕ ਸ਼ਬਦ ਦੇ ਵਿੱਚ ਕਿੰਨਾ ਮੋਹ ਭਰਿਆ ਹੁੰਦਾ ਸੀ, ਉਹ ਕਿਤੇ ਨਾ ਕਿਤੇ ਸਾਡੇ ਖਤਮ ਹੋ ਗਏ ਆ। ਸਾਡੀ ਬੋਲੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ ਆ ਗਏ ਆ ਜਿਹੜੇ ਬਸ ਬੋਲ ਦਿੱਤੇ, ਅਸੀਂ ਸਮਝਦੇ ਹਾਂ ਬਸ ਬੋਲੀ ਬੋਲਣ ਦੇ ਲਈ ਆ, ਜਿੰਨੀ ਵੀ ਬੋਲੇ ਠੀਕ ਆ, ਤੇ ਜਿਹੜੀ ਸਾਡੀ ਜਗਾੜੋ ਬੋਲੀ ਆ ਅਸੀਂ ਉਹਦੇ ਤੇ ਜ਼ਿਆਦਾ ਜ਼ੋਰ ਦੇ ਰਹੇ ਹੈਗੇ ਆ। ਚਾਹੇ ਅਸੀਂ ਜਿੱਥੇ ਵੀ ਮੁਲਕਾਂ 'ਚ ਰਹਿੰਦੇ ਹਾਂ, ਜਗਾੜੋ ਬੋਲੀ ਬੋਲ ਰਹੇ ਹਾਂ ਆਪਣੀ ਸਾਡੀ ਰੋਜ਼ੀ ਰੋਟੀ ਦੇ ਨਾਲ ਜਿਹੜੀ ਜੁੜੀ ਹੋਈ ਆ, ਪਰ ਅਸਲ ਜਿਹੜਾ ਤੇ ਮੁਹੱਬਤ ਆਪਣੇ ਆਪਣੇ ਜਿਹੜੇ ਸਾਨੂੰ ਵਿਰਸੇ ਦੇ ਵਿੱਚੋਂ ਆਪਣੀ ਬੋਲੀ 'ਚ ਮਿਲਦਾ ਆ ਉਹ ਹੈਗਾ ਆ, ਉਹ ਅਸੀਂ ਕਿਤੇ ਨਾ ਕਿਤੇ ਉਹਨੂੰ ਖਤਮ ਕਰ ਰਹੇ ਹਾਂ। ਪੰਜਾਬ ਦੀ ਜੇ ਗੱਲ ਕਰ ਲੈਂਦੇ ਹਾਂ, ਅੱਜ ਪੰਜਾਬ ਦੇ ਵੀ ਉਸੇ ਤਰ੍ਹਾਂ ਦੇ ਹਾਲਾਤ ਹਨ, ਪਿੰਡਾਂ ਦੇ ਵਿੱਚ ਟਾਵੇਂ ਟਾਵੇਂ ਪਿੰਡਾਂ ਦੇ ਵਿੱਚ ਇਹ ਸਾਰੇ ਕੁਛ ਮੇਲੇ ਤਿਉਹਾਰ, ਬਜ਼ੁਰਗਾਂ ਦਾ ਮਿਲਣਾ, ਛੋਟੇ ਬੱਚਿਆਂ ਦਾ ਉਹਨਾਂ ਦੇ ਨਾਲ ਬਹਿਣਾ, ਬੋਰਡ ਦੇ ਥੱਲੇ ਕਿਤੇ ਸੱਥ ਲੱਗਣੀ, ਘਰਾਂ ਦੇ ਵਿੱਚ ਉੱਦਾਂ ਦਾ ਮਾਹੌਲ ਹੋਣਾ, ਟਾਵੇਂ ਟਾਵੇਂ ਪਿੰਡਾਂ ਦੇ ਵਿੱਚ ਅੱਜ ਵੀ ਉਹ ਮਾਹੌਲ ਹੈਗਾ ਆ, ਪਰ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੀ ਸੋਚ ਬਦਲੀ ਹੋਈ ਆ, ਬਾਹਰ ਆਉਣ ਦੀ ਸੋਚ ਬਦਲੀ ਹੋਈ ਆ, ਘਰਾਂ ਦੇ ਮਾਹੌਲ ਵੀ ਬਦਲੇ ਹੋਏ ਆ, ਖਾਣ ਪੀਣ ਦਾ ਸਿਸਟਮ ਸਾਡਾ ਬਦਲਿਆ ਹੋਇਆ ਆ, ਤੇ ਪਹਿਲਾਂ ਜਿੱਥੇ ਅਸੀਂ ਬਹਿ ਕੇ ਚੌਂਕੜੀ ਮਾਰ ਕੇ ਥੱਲੇ ਜ਼ਮੀਨ 'ਤੇ ਬਹਿ ਕੇ ਰੋਟੀ ਖਾਂਦੇ ਸੀ, ਅੱਜ ਦੇ ਟਾਈਮ ਦੇ ਵਿੱਚ ਡਾਇਨਿੰਗ ਟੇਬਲਾਂ 'ਤੇ ਆ ਗਿਆ। ਡਾਇਨਿੰਗ ਟੇਬਲਾਂ 'ਤੇ ਜਿਹੜੀ ਵਾਰਤਾਲਾਪ ਗੱਲਬਾਤ ਹੁੰਦੀ ਆ ਉਹ ਬਿਲਕੁਲ ਬਦਲੀ ਹੋਈ ਹੈਗੀ ਆ। ਡਾਇਨਿੰਗ ਟੇਬਲਾਂ 'ਤੇ ਬੈਠ ਕੇ ਘਰਾਂ ਨੂੰ ਸਜਾਉਣਾ, ਉਹਨਾਂ ਟੇਬਲਾਂ 'ਤੇ ਬੈਠ ਕੇ ਅਸੀਂ ਵਧੀਆ ਤਰੀਕੇ ਨਾਲ ਰੋਟੀ ਪਾਣੀ ਖਾਣਾ ਖਿਲਾਉਣਾ, ਇਹ ਮਾੜੀ ਗੱਲ ਨਹੀਂ ਹੈਗੀ, ਇਹ ਡਿਸਿਪਲਿਨ ਆ। ਅਸੀਂ ਆਪਣੇ ਆਪ ਨੂੰ ਚੇਂਜ ਕਰ ਰਹੇ ਹਾਂ ਸਮੇਂ ਦੇ ਮੁਤਾਬਕ। ਪਹਿਲਾਂ ਅਸੀਂ ਹੱਥਾਂ ਦੇ ਨਾਲ ਬਹੁਤ ਸਾਰਾ ਖਾਣਾ ਖਾਂਦੇ ਸੀਗੇ, ਅੱਜ ਵੀ ਹੈਗਾ ਆ, ਫਿੰਗਰ ਫੂਡ ਲਾ ਲਓ, ਸਾਡੀ ਹਰ ਚੀਜ਼ ਅਸੀਂ ਖਾਂਦੇ ਪੀਂਦੇ ਹੱਥ ਦੇ ਨਾਲ ਹੀ ਆ। ਸਾਡਾ ਇਹਦਾ ਇਹ ਹੁੰਦਾ ਕਿ ਜਿਹੜੀ ਚੀਜ਼ ਅਸੀਂ ਹੱਥ ਨਾਲ ਖਾਂਦੇ ਹਾਂ ਅਤੇ ਉਹਦਾ ਸਾਨੂੰ ਖਾਣ ਦਾ ਸਾਡੀ ਬੋਡੀ ਨੂੰ ਸਾਡੀ ਰੂਹ ਨੂੰ ਪਤਾ ਲੱਗੇ, ਸਾਨੂੰ ਸੰਤੁਸ਼ਟੀ ਮਿਲੇ ਉਹ, ਅਤੇ ਉਹਦਾ ਟੇਸਟ ਵਧੇ। ਉਹਦੇ ਨਾਲ ਜਿਹੜੀ ਸਾਡੀ ਪਾਚਨ ਕਿਰਿਆ ਵੀ, ਉਹਦੇ ਨਾਲ ਖਾਣਾ ਜਿਹੜਾ ਅਸੀਂ ਹੱਥਾਂ ਨਾਲ ਖਾਂਦੇ ਉਹਦੇ ਨਾਲ ਪਾਚਨ ਕਿਰਿਆ ਵੀ ਤੰਦਰੁਸਤ ਰਹਿੰਦੀ ਆ। ਸੋ ਅੱਜ ਦੇ ਟਾਈਮ ਦੇ ਵਿੱਚ ਵਧੀਆ ਵਧੀਆ ਕਰੋਕਰੀ ਆ ਗਈ ਆ, ਕਾਂਟੇ ਛੁਰੀਆਂ ਦੇ ਨਾਲ ਖਾਣਾ ਸ਼ੁਰੂ ਹੋ ਗਿਆ। ਇੱਥੇ ਤੱਕ ਵੀ ਦੇਖਿਆ ਕਿ ਕੋਈ ਤਾਂ ਰੋਟੀ ਨੂੰ ਵੀ ਕੱਟ ਕੱਟ ਕੇ ਕਾਂਟੇ ਛੁਰੀ ਨਾਲ ਖਾ ਰਿਹਾ। ਸੋ ਇਹ ਬਹੁਤ ਹੀ ਬਦਲੇ ਹੋਏ ਸਮੇਂ ਦੀ ਗੱਲ ਹੈਗੀ ਆ। ਪਰ ਉੱਥੇ ਗੱਲ ਆਉਂਦੀ ਆ ਕਿ ਜਿਹੜੇ ਸਾਡੇ ਦੇਸੀ ਚੀਜ਼ਾਂ ਹੈਗੀਆਂ, ਬੈਠ ਕੇ ਖਾਣਾ ਪੀਣਾ, ਮਿਲ ਵਰਤ ਕੇ ਖਾਣਾ ਪੀਣਾ, ਇਕੱਠਿਆਂ ਨੇ ਇੱਕ ਦੂਸਰੇ ਦੀ ਵੇਟ ਕਰਕੇ ਰੋਟੀ ਖਾਣੀ ਪੀਣੀ, ਉਹ ਚੀਜ਼ਾਂ ਦੀ ਘਾਟ ਸਾਡੇ ਘਰਾਂ ਦੇ ਵਿੱਚ ਆ, ਸਾਡੀਆਂ ਰਸੋਈਆਂ ਦੇ ਵਿੱਚ ਆ। ਇਹ ਸਾਡੇ ਬਜ਼ੁਰਗਾਂ ਦੇ ਲਾਗੇ ਆ, ਬਜ਼ੁਰਗ ਇਕੱਲੇ ਅੱਜ ਬੈਠੇ ਆ, ਬੱਚੇ ਆਪਣਾ ਇਕੱਲੇ ਕਮਰਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਿਤਾ ਰਹੇ ਆ। ਅੱਜ ਦੇ ਟਾਈਮ ਦੇ ਵਿੱਚ ਸ਼ਾਇਦ ਜੇ ਨਵੀਂ ਪੀੜ੍ਹੀ ਤੋਂ ਪੁੱਛੋ ਕਿ ਤੀਆਂ ਕੀ ਆ, ਸ਼ਾਇਦ ਕਈਆਂ ਨੂੰ ਨਹੀਂ ਪਤਾ ਹੈਗਾ ਤੀਆਂ ਕੀ ਹੈਗੀਆਂ, ਕਿਉਂ ਮਨਾਈਆਂ ਜਾਂਦੀਆਂ, ਗੁੱਡੀ ਫੁੱਕਣੀ ਕੀ ਹੁੰਦੀ ਹੈ, ਇਹਨੂੰ ਕਾਹਤੇ ਮਨਾਏ ਜਾਂਦੇ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਨਹੀਂ ਪਤਾ, ਕਿਉਂਕਿ ਸਿਖਾਉਣ ਵਾਲੇ ਜਿਹੜੇ ਬਜ਼ੁਰਗ ਆ ਉਹਨਾਂ ਦੇ ਕੋਲ ਐਡਾ ਅੱਜ ਦੇ ਟਾਈਮ 'ਚ ਮਾਦਾ ਨਹੀਂ ਕਿ ਬੱਚਿਆਂ ਨੂੰ ਸਿਖਾ ਸਕਣ, ਕਿਉਂਕਿ ਅੱਜ ਦੇ ਬੱਚੇ ਆਰਗੂਮੈਂਟ ਬਹੁਤ ਜ਼ਿਆਦਾ ਕਰਦੇ ਆ, ਇਹ ਕਾਹਤੇ ਕਿਉਂ, ਅਤੇ ਉਹ ਜਦੋਂ ਕਾਹਤੇ ਕਿਉਂ ਆਉਂਦੇ ਆ ਉਹਦੇ ਵਿੱਚ ਬਹੁਤ ਸਾਰੇ ਲੌਜਿਕ ਤੱਤ ਉਹ ਲੱਭਣੇ ਸ਼ੁਰੂ ਕਰ ਦਿੰਦੇ ਆ, ਅਤੇ ਆਪਣੀਆਂ ਚੀਜ਼ਾਂ ਨੂੰ ਜਦੋਂ ਉਹ ਖੋਖਲਾ ਬਣਾਉਣਾ ਸ਼ੁਰੂ ਕਰ ਦਿੰਦੇ ਆ ਅਤੇ ਕਿਤੇ ਨਾ ਕਿਤੇ ਮਨ ਫਿੱਕੇ ਪੈ ਜਾਂਦੇ ਆ ਕਿ ਇੱਦਾਂ ਦੀ ਜਨਰੇਸ਼ਨ ਨੂੰ ਹੁਣ ਕੀ ਸਮਝਾਇਆ ਜਾਵੇ, ਅਤੇ ਕਈ ਚੀਜ਼ਾਂ ਸਾਨੂੰ ਅੱਖਾਂ ਬੰਦ ਕਰਕੇ ਸਾਨੂੰ ਉਹਨਾਂ ਨੂੰ ਅੱਗੇ ਵਿਰਸੇ 'ਚ ਲੈ ਕੇ ਜਾਣੀਆਂ ਪੈਂਦੀਆਂ ਹੈਗੀਆਂ, ਜਿਹੜੀਆਂ ਸਾਡੀ ਰੂਹ ਦੀ ਖੁਰਾਕ ਹੁੰਦੀਆਂ, ਮਨ ਦੀ ਖੁਸ਼ੀ ਦਿੰਦੀਆਂ ਹੈਗੀਆਂ ਆ। ਉਹਨਾਂ ਦੇ ਵਿੱਚੋਂ ਅਸੀਂ ਕਿੰਤੂ ਪਰੰਤੂ ਨਹੀਂ ਲੱਭਦੇ ਹੁੰਦੇ, ਬਸ ਉਹਨਾਂ ਨੂੰ ਮਨਾਉਂਦੇ ਜਾਂਦੇ ਹਾਂ ਕਿਉਂਕਿ ਉਹ ਸਾਨੂੰ ਖੁਸ਼ੀ ਦਿੰਦੀਆਂ, ਸਾਲ ਭਰ ਉਹਨਾਂ ਨੂੰ ਉਡੀਕਦੇ ਰਹਿੰਦੇ ਹਾਂ। ਹੁਣ ਹਰ ਚੀਜ਼ ਦੇ ਵਿੱਚ ਅਸੀਂ ਕਹੀਏ ਇਹ ਵੀ ਲੌਜਿਕ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ, ਇਹ ਵੀ ਲੌਜਿਕ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ। ਸੋ ਜੇ ਅਸੀਂ ਬਹੁਤ ਜ਼ਿਆਦਾ ਸੱਚ ਹਰ ਚੀਜ਼ ਦੇ ਵਿੱਚ ਲੱਭਣਾ ਸ਼ੁਰੂ ਕਰ ਦੇਵਾਂਗੇ ਅਤੇ ਫਿਰ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਇਕੱਲੇ ਰਵਾਂਗੇ, ਉਦਾਸੀ ਵਾਲੇ ਰਵਾਂਗੇ, ਅਤੇ ਜਿਹੜਾ ਅਸਲ ਆ, ਜਿਹੜਾ ਅਸਲ ਸਾਡੇ ਹੱਥ ਆ ਜਾਊਗਾ ਥੋੜ੍ਹਾ ਜਿਹਾ, ਪਰ ਉਹਦੇ ਪਿੱਛੇ ਜਿਹੜੀਆਂ ਇੱਕ ਖੁਸ਼ੀਆਂ ਸਾਨੂੰ ਦਿੰਦੀਆਂ ਸੀਗੀਆਂ ਉਹ ਗੱਲਾਂ ਉਹ ਖਤਮ ਹੋ ਜਾਣਗੀਆਂ, ਅਤੇ ਅਸੀਂ ਜੇ ਉਹਨਾਂ ਨੂੰ ਝੂਠਾ ਝੂਠਾ ਕਰਕੇ ਨਕਾਰਦੇ ਰਵਾਂਗੇ। ਸੋ ਜ਼ਿੰਦਗੀ ਜੀਣ ਦੇ ਲਈ ਇੱਕ ਮਾੜੀ ਜਿਹੀ ਖੁਸ਼ੀ ਬਹੁਤ ਵੱਡਾ ਸਾਡੀ ਜ਼ਿੰਦਗੀ ਦੇ ਵਿੱਚ ਰੋਲ ਅਦਾ ਕਰਦੀ ਆ। ਇਹ ਮੇਲੇ ਤਿਉਹਾਰਾਂ ਦੇ ਵਿੱਚ ਹੀ ਖੁਸ਼ੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਾਲ ਸਾਲ ਭਰ ਉਡੀਕਦੇ ਰਹਿੰਦੇ ਹਾਂ, ਉਹਨਾਂ ਦੇ ਲਈ ਅਸੀਂ ਆਪਣੇ ਵਿਹੜੇ ਲਿਪਦੇ ਰਹਿੰਦੇ ਹਾਂ, ਉਹਨਾਂ ਦੇ ਲਈ ਅਸੀਂ ਆਪਣੇ ਸੂਟ ਸਵਾਉਂਦੀਆਂ ਰਹਿੰਦੀਆਂ ਹਾਂ ਜਾਂ ਸਵਾਉਂਦੇ ਰਹਿੰਦੇ ਹਾਂ, ਉਹਨਾਂ ਦੇ ਲਈ ਅਸੀਂ ਸਮੇਂ ਨੂੰ ਉਲੀਕਦੇ ਰਹਿੰਦੇ ਹਾਂ ਕਿ ਕਦੋਂ ਇਹ ਸਮਾਂ ਆਵੇ ਅਸੀਂ ਇੱਕ ਦੂਸਰੇ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰੀਏ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਨਾਲ। ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਰਲ ਮਿਲ ਕੇ ਸਾਂਝਾ ਕੀਤਾ ਕਿ ਛੋਟੀ ਜਿਹੀ ਨਿਮਾਣੀ ਜਿਹੀ ਕੋਸ਼ਿਸ਼ ਨੂੰ ਤੁਸੀਂ ਹਮੇਸ਼ਾ ਕਬੂਲਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਇੱਕ ਵਾਰੀ ਫੇਰ ਸਾਡੇ ਵੱਲੋਂ ਹਰਮਨ ਰੇਡੀਓ ਦੇ ਵੱਲੋਂ ਈਦ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀਆਂ ਮੁਬਾਰਕਾਂ ਤੁਸੀਂ ਸੇਵੀਆਂ ਬਣਾਈਆਂ ਸਵਈਆਂ ਬਣਾਈਆਂ ਫੇਣੀਆਂ ਬਣਾਈਆਂ ਵਿੱਚ ਕਾਜੂ ਬਦਾਮ ਛੁਆਰੇ ਵੀ ਪਾਏ ਹੈਗੇ ਆ ਤੇ ਉਹਨਾਂ ਨੂੰ ਤੁਸੀਂ ਬੜੇ ਮਜ਼ੇ ਦੇ ਨਾਲ ਅੱਜ ਖਾ ਰਹੇ ਹੋ ਸੋ ਸਾਨੂੰ ਵੀ ਯਾਦ ਕਰਨਾ ਆਪਣੇ ਖਾਣਿਆਂ ਦੇ ਵਿੱਚ ਦੁਆਵਾਂ ਦੇ ਵਿੱਚ ਤੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਉਹ ਲੋਕ ਸਾਡੇ ਤੁਹਾਡੇ ਦਿਲਾਂ ਦੇ ਨਜ਼ਦੀਕ ਰਹਿਣ ਜਿਹੜੇ ਸਾਨੂੰ ਸਹੀ ਰਾਹ ਦਿਖਾਉਂਦੇ ਨੇ ਰਸਤੇ ਦਿਖਾਉਂਦੇ ਨੇ ਜਿਹੜੇ ਸਾਡੇ ਸਾਨੂੰ ਕੋਈ ਨਾ ਕੋਈ ਨਵਾਂ ਸਿਖਾ ਕੇ ਜਾਂਦੇ ਤੇ ਜਿਨ੍ਹਾਂ ਤੋਂ ਅਸੀਂ ਕੁਛ ਨਵਾਂ ਸਿੱਖਣ ਦੀ ਚਾਹਤ ਰੱਖਦੇ ਹਾਂ ਉਹ ਲੋਕ ਹਮੇਸ਼ਾ ਸਾਡੇ ਘਰਾਂ ਚ ਪਰਿਵਾਰਾਂ ਚ ਸਾਡੇ ਦਿਲਾਂ ਚ ਸਾਡੇ ਨਾਲ ਜੁੜੇ ਰਹਿਣ ਸਾਡੇ ਸਾਹਾਂ ਦੇ ਨਾਲ ਜੁੜੇ ਰਹਿਣ ਸਾਡੀਆਂ ਯਾਦਾਂ ਤੇ ਸਾਡੇ ਸੋਚਾਂ ਤੇ ਸਾਡੇ ਸੁਪਨਿਆਂ ਦੇ ਵਿੱਚ ਜੁੜੇ ਰਹਿਣ ਸੋ ਦੋਸਤੋ ਬਹੁਤ ਸਾਰੇ ਪਿਆਰ ਤੇ ਦੁਆਵਾਂ ਦੇ ਨਾਲ ਤੁਹਾਨੂੰ ਛੱਡ ਕੇ ਇਸ ਗੀਤ ਦੇ ਨਾਲ ਜਾ ਰਹੀ ਹਾਂ ਇਹ ਵਾਅਦਾ ਕਰਕੇ ਕਿ ਅਗਲੇ ਹਫ਼ਤੇ ਇਸੇ ਥਾਂ ਤੇ ਇਸੇ ਜਗ੍ਹਾ ਇਸੇ ਰੇਡੀਓ ਸਟੇਸ਼ਨ ਤੇ ਇਸੇ ਟਾਈਮ ਤੇ ਦੁਬਾਰਾ ਫੇਰ ਮਿਲਾਂਗੀ ਤਦ ਤੱਕ ਤੁਸੀਂ ਰੱਖਣਾ ਆਪਣਾ ਖਿਆਲ ਅਸੀਂ ਰੱਖਾਂਗੇ ਆਪਣਾ ਖਿਆਲ ਤੇ ਖਿਆਲਾਂ ਖਿਆਲਾਂ ਦੇ ਵਿੱਚ ਰੱਖਾਂਗੇ ਇੱਕ ਦੂਜੇ ਦਾ ਖਿਆਲ ਸੋ ਸ਼ੱਬਾ ਖੈਰ ਦੋਸਤੋ ਜ਼ਿੰਦਗੀ ਜ਼ਿੰਦਾਬਾਦ ਦੋਸਤੋ ਤੇ ਪਿਆਰ ਮੁਹੱਬਤ ਜ਼ਿੰਦਾਬਾਦ ਦੋਸਤੋ
ਸੱਜਣ ਨੂੰ ਮਿਲਿਆ ਜਦ ਦਾ ਅਸੀਂ ਵੀ ਪਾਕ ਹੋ ਗਿਆਂ ਸੱਜਣ ਨੂੰ ਮਿਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਓ ਮਾਲਕ ਬਣ ਗਿਆ ਸਾਡਾ ਅਸੀਂ ਫਿਰ ਚਾਕ ਹੋ ਗਏ ਆਂ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਆਂ ਓ ਮਾਲਕ ਬਣ ਗਿਆ ਸਾਡਾ ਅਸੀਂ ਤਾਂ ਚਾਕ ਹੋ ਗਏ ਆਂ ਸੱਜਣ ਨੂੰ ਮਿਲ ਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਹੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵਿੱਚ ਕਿ ਹੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵਿੱਚ ਉਹ ਖਾਬਾਂ ਦਾ ਵਪਾਰੀਏ ਅਸੀਂ ਤਾਂ ਗਾਕ ਹੋ ਗਏ ਓ ਮਾਲਕ ਬਣ ਗਿਆ ਸਾਡਾ ਅਸੀਂ ਤਾਂ ਚਾਕ ਹੋ ਗਏ ਆਂ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਜਦੋਂ ਦਾ ਉਸਨੇ ਸਾਨੂੰ ਹੈ ਕਾਬਿਲ ਇਸ਼ਕ ਦੇ ਕੀਤਾ
ਅਸੀਂ ਤਾਂ ਉਸ ਦੇ ਸਾਵੇਂ ਉਦੋਂ ਤੋਂ ਖਾਕ ਹੋ ਗਿਆ ਮਾਲਕ ਬਣ ਗਿਆ ਸਾਡਾ ਅਸੀਂ ਫਿਰ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਪਹਿਲਾਂ ਪਿਆਰ ਵਾਲੇ ਪੈਂਤੜੇ ਸਾਨੂੰ ਨਹੀਂ ਆਉਂਦੇ ਸੀ ਇਹ ਪਹਿਲਾਂ ਪਿਆਰ ਵਾਲੇ ਪੈਂਤੜੇ ਸਾਨੂੰ ਨਹੀਂ ਆਉਂਦੇ ਸੀ ਕਿ ਹੁਣ ਪੈ ਕੇ ਮੁਹੱਬਤ ਚ ਅਸੀਂ ਚਾਲਾਕ ਹੋ ਗਿਆ ਓ ਮਾਲਕ ਬਣ ਗਿਆ ਸਾਡਾ ਅਸੀਂ ਮੁੜ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਸਰਤਾਜ ਜੇ ਉਸਨੇ ਹੋ ਜਾਈ ਪਾਕੀਜ਼ਗੀ ਨਾਲ ਨਾ ਲਿਆ ਸਰਤਾਜ ਸਾਨੂੰ ਜਾਪਦੇ ਆਪਾਂ ਪਵਿੱਤਰ ਵਾਕ ਹੋ ਗਿਆ ਜੀ ਸਾਨੂੰ ਜਾਪਦੇ ਆਪਾਂ ਮੁਕੱਦਸ ਵਾਕ ਹੋ ਗਿਆ ਓ ਮਾਲਿਕ ਬਣ ਗਿਆ ਸਾਡਾ ਅਸੀਂ ਤਾਂ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ